ਵਚਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਜਾਣੇ ਅੰਜੂਜੀਤ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦੋਸਤ ਹੋਰ ਸੁਣਾਓ ਤੁਹਾਡੇ ਕੀ ਹਾਲ ਨੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਤੁਹਾਡੇ ਸਭ ਲਈ ਅਸੀਂ ਅਰਦਾਸਾਂ ਪ੍ਰਾਰਥਨਾਵਾਂ ਜੋ ਦਰੀਆਂ ਕਰਦੇ ਆ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋ ਘਰਾਂ ਵਿਚ ਪਰਿਵਾਰਾਂ ਚ ਰਿਸ਼ਤੇਦਾਰਾਂ ਚ ਕਾਰੋਬਾਰਾਂ ਚ ਜਿੱਥੇ ਵੀ ਕਿਤੇ ਹੋਵੋ ਜ਼ਿੰਦਗੀ ਦੀਆਂ ਭਰਪੂਰ ਖੁਸ਼ੀਆਂ ਮਾਣੋ ਤੇ ਜ਼ਿੰਦਗੀ ਤੁਹਾਨੂੰ ਹਮੇਸ਼ਾ ਖੁਸ਼ੀਆਂ ਤੇ ਕਾਮਯਾਬੀਆਂ ਦੀਆਂ ਮੰਜ਼ਿਲਾਂ ਦਿਖਾਉਂਦੀ ਰਹੇ ਕਾਮਯਾਬੀ ਦੇ ਦੀਦਾਰ ਕਰਵਾਉਂਦੀ ਰਹੇ ਸਾਡੀ ਇਹ ਦਿਲੀ ਦੁਆ ਆ ਤੁਹਾਡੇ ਸਭ ਦੇ ਲਈ ਖੂਬਸੂਰਤ ਲੋਕਾਂ ਦੇ ਲਈ ਖੂਬਸੂਰਤ ਪਿਆਰਿਆਂ ਦੇ ਲਈ ਫਰਵਰੀ ਮਹੀਨੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਈ ਹਾਂ ਫਰਵਰੀ ਮਹੀਨਾ 2021 ਦਾ ਤੁਹਾਡੇ ਨਾਲ ਲੈ ਕੇ ਪ੍ਰੋਗਰਾਮ ਹਾਜ਼ਰ ਹੋਈ ਹਾਂ ਸਾਂਝ ਪਾ ਰਹੀ ਹਾਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿਚ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਕੁਛ ਇਧਰਲੀਆਂ ਕੁਛ ਉਧਰਲੀਆਂ ਗੀਤ ਸੰਗੀਤ ਹੋਵੇਗਾ ਇੱਕ ਕਹਾਣੀ ਵੀ ਹੋਵੇਗੀ ਤੇ ਹੋਰ ਕੀ ਹੋਵੇਗਾ ਜੋ ਵੀ ਜ਼ਿਆਦਾ ਆ ਸਮੇਂ ਦੇ ਉੱਤੇ ਮੌਕੇ ਦੇ ਮੁਤਾਬਕ ਕਿਉਂਕਿ ਆਪਾਂ ਕਿਹੜਾ ਕੁਛ ਸੋਚ ਕੇ ਕੋਈ ਗੱਲ ਕਰਨੀ ਆ ਜੋ ਵੀ ਗੱਲ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਜੋ ਵੀ ਗੱਲਾਂ ਨੇ ਜ਼ਿੰਦਗੀ ਦੀਆਂ ਗੱਲਾਂ ਨੇ ਜ਼ਿੰਦਗੀ ਦੇ ਆਲ ਦੁਆਲ ਗੱਲਾਂ ਘੁੰਮਦੀਆਂ ਨੇ ਵਿਸ਼ੇ ਸਾਡੇ ਆਲ ਦੁਆਲ ਹੀ ਤਾਂ ਹੁੰਦੇ ਨੇ ਸਬਜੈਕਟ ਸਾਡੇ ਆਲ ਦੁਆਲ ਹੀ ਹੁੰਦੇ ਨੇ ਜ਼ਿੰਦਗੀ ਦੀ ਸਿਰੋਜ ਇੱਕ ਨਵੀਂ ਕਿਤਾਬ ਖੋਲਦੇ ਆ ਰੋਜ਼ ਇੱਕ ਨਵਾਂ ਪੰਨਾ ਪੜ੍ਹਦੇ ਆ ਤੇ ਉਸ ਪੰਨੇ ਨੂੰ ਮਰੋੜਦੇ ਆ ਕਿ ਹੁਣ ਅੱਗੇ ਪੜਾਂਗੇ ਕੀ ਹੁੰਦਾ ਆ ਸੋ ਅਸੀਂ ਆਪਣੀ ਜ਼ਿੰਦਗੀ ਦੇ ਜਿਹੜੇ ਲੇਖਕ ਆ ਉਹ ਅਸੀਂ ਆਪੇ ਆ ਆਪੇ ਹੀ ਅਸੀਂ ਆਪਣੀਆਂ ਕਹਾਣੀਆਂ ਪੜ੍ਹਦੇ ਆ ਲਿਖਦੇ ਆ ਤੇ ਫਿਰ ਆਪਣੇ ਆਪ ਨੂੰ ਹੀ ਸੁਣਾਉਂਦੇ ਆ ਜੋ ਕੁਛ ਵਾਪਰਿਆ ਹੁੰਦਾ ਚੰਗਾ ਮਾੜਾ ਉਹ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਤੇ ਸਾਡੀ ਸਾਰਿਆਂ ਦੀ ਜ਼ਿੰਦਗੀ ਵਿਚ ਉਸੇ ਤਰ੍ਹਾਂ ਵਾਪਰਦਾ ਆ ਇਹ ਆ ਕਿ ਕੋਈ ਬੋਲ ਕੇ ਦੱਸ ਦਿੰਦਾ ਕੋਈ ਚੁੱਪ ਚੁਪੀਤੇ ਉਹਨੂੰ ਬਰਦਾਸ਼ਤ ਕਰ ਲੈਂਦਾ ਤੇ ਕੋਈ ਤੁਹਾਡੀ ਗੱਲ ਕਾਗਜ਼ ਤੇ ਲਿਖ ਦਿੰਦਾ ਤੇ ਜਦੋਂ ਕਾਗਜ਼ ਤੇ ਲਿਖ ਦਿੰਦਾ ਤੇ ਜਦੋਂ ਪਾਠਕ ਪੜ੍ਹਦੇ ਨੇ ਉਹ ਸੋਚਦੇ ਨੇ ਕਿ ਇਹ ਸ਼ਾਇਦ ਮੇਰੀ ਹੀ ਗੱਲ ਹੋ ਰਹੀ ਹੈ ਸੋ ਜ਼ਿੰਦਗੀ ਦਾ ਵਰਤਾਰਾ ਸਭ ਦੇ ਨਾਲ ਇੱਕੋ ਤਰ੍ਹਾਂ ਦਾ ਹੀ ਹੈ ਬੋਲੀ ਅਲੱਗ ਅਲੱਗ ਹੋ ਸਕਦੀ ਦੇਸ਼ ਮੌਸਮ ਅਲੱਗ ਅਲੱਗ ਹੋ ਸਕਦੇ ਪਹਿਰਾਵਾ ਅਲੱਗ ਹੋ ਸਕਦਾ ਸੋ ਜੋ ਘਟਨਾਵਾਂ ਵਾਪਰਦੀਆਂ ਨੇ ਉਹ ਸਭ ਦੇ ਨਾਲ ਇੱਕੋ ਤਰ੍ਹਾਂ ਦੀਆਂ ਹੀ ਵਾਪਰਦੀਆਂ ਨੇ ਸੋ ਦੋਸਤੋ ਅੱਜ ਇਸੇ ਤਰ੍ਹਾਂ ਦੀਆਂ ਕੁਛ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿਚ ਕਰਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਸੁਣਦੇ ਆ ਇਹ ਖੂਬਸੂਰਤ ਗੀਤ ਤੇ ਫੇਰ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂ ਜੀ ਦੇ ਨਾਲ ਲਹਿਰਾਂ ਪ੍ਰੋਗਰਾਮ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦੀ ਸਾਂਝ ਅੱਗੇ ਪਵੇਗੀ ਸੋ ਇਹ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ
ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾਬੇ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਭੁਲੇਖੇ
ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾਬੇ ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ ਪਿਆਰ ਦੇ ਭੁਲੇਖੇ ਸ਼ਰਮਾਇਆ ਵੇ
पहला भुलेखा मैनू अजे भी नहीं भुलिया, पहला भुलेखा मैनू अजे भी नहीं भुलिया, दूजे भुलेखे दिल तेरे उत्ते डुलिया, साडे ही भुलेखे साडे हो, साडे ही भुलेखे साडे दिलां नूं मिला गए, प्यार दे भुलेखे किन्ने सोने सोने खा गए, दूर दूर जांदे जांदे नेड़े नेड़े आ गए, प्यार दे भुलेखे बचते बचांदे असी हो, बचते बचांदे असी आप नूं बचा गए, प्यार दे भुलेखे किन्ने सोने सोने खा गए, दूर दूर जांदे जांदे नेड़े नेड़े आ गए, प्यार दे भुलेखे किन्ने सोने सोने खा गए, दूर दूर जांदे जांदे नेड़े नेड़े आ गए, प्यार दे भुलेखे नेहरिए
चलवे
सुनिए
जी। दोस्तों तुसी सुन रहे हो हरमन रेडियो लहरा प्रोग्राम अंजुजीत दे नाल। दोस्तों कदे कदे मन इस करके खराब हो जांदा जां मन उदास हो जांदा जदों थानूं किसे भी मुश्किल दा हल नहीं मिलदा। बहुत सारिया मुश्किलां इदा दिया हुंदिया कि जिन्हां नूं असी हल करन दी सोचदे आं ते हल निकल आउंदा, ते बहुत सारिया मुश्किलां इस तरह दिया ने जिन्हां दे हल निकलने मुश्किल हो जांदे आ। असी जिद्दां ही किसी मुश्किल नूं सुलझाउण दी कोशिश करदे आं उह सगों ही होर उलझणदार हो जांदी आ। इसे तरह अज जेड़ा के साडे सामने मसला बनया होया, एक मसला नहीं बहुत सारे मसले बने हुए ने, जेड़ा के असी शुरू तो सानू बहुत आशावादी लग रहा सी किसान मोर्चा। ए नहीं कि सानू हुण भी आशावादी असी नहीं हैगे जां सानू ओदे विचों एक आस दी किरण महसूस जां नजर नहीं आ रही। आशा दे नाल ही तां असीं अग्गे वध रहे हां, जिहड़ी आस उम्मीद चढ़दी कला दी इक जिहड़ा असीं जकारा बुलाउने आ उह इसे करके आ कि जिहड़ियां साडियां नरात्मक सोचां ने, जो साडे आले दुआले जे इदां दीआं सोचां ने, नरात्मक सोचां ने घेरा पाया होया, उह इन्हां जकारियां दे नाल दूर किते दूर भज जाण, ते साडे आले दुआले हमेशा चढ़दी कला दीआं सोचां ही घेरा पाउण। पर अज जेडे मसले बने हुए ने, किसान अंदोलन जेड़ा के सानू लग रहा सीगा एदा कोई हल निकल आवेगा, 26 जनवरी एदियां उम्मीदां सी कि ट्रैक्टर मार्च कीता जाऊगा, ट्रैक्टर परेड कीती जाऊगी, एदे विच चलो सरकार दे असी होर नेड़े होवांगे, हल निकलणगे, कोई मुश्किल दे हल निकलणगे, बहुत शांति नाल सारा कुछ हो रहा सी। ते अखीर दे विच जेड़ा के एह इल्जाम लाया गया जा एक गेम खेडी गई आ जा इस स्थिति नू होर पासे उलझा दिता गया कि लाल किले दे उत्ते झंडा जेड़ा आ ओह निशान साहब दा ओह क्यों लगाया गया हैगा। सो इस गल नू लैके बहुत सारे मुद्दे उठाए गए, जनता दा ध्यान एक विषय तो छड़ा के हटा के इस गल वाल लाया गया ता कि लोग इस गल दे विच उलझे रहन ते जिहड़ा असल मुद्दा आ उहदे तों भटक जाण। इह कोशिशां सरकार वल्लों रहियां जां जिहड़े विरोधी धल आ कि जिहड़े असी इक गुट हो के बैठे आ, इक जुट हो के बैठे आ, आपस दे विच खिंड पुंड जाइए ते आपस दे विच विरोध करिए, इह जिहड़ा साडा मिशन चल रहा असी मिशन तों भटक जाइए ਤੇ ਸਰਕਾਰ ਜਿਹੜੀ ਆ ਕਿ ਆਪਣੀ ਚਾਲ ਚੱਲਣ ਦੇ ਵਿੱਚ ਕਾਮਯਾਬ ਹੋ ਜਾਵੇ ਤੇ ਅਸੀਂ ਉਹਦੀਆਂ ਚਾਲਾਂ ਦੇ ਵਿੱਚ ਫਸ ਜਾਈਏ। ਪਹਿਲੇ ਇੱਕ ਦੋ ਦਿਨ ਮਨ ਬਹੁਤ ਉਦਾਸ ਰਿਹਾ ਕਿਉਂਕਿ ਕਿਸੇ ਨੂੰ ਇਹ ਗੱਲ ਦੀ ਜਿਹੜੀ ਸਮਝ ਨਹੀਂ ਆ ਰਹੀ ਸੀ, ਕੋਈ ਕਨਸੈਪਟ ਸਮਝ ਨਹੀਂ ਆ ਰਿਹਾ ਸੀ ਕਿ ਜੇ ਲਾਲ ਕਿਲੇ ਦੇ ਉੱਤੇ ਝੰਡਾ ਚਲਾ ਦਿੱਤਾ ਗਿਆ ਆ ਤੇ ਇਹਦੇ ਵਿੱਚ ਮਾੜਾ ਕੀ ਕੀਤਾ ਆ। ਉਹ ਜਗ੍ਹਾ ਜਿਹੜੀ ਦੇਸ਼ ਦੀ ਪ੍ਰੋਪਰਟੀ ਹੀ ਨਹੀਂ ਹੈਗੀ, ਜਿਹਦੇ ਇਹਨੂੰ ਅੱਗੇ ਵੇਚ ਦਿੱਤਾ ਗਿਆ, ਜਿਹੜੀ ਕਮਰਸ਼ੀਅਲ ਚੀਜ਼ ਹੈਗੀ ਆ ਜਿਹਦੇ ਉੱਤੇ ਹਰ ਕੋਈ ਆਪਣਾ ਝੰਡਾ ਚਲਾ ਸਕਦਾ ਆ, ਹਰ ਕਿਸੇ ਦਾ ਮਾਣ ਆ, ਹਰ ਇੱਕ ਮਾਣ ਜਿਸ ਦੇਸ਼ ਦੇ ਵਿੱਚ ਅਸੀਂ ਰਹਿੰਦੇ ਆ, ਹਰ ਕਿਸੇ ਨੂੰ ਆਪਣੇ ਆਪਣੀ ਕੌਮ ਦੇ ਉੱਤੇ ਆਪਣੇ ਧਰਮ ਦੇ ਉੱਤੇ ਹਰ ਕਿਸੇ ਨੂੰ ਮਾਣ ਆ ਤੇ ਇੱਕ ਦੇਸ਼ ਦਾ ਪ੍ਰਤੀਕ ਇਹੀ ਆ ਜੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਵਤਨ ਵਾਸੀ ਰਹਿੰਦੇ ਆ, ਕੌਮਾਂ ਧਰਮਾਂ ਨੂੰ ਮੰਨਣ ਵਾਲੇ, ਕਿ ਉਸ ਝੰਡੇ ਦੇ ਹੇਠ ਉਹ ਆਪਣੇ ਝੰਡੇ ਲਾਉਣ। ਇਹ ਇਕਜੁੱਟਤਾ ਦਾ ਏਕਤਾ ਦਾ ਨਿਸ਼ਾਨ ਹੈਗਾ ਕਿ ਹਰ ਕਿਸੇ ਨੂੰ ਬਰਾਬਰਤਾ ਦਾ ਹੱਕ ਹੈਗਾ ਆ। ਜਿਹੜਾ ਝੰਡਾ ਰਾਸ਼ਟਰ ਝੰਡਾ ਆ ਸਾਡਾ ਹਿੰਦੁਸਤਾਨ ਦਾ, ਉਹਦੀ ਰਿਸਪੈਕਟ ਸਾਡੇ ਦਿਲ ਦੇ ਵਿੱਚ ਹੈ ਹੀ ਹੈ, ਰਹਿਣੀ ਹੀ ਰਹਿਣੀ ਆ। ਪਰ ਜੇ ਹਰ ਕਿਸੇ ਦਾ ਜੇ ਧਾਰਮਿਕ ਪ੍ਰਤੀਕ ਨਿਸ਼ਾਨ ਹੈਗਾ ਆ ਤੇ ਫਿਰ ਉਹ ਵੀ ਸਾਡੇ ਦਿਲਾਂ ਦੇ ਕਰੀਬ ਆ, ਤੇ ਜੇ ਅਸੀਂ ਉਹਨੂੰ ਮਾਣ ਦੇ ਦਿੱਤਾ ਤੇ ਇਹਦੇ ਵਿੱਚ ਮਾੜਾ ਕੀ ਕੀਤਾ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਨੂੰ ਲੈ ਕੇ ਬਹੁਤ ਸਾਰਿਆਂ ਦੇ ਅੰਦਰ ਆਕਰੋਸ਼ ਪੈਦਾ ਹੋ ਗਿਆ ਸੀ ਜਾਂ ਆਕਰੋਸ਼ ਪੈਦਾ ਕੀਤਾ ਗਿਆ ਕਿ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਰਾਸ਼ਟਰੀ ਝੰਡੇ ਦਾ ਅਪਮਾਨ ਕਿਤੇ ਨਹੀਂ ਕੀਤਾ ਗਿਆ। ਰਾਸ਼ਟਰੀ ਝੰਡੇ ਦੀ ਜਿਹੜੀ ਜਗ੍ਹਾ ਹੈ, ਜਿਹੜਾ ਸਨਮਾਨ ਮਾਨ ਉਹਦਾ ਬਣਿਆ, ਉਹ ਉਸੇ ਸ਼ਾਨ ਤੇ ਮਾਨ ਦੇ ਨਾਲ ਝੂਲ ਰਿਹਾ ਲਾਲ ਕਿਲੇ ਦੇ ਉੱਤੇ। ਦੂਸਰੇ ਝੰਡੇ ਜੇ ਕੋਈ ਆਪਣਾ ਚਲਾ ਰਿਹਾ ਹੈਗਾ ਆ, ਇਹ ਉਹਨਾਂ ਦੀ ਮਾਨ ਆ ਤੇ ਸ਼ਾਨ ਆ, ਤੇ ਮਾਨ ਤੇ ਸ਼ਾਨ ਦੇ ਨਾਲ ਉਹ ਝੰਡਾ ਉੱਥੇ ਲਾਇਆ ਗਿਆ। ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ ਕਿ ਜੇ ਇਸ ਨੂੰ ਵਿਰੋਧ ਤਾਂ ਇਹਦਾ ਕਰਕੇ ਸਰਕਾਰ ਇਹਦੇ ਉੱਤੇ ਉਹਨਾਂ ਨੂੰ ਇਸ ਗੱਲ ਤੇ ਸਜ਼ਾ ਸੁਣਾ ਰਹੀ ਆ, ਫਾਈਨ ਕਰ ਰਹੀ ਆ, ਜਾਂ ਉਹਨਾਂ ਨੂੰ ਬਾਗੀ ਕਹਿ ਰਹੀ ਆ, ਜਾਂ ਉਹਨਾਂ ਦੇ ਖਿਲਾਫ ਕਾਨੂੰਨ ਕਾਰਵਾਈ ਕਰ ਰਹੇ ਆ, ਜਾਂ ਅੰਦੋਲਨ ਜਿਹੜੇ ਸਾਡੇ ਉਲੀਕੇ ਹੋਏ ਨੇ ਉਹ ਉਹਨਾਂ ਦੇ ਖਿਲਾਫ ਜਾ ਰਹੇ ਨੇ, ਇਹਦੇ ਵਿੱਚ ਕੋਈ ਮਾੜਾ ਨਹੀਂ ਹੋਇਆ ਹੈਗਾ। ਸਿਰਫ ਤੇ ਸਿਰਫ ਸੋਚਾਂ ਜਿਹੜੀਆਂ ਵਿਚਾਰ ਆ ਇਸ ਤਰ੍ਹਾਂ ਦੇ ਗੁੱਸੇ ਵਾਲੇ ਨਫ਼ਰਤ ਵਾਲੇ ਅੰਦੋਲਨਾਂ ਦੇ ਵਿੱਚ ਇੱਕ ਵਿਰੋਧ ਦੀ ਤਰ੍ਹਾਂ ਸਿੱਟ ਦਿੱਤੇ ਗਏ ਆ, ਤਾਂ ਕਿ ਲੋਕ ਆਪਣੇ ਮੁੱਦੇ ਤੋਂ ਭਟਕ ਕੇ ਆਪਸ ਦੇ ਵਿੱਚ ਲੜ ਪੈਣ, ਤੇ ਆਪਸ ਦੇ ਵਿੱਚ ਲੜਨ ਦੇ ਨਾਲ ਉਹਨਾਂ ਦਾ ਜਿਹੜਾ ਮਿਸ਼ਨ ਸੋਚਿਆ ਹੋਇਆ ਉਹ ਖਤਮ ਹੋ ਜਾਵੇ। ਸਰਕਾਰ ਨੂੰ ਇਸੇ ਗੱਲ ਦਾ ਡਰ ਹੈਗਾ ਕਿ ਕਿਤੇ ਇਹ ਜਿਹੜੀਆਂ ਤਾਕਤਾਂ ਕੌਮਾਂ ਦੀਆਂ ਜਿਹੜੀਆਂ ਤਾਕਤਾਂ ਆ ਇਹ ਆਪਸ ਚ ਇਕੱਠੀਆਂ ਨਾ ਹੋ ਜਾਣ। ਦੋਸਤੋ, ਮੈਂ ਇੱਥੇ ਇਹ ਵੀ ਸੋਚਦੀ ਹੁੰਨੀ ਆ, ਇਹ ਮੇਰੀ ਆਪਣੀ ਸੋਚ ਆ ਜਿਹੜੀ ਮੈਂ ਤੁਹਾਡੇ ਨਾਲ ਹਰਮਨ ਰੇਡੀਓ ਦੇ ਰਾਹੀਂ ਸਾਂਝੀ ਕਰ ਰਹੀ ਆ। ਜਿੱਥੇ ਸਾਡੇ ਜਿਹੜੀਆਂ ਕੌਮਾਂ ਆ, ਹਿੰਦੂ ਸਿੱਖ ਮੁਸਲਮਾਨ ਕੌਮਾਂ, ਅਸੀਂ ਇਕੱਠੀਆਂ ਹੋ ਕੇ ਨਾਰਾ ਲਾਉਂਦੇ ਆ, ਈਸਾਈ ਕੌਮ ਵੀ ਸਾਡੇ ਨਾਲ ਹੀ ਹੈ, ਅਸੀਂ ਜਿੱਥੇ ਨਾਰਾ ਲਾਉਂਦੇ ਆ ਇਕੱਠੇ ਹੋਣ ਦਾ ਕਿ ਹਿੰਦੂ ਸਿੱਖ ਮੁਸਲਮਾਨ ਈਸਾਈ ਅਸੀਂ ਸਾਰੇ ਭਾਈ ਭਾਈ ਹੈਗੇ ਆ, ਸਾਡਾ ਖੂਨ ਇੱਕ ਆ, ਅਸੀਂ ਇੱਕ ਦੇਸ਼ ਦੇ ਵਤਨ ਵਾਸੀ ਆ, ਸਾਡੀ ਬੋਲੀ ਇੱਕ ਆ, ਸਾਡਾ ਇਤਿਹਾਸ ਇੱਕ ਆ, ਅਸੀਂ ਆਜ਼ਾਦੀ ਇੱਕ ਤਰੀਕੇ ਨਾਲ ਲਈ ਆ, ਅਸੀਂ ਆਪਣੇ ਖੂਨ ਡੋਲ ਡੋਲ ਕੇ ਆਜ਼ਾਦੀ ਲਈ ਆ, ਸਾਡੇ ਪੁਰਖਿਆਂ ਨੇ ਆਜ਼ਾਦੀ ਸਾਨੂੰ ਆਪਣਾ ਖੂਨ ਡੋਲ ਕੇ ਦਿੱਤਾ, ਉਹ ਚਾਹੇ ਕੋਈ ਸਿੱਖ ਸੀ, ਚਾਹੇ ਹਿੰਦੂ ਸੀ, ਚਾਹੇ ਮੁਸਲਮਾਨ ਸੀ ਤੇ ਚਾਹੇ ਈਸਾਈ ਸੀ, ਆਜ਼ਾਦੀ ਦੇ ਲਈ ਖੂਨ ਹਰ ਕਿਸੇ ਨੇ ਆਪਣਾ ਡੋਲਿਆ ਤੇ ਆਜ਼ਾਦੀ ਦਾ ਇਹ ਦੀਵਾ ਜਗਾਇਆ। ਹਿੰਦੁਸਤਾਨ ਦੀ ਸਰਕਾਰ ਨੂੰ ਇਸ ਗੱਲ ਦਾ ਜ਼ਿਆਦਾ ਖਤਰਾ ਹੈਗਾ, ਇਹ ਮੇਰੀ ਸੋਚ ਆ, ਕਿ ਕਿਤੇ ਮੁਸਲਮਾਨ ਤੇ ਸਿੱਖ ਇਕੱਠੇ ਨਾ ਹੋ ਜਾਣ। ਇਹ ਉਹਨਾਂ ਨੂੰ ਇਸ ਗੱਲ ਦਾ ਜ਼ਿਆਦਾ ਡਰ ਹੈਗਾ, ਇਸ ਕਰਕੇ ਸਰਕਾਰ ਜਦੋਂ ਵੀ ਕੰਮ ਦੇ ਵਿੱਚ ਵਿਘਨ ਪਾਉਂਦੀ, ਜਿੱਥੇ ਵੀ ਮੁਸਲਮਾਨ ਤੇ ਸਿੱਖ ਇਕੱਠੇ ਹੋਏ ਆ, ਇਕੱਠੇ ਹੋ ਕੇ ਉਹਨਾਂ ਨੇ ਨਾਰਾ ਲਾਇਆ ਸਰਕਾਰ ਨੂੰ, ਉੱਥੇ ਜ਼ਿਆਦਾ ਤੋਂ ਜ਼ਿਆਦਾ ਖਤਰਾ ਹੋਇਆ, ਉੱਥੇ ਜ਼ਿਆਦਾ ਤੋਂ ਜ਼ਿਆਦਾ ਸਰਕਾਰ ਨੇ ਆਪਣਾ ਪਾਸਾ ਵੱਟਿਆ, ਜ਼ਿਆਦਾ ਆਪਣੀ ਜਿੱਦ ਦਿਖਾਈ ਆ, ਕਿਉਂਕਿ ਮੁਸਲਮਾਨਾਂ ਦੇ ਨਾਲ ਬੇਸ਼ੱਕ ਜਿਸ ਤਰ੍ਹਾਂ ਵੀ, ਮੈਂ ਮੋਦੀ ਸਰਕਾਰ ਦੀ ਗੱਲ ਕਰ ਰਹੀ ਹਾਂ, ਮੈਂ ਇਸ ਤੋਂ ਪਹਿਲਾਂ ਦੀ ਕਿਸੇ ਸਰਕਾਰ ਦੀ ਗੱਲ ਨਹੀਂ ਕਰ ਰਹੀ, ਮੈਂ ਮੋਦੀ ਸਰਕਾਰ ਦੇ ਅੱਖੜ ਤੇ ਇਹਦੇ ਜਿਹੜੇ ਸਖ਼ਤ ਰਵੱਈਏ ਦੀ ਮੈਂ ਉਹਦੀ ਗੱਲ ਕਰ ਰਹੀ ਹਾਂ। ਹਿੰਦੂ ਸਿੱਖ ਨੂੰ ਇਕੱਠੇ ਹੁੰਦਿਆਂ ਤਾਂ ਦੇਖ ਸਕਦੀ ਹੈ ਸਰਕਾਰ। ਹਿੰਦੂ ਸਿੱਖ ਈਸਾਈਆਂ ਨੂੰ ਇਕੱਠੇ ਹੁੰਦਿਆਂ ਤਾਂ ਸਰਕਾਰ ਦੇਖ ਸਕਦੀ ਹੈ। ਹਿੰਦੂ ਮੁਸਲਮਾਨਾਂ ਨੂੰ ਇਕੱਠਿਆਂ ਹੁੰਦਿਆਂ ਤਾਂ ਸਰਕਾਰ ਦੇਖ ਸਕਦੀ ਹੈ। ਹਿੰਦੂ ਤੇ ਈਸਾਈਆਂ ਨੂੰ ਇਕੱਠਿਆਂ ਹੁੰਦਿਆਂ ਤਾਂ ਸਰਕਾਰ ਦੇਖ ਸਕਦੀ ਹੈ, ਪਰ ਸਿੱਖ ਤੇ ਮੁਸਲਮਾਨ ਨੂੰ ਇਕੱਠਿਆਂ ਹੁੰਦਿਆਂ ਸਰਕਾਰ ਨਹੀਂ ਦੇਖ ਸਕਦੀ। ਸਰਕਾਰ ਨੂੰ ਪਤਾ ਆ ਕਿ ਸਿੱਖਾਂ ਦੇ ਵਿੱਚ ਸਿੱਖਾਂ ਦੇ ਕੋਲ ਬਹੁਤ ਵੱਡੀ ਤਾਕਤ ਆ, ਜਿਹੜਾ ਉਹਨਾਂ ਦਾ ਬਲ ਆ, ਜਿਹਦੇ ਨਾਲ ਉਹ ਔਖੇ ਤੋਂ ਔਖੇ ਸਮੇਂ ਦੇ ਵਿੱਚ ਵੀ ਉਹ ਆਪਣੇ ਜੋਸ਼ ਦੇ ਨਾਲ ਤੇ ਆਪਣੀ ਤਾਕਤ ਦੇ ਨਾਲ ਕਿਸੇ ਵੀ ਸ਼ਹਿ ਦੇ ਨਾਲ ਆਡਾ ਲਾ ਸਕਦੇ ਆ, ਜਿੱਤ ਸਕਦੇ ਆ। ਪੰਜਾਬ ਦੇ ਇਤਿਹਾਸ ਤੋਂ ਸਰਕਾਰ ਜਾਣੂ ਆ, ਸਿੱਖ ਇਤਿਹਾਸ ਤੋਂ ਜਾਣੂ ਆ। ਸਰਕਾਰ ਨੂੰ ਡਰ ਆ ਕਿ ਜੇ ਸਿੱਖ ਤੇ ਮੁਸਲਮਾਨ ਇਕੱਠੇ ਹੋ ਗਏ ਤੇ ਉਹਨੂੰ ਕਿਤੇ ਨਾ ਕਿਤੇ ਖਤਰਾ ਹੈਗਾ ਆ। ਇਸ ਕਰਕੇ ਜਿੱਥੇ ਵੀ ਕਿਸੇ ਵੀ ਮੰਚ ਤੇ ਜਦੋਂ ਸਿੱਖ ਤੇ ਮੁਸਲਮਾਨ ਇਕੱਠੇ ਹੋਏ ਆ, ਸਰਕਾਰ ਨੇ ਉੱਥੇ ਆਪਣੇ ਸਖਤ ਰਵੱਈਏ ਲਏ ਆ, ਸਜਾਵਾਂ ਸੁਣਾਈਆਂ, ਕਿਸੇ ਨਾ ਕਿਸੇ ਤਰ੍ਹਾਂ ਆਰੋਪ ਲਾਏ ਹੈਗੇ ਆ। ਸਿੱਖਾਂ ਵੱਲ ਉਂਗਲੀ ਕੀਤੀ ਆ, ਮੁਸਲਮਾਨਾਂ ਵੱਲ ਕੀਤੀ ਆ। ਮੁਸਲਮਾਨਾਂ ਵੱਲ ਸਰਕਾਰ ਨੇ ਹਮੇਸ਼ਾ ਸਿੱਧੀ ਉਂਗਲੀ ਕੀਤੀ ਆ ਤੇ ਸਿੱਖਾਂ ਵੱਲ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਉਂਗਲੀ ਘੁਮਾ ਕੇ ਕੀਤੀ ਆ। ਸੋ ਦੋਸਤੋ, ਇਹ ਇੱਕ ਮੇਰੀ ਆਪਣੀ ਛੋਟੀ ਜਿਹੀ ਸੋਚ ਸੀ ਕਿ ਅੱਜ ਜਿਹੜਾ ਸਾਡਾ ਇਹ ਸਾਰਾ ਕੁਝ ਸਾਨੂੰ ਖਿਲਰਿਆ ਜਿਹਾ ਲੱਗ ਰਿਹਾ ਆ, ਕਿਉਂਕਿ ਅੰਦੋਲਨ ਦੇ ਵਿੱਚ ਤਿੰਨ ਤਾਕਤਾਂ ਚਾਰ ਤਾਕਤਾਂ ਇਕੱਠੀਆਂ ਹੋ ਰਹੀਆਂ ਨੇ। ਕਿਤੇ ਨਮਾਜ਼ ਪੜੀ ਜਾ ਰਹੀ ਆ, ਕਿਤੇ ਹਵਨ ਹੋ ਰਿਹਾ, ਕਿਤੇ ਈਸਾਈ ਮਤ ਵਾਲੇ ਨਾਲ ਸਾਡੇ ਵੀਰ ਉਸ ਪਰਿਵਾਰ ਉਹ ਪਰਿਵਾਰ ਜੁੜੇ ਹੋਏ ਨੇ, ਤੇ ਕਿਥੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਦੀ ਪਾਠ ਕੀਤਾ ਜਾ ਰਿਹਾ ਹੈਗਾ, ਸਿੱਖ ਭਾਈਚਾਰਾ ਨਾਲ ਹੈਗਾ। ਇਸ ਗੱਲ ਦਾ ਸਰਕਾਰ ਨੂੰ ਜਿੱਥੇ ਖਤਰਾ ਆ ਉੱਥੇ ਜ਼ਿਆਦਾ ਖਤਰਾ ਸਿੱਖ ਮੁਸਲਮਾਨ ਦਾ ਹੈਗਾ ਆ, ਤੇ ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਇਸ ਅੰਦੋਲਨ ਨੂੰ ਲੰਬਾ ਕੀਤਾ ਜਾ ਰਿਹਾ ਆ, ਕਿਉਂਕਿ ਸਾਰੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਨੇ। ਅਸੀਂ ਤਾਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਇਹ ਕਿਸੇ ਇੱਕ ਸਿੱਖ ਦਾ ਅੰਦੋਲਨ ਨਹੀਂ, ਕਿਸੇ ਇੱਕ ਕੌਮ ਦਾ ਨਹੀਂ, ਇਹ ਕਿਸਾਨ ਦਾ ਮੁੱਦਾ ਆ। ਕਿਸਾਨ ਕੋਈ ਵੀ ਹੋ ਸਕਦਾ, ਇਸ ਦੇਸ਼ ਦੇ ਵਿੱਚ ਜਿਹੜਾ ਵੀ ਕੋਈ ਰਹਿੰਦਾ ਹੈਗਾ ਆ, ਉਹ ਹਿੰਦੂ ਸਿੱਖ ਮੁਸਲਮਾਨ ਜੋ ਵੀ ਆ, ਉਹਦਾ ਆਪਣਾ ਮੁੱਦਾ ਆ। ਹਰ ਕਿਸੇ ਦਾ ਇਹ ਇੱਕ ਸਾਂਝਾ ਮੁੱਦਾ ਆ, ਜਿਹਦੇ ਕਰਕੇ ਇੱਕ ਸਾਂਝੀ ਆਵਾਜ਼ ਉਠਾਈ ਜਾ ਰਹੀ ਆ। ਕਹਿਣ ਦਾ ਭਾਵ ਇਹ ਹੈਗਾ ਆ, ਅਸੀਂ ਇਹੀ ਅਰਦਾਸਾਂ ਪ੍ਰਾਰਥਨਾਵਾਂ ਕਰਦੇ ਆ ਕਿ ਅਸੀਂ ਮੁੜ ਕੇ ਉਸ ਮੁੱਦੇ ਤੇ ਆਈਏ, ਉਸ ਅੰਦੋਲਨ ਤੇ, ਉਸ ਵਿਸ਼ੇ ਤੇ ਆਈਏ ਜਿਹੜਾ ਕਿ ਕੁਛ ਮਹੀਨੇ ਪਹਿਲਾਂ ਜਿਹੜੇ ਕਾਫਲੇ ਛੋਟੇ ਛੋਟੇ ਪਿੰਡਾਂ ਚੋਂ ਗਲੀਆਂ ਚੋਂ ਨਿਕਲ ਕੇ ਵੱਡੀਆਂ ਚੌੜੀਆਂ ਲੰਬੀਆਂ ਸੜਕਾਂ ਤੇ ਨਿਕਲੇ ਸੀਗੇ ਤੇ ਹੁਣ ਦਿੱਲੀ ਦੇ ਵਿੱਚ ਐਂਟਰ ਹੋ ਚੁੱਕੇ ਆ ਆਪਣੀਆਂ ਮੰਗਾਂ ਤੇ ਆਪਣੇ ਹੱਕ ਮਨਵਾਉਣ ਦੇ ਲਈ, ਵਾਪਸ ਮੁੜਨਾ ਮੁਸ਼ਕਲ ਹੈਗਾ, ਕਿਉਂਕਿ ਹੁਣ ਦੇਸ਼ ਦੀਆਂ ਕੀ ਸਾਰੀ ਦੁਨੀਆਂ ਦੀਆਂ ਨਜ਼ਰਾਂ ਇਨ੍ਹਾਂ ਕਾਫਲਿਆਂ ਦੇ ਉੱਤੇ ਆ ਕਿ ਕਾਫਲੇ ਵਾਲੇ ਹੁਣ ਇਨਸਾਫ ਲੈ ਕੇ ਪਰਤਣਗੇ ਹੀ ਪਰਤਣਗੇ। ਘਰਾਂ ਦੇ ਘਰ ਬੇਸ਼ੱਕ ਖਾਲੀ ਹੋ ਗਏ ਨੇ, ਘਰ ਉਹਨਾਂ ਦੀਆਂ ਦੇਖਭਾਲ ਕਰਨ ਲਈ ਥੋੜਾ ਆ ਰਹੀਆਂ ਨੇ, ਮੈਂਬਰਾਂ ਦੀ ਘਾਟ ਆ, ਖੇਤਾਂ ਦੇ ਵਿੱਚ ਜਿਹੜੀ ਦੇਖਭਾਲ ਕੀਤੀ ਜਾਣੀ ਆ, ਖੇਤਾਂ ਨੂੰ ਜਿਹੜਾ ਟਾਈਮ ਚਾਹੀਦਾ ਦੇਖਭਾਲ ਦੇ ਲਈ, ਚਲੋ ਪਿੰਡਾਂ ਵਾਲਿਆਂ ਨੇ ਆਪਣੀਆਂ ਬਾਰੀਆਂ ਬੰਨੀਆਂ ਹੋਈਆਂ ਨੇ, ਪਿੰਡ ਦੇ ਵਿੱਚੋਂ ਜੇ ਕੋਈ ਇੱਕ ਪਰਿਵਾਰ ਦਾ ਮੈਂਬਰ ਜਾਂਦਾ ਆ ਮੇਨ, ਤੇ ਦੂਸਰੇ ਪਰਿਵਾਰ ਵਾਲੇ ਕਲੀ ਗਵਾਂਢ ਵਾਲੇ ਇੱਕ ਦੂਸਰੇ ਦੇ ਖੇਤੀਬਾੜੀ ਦੇ ਕੰਮਾਂ ਦੀ ਹੈਲਪ ਕਰਦੇ ਆ, ਘਰਾਂ ਦੇ ਵਿੱਚ ਆਉਂਦੇ ਜਾਂਦੇ ਆ, ਰਲ ਮਿਲ ਕੇ ਉਹਨਾਂ ਨੇ ਸਾਰਾ ਕੁਝ ਐਡਜਸਟ ਕੀਤਾ ਹੋਇਆ। ਸਾਡੀਆਂ ਸਾਰਿਆਂ ਦੀਆਂ ਉਮੀਦਾਂ ਆਸਾਂ ਇਸ ਅੰਦੋਲਨ ਤੇ ਲੱਗੀਆਂ ਹੋਈਆਂ। ਬਾਹਰ ਕਿਤੇ ਵੀ ਪੰਜਾਬੀ ਬੈਠਾ ਆ, ਚਾਹੇ ਉਹ ਕਿਸੇ ਵੀ ਦੇਸ਼ ਦੇ ਵਿੱਚ ਬੈਠਾ ਆ, ਉਹ ਤਨ ਮਨ ਦੇ ਨਾਲ ਇਸ ਅੰਦੋਲਨ ਦੇ ਨਾਲ ਜੁੜਿਆ ਹੋਇਆ ਆ। ਅਰਦਾਸਾਂ ਜੋਦੜੀਆਂ ਇਸ ਅੰਦੋਲਨ ਦੇ ਨਾਲ ਲੱਗੀਆਂ ਹੋਈਆਂ ਕਿ ਕਾਮਯਾਬੀ ਸਾਨੂੰ ਮਿਲੇ। ਇਸ ਵੇਲੇ ਕਿਸੇ ਇੱਕ ਕੌਮ ਦੇ ਲਈ ਅਰਦਾਸ ਨਹੀਂ ਕੀਤੀ ਜਾਂਦੀ, ਪੂਰੇ ਦੇ ਪੂਰੇ ਅੰਦੋਲਨ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ। ਗਲਤ ਫਹਿਮੀਆਂ ਬਾਹਰ ਬੈਠਿਆਂ ਦੇ ਦਿਲਾਂ, ਬਾਹਰ ਬੈਠੇ ਜਿਹੜੇ ਕਈ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਕਿ ਬਹੁਤ ਜੋਸ਼ ਵਾਲੀਆਂ ਔਰ ਬਹੁਤ ਨਫ਼ਰਤ ਭਰੀਆਂ ਕਵਿਤਾਵਾਂ ਤੇ ਗੀਤ ਲਿਖ ਲਿਖ ਪੋਸਟ ਕਰ ਰਹੇ ਨੇ। ਸੋ ਦੋਸਤੋ, ਇਹ ਉਹ ਨਾਜ਼ੁਕ ਘੜੀ ਹੈ ਜਦੋਂ ਸਾਨੂੰ ਆਪਣੀ ਕਲਮ ਨੂੰ ਥੋੜਾ ਜਿਹਾ ਸਾਂਭਣਾ ਪਵੇਗਾ, ਕਿਉਂਕਿ ਕਲਮ ਦੇ ਨਾਲ ਜਿਹੜੇ ਕਲਮ ਦੇ ਸ਼ਬਦ ਨਿਕਲਦੇ ਆ ਉਹ ਦੂਸਰੇ ਦੇ ਲਈ ਜੋਸ਼ ਤੇ ਸੇਧ ਵਾਲੇ ਹੁੰਦੇ ਨੇ। ਸਾਨੂੰ ਆਪਣੀ ਕਲਮਾਂ ਤੇ ਗੌਰ ਕਰਨਾ ਪਵੇਗਾ। ਸਾਨੂੰ ਆਪਣੀ ਕਲਮਾਂ ਦੇ ਵਿੱਚੋਂ ਐਸੇ ਸ਼ਬਦ ਖੂਨ ਖਰਾਬੇ ਵਾਲੇ ਨਹੀਂ ਲਿਖਣੇ ਚਾਹੀਦੇ, ਜਾਂ ਸਾਨੂੰ ਲਿਖਣ ਤੋਂ ਸੋਚਣਾ ਚਾਹੀਦਾ ਜਾਂ ਰੁਕਣਾ ਚਾਹੀਦਾ, ਕਿਉਂਕਿ ਨਾਜ਼ੁਕਤਾ ਦੀ ਜਿਹੜੀ ਘੜੀ ਆ ਸਾਡੇ ਦੇਸ਼ ਚ ਬਣੀ ਹੋਈ ਆ। ਇਹ ਨਾ ਹੋਵੇ ਕਿ ਸਾਡੀਆਂ ਕਲਮਾਂ ਖੂਨ ਖਰਾਬੇ ਤੇ ਸ਼ਬਦ ਘੜ ਦੇਣ ਤੇ ਉਹ ਸਾਨੂੰ ਜਿਹੜਾ ਸਾਨੂੰ ਉਹਦਾ ਸਿੱਟਾ ਆ ਬਹੁਤ ਖਰਾਬ ਨਿਕਲੇ। ਲਿਖੀਆਂ ਹੋਈਆਂ ਕਵਿਤਾਵਾਂ, ਸ਼ੇਅਰ ਤੇ ਗੀਤ ਇਹ ਇੱਕ ਅੰਦੋਲਨਕਾਰੀਆਂ ਦੇ ਲਈ ਬਹੁਤ ਮਦਦਗਾਰ ਹੁੰਦੇ ਨੇ, ਉਹਨਾਂ ਦੀ ਤਾਕਤ ਹੁੰਦੇ ਨੇ। ਜਦੋਂ ਜੋਸ਼ ਭਰੀਆਂ ਕਵਿਤਾਵਾਂ ਇੱਕ ਲੇਖਕ ਲਿਖਦਾ ਆ ਤੇ ਅੰਦੋਲਨਕਾਰੀਆਂ ਦੇ ਅੰਦਰ ਹੌਸਲੇ ਵੱਧ ਜਾਂਦੇ ਨੇ, ਤੇ ਜੇ ਨਫ਼ਰਤ ਭਰੀਆਂ ਲਿਖਾਂਗੇ ਤੇ ਉਹਨਾਂ ਦਾ ਜਿਹੜਾ ਜੋਸ਼ ਆ ਉਹ ਨਫ਼ਰਤ ਤੇ ਆਕਰੋਸ਼ ਦੇ ਵਿੱਚ ਬਦਲ ਜਾਵੇਗਾ। ਸੋ ਸਾਨੂੰ ਸੋਚ ਸਮਝ ਕੇ ਜੋ ਵੀ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਆ, ਲਿਖਦੇ ਆ, ਲਿਖਤਾਂ ਲਿਖਦੇ ਆ, ਇਸ ਤਰ੍ਹਾਂ ਦੀਆਂ ਸਾਂਝੀਵਾਲਤਾ ਦੇ ਸੁਨੇਹੇ ਪਹੁੰਚਾਓ ਕਿ ਸਾਡਾ ਸਾਂਝੀਵਾਲਤਾ ਦਾ ਜਿਹੜਾ ਹੋਕਾ ਆ ਉਹ ਹਮੇਸ਼ਾ ਬਰਕਰਾਰ ਰਹੇ। ਜੋ ਅਸੀਂ ਸਾਂਝੀਵਾਲਤਾ ਦਾ ਵੀੜਾ ਲੈ ਕੇ ਤੁਰੇ ਹੋਏ ਆ ਉਹ ਸਾਂਝੀਵਾਲਤਾ ਦੇ ਵਿੱਚ ਸਾਨੂੰ ਕਾਮਯਾਬੀ ਮਿਲੇ ਤੇ ਅਸੀਂ ਆਪਣੇ ਘਰਾਂ ਨੂੰ ਪਰਤੀਏ ਹੱਕ ਲੈ ਕੇ। ਇਸ ਅੰਦੋਲਨ ਦੇ ਵਿਚ ਬਹੁਤ ਸਾਰਾ ਕੁਛ ਅਸੀਂ ਗਵਾ ਚੁੱਕੇ ਹੈਗੇ ਆ, ਬਜ਼ੁਰਗਾਂ ਦੀਆਂ ਮੌਤਾਂ ਹੋ ਚੁੱਕੀਆਂ, ਜਵਾਨਾਂ ਦੀਆਂ ਹੋ ਚੁੱਕੀਆਂ, ਛੋਟੇ ਛੋਟੇ ਬੱਚੇ ਰੁਲ ਚੁੱਕੇ ਆ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਜਵਾਨ ਕੁੜੀਆਂ ਆਪਣੇ ਘਰਾਂ ਚੋਂ ਆਈਆਂ ਨੇ ਇਹ ਆਪਣਾ ਕੁਛ ਸਮਝ ਕੇ ਉਹਦੇ ਵਿਚ ਯੋਗਦਾਨ ਪਾਉਣ ਦੇ ਲਈ। ਸਾਨੂੰ ਬਹੁਤ ਤਰ੍ਹਾਂ ਦੀਆਂ ਤੰਗੀਆਂ ਔਖਿਆਈਆਂ ਆ ਰਹੀਆਂ ਨੇ, ਬੇਸ਼ੱਕ ਅਸੀਂ ਇਧਰ ਬੈਠੇ ਉਹਨਾਂ ਤੰਗੀਆਂ ਦੇ ਵਿਚ ਸ਼ਾਮਲ ਨਹੀਂ, ਪਰ ਸਾਡੀਆਂ ਅੱਖਾਂ ਦੇਖ ਰਹੀਆਂ ਨੇ, ਸਾਡਾ ਦਿਲ ਮਹਿਸੂਸ ਕਰ ਰਿਹਾ। ਅਸੀਂ ਇਧਰੋਂ ਬਹੁਤ ਕੁਛ ਉਹਨਾਂ ਦੀ ਮਦਦ ਬੇਸ਼ੱਕ ਕਰ ਰਹੇ ਆ, ਪਰ ਇੱਕ ਦਿਲ ਦੇ ਵਿਚ ਦਰਦ ਹੁੰਦਾ ਆ ਕਿ ਇੰਨੀ ਠੰਡ ਦੇ ਵਿਚ ਸਾਡੇ ਬਜ਼ੁਰਗ ਕਿਸ ਤਰ੍ਹਾਂ ਪੈ ਰਹੇ ਨੇ। ਸੋ ਇਹੀ ਹੈਗੀ ਆ ਸਾਡੀਆਂ ਬੇਨਤੀਆਂ, ਪ੍ਰਾਰਥਨਾਵਾਂ ਕਿ ਜਿਹੜੇ ਅੰਦੋਲਨਕਾਰੀ ਨੇ, ਜਿਹੜੇ ਸਾਡੇ ਮੋਢੀ ਨੇ ਹਰ ਅੰਦੋਲਨ ਦੇ, ਹਰ ਜਥੇਬੰਦੀ ਦੇ, ਉਹਨਾਂ ਨੂੰ ਫਾਲੋ ਕਰੋ, ਉਹਨਾਂ ਦੇ ਵਿਚਾਰ ਸੁਣੋ। ਹਰ ਕਿਸੇ ਦੇ ਵਿਚਾਰ ਠੀਕ ਆ ਉਸ ਅੰਦੋਲਨ ਦੇ ਵਿਚ ਹੋਣੇ ਜ਼ਰੂਰੀ ਆ, ਵਿਚਾਰਾਂ ਦੀ ਸਾਂਝ ਪੈਣੀ ਜ਼ਰੂਰੀ ਹੈਗੀ ਆ, ਪਰ ਹਰ ਕੋਈ ਆਪਣੇ ਆਪ ਨੂੰ ਜੇ ਅੱਗੇ ਲੀਡਰ ਸਮਝ ਕੇ ਜਾਂ ਪ੍ਰਧਾਨ ਸਮਝ ਕੇ ਜਾਂ ਆਪਣੇ ਆਪ ਨੂੰ ਉਸ ਦੀ ਕਮਾਂਡ ਸਮਝ ਕੇ ਮੈਨੂੰ ਹੀ ਮੰਨਿਆ ਜਾਵੇ, ਮੇਰੇ ਹੀ ਗੱਲ ਮੰਨੀ ਜਾਵੇ, ਸੋ ਉਥੇ ਕੁਛ ਬਖਰੇਵੇਂ ਤੇ ਫਾੜ ਪਾਊ ਜਿਹੜੇ ਸਥਿਤੀਆਂ ਆ ਮਾਹੌਲ ਬਣ ਜਾਂਦੇ ਨੇ। ਇਹ ਵੀ ਸਾਨੂੰ ਕੋਸ਼ਿਸ਼ ਨਾਲ ਕਰਨੀ ਚਾਹੀਦੀ ਆ ਕਿ ਅਸੀਂ ਇਦਾਂ ਦਾ ਮਾਹੌਲ, ਇਧਰ ਦੂਰ ਬੈਠਿਆਂ ਨੂੰ ਸਾਨੂੰ ਕੁਛ ਹੋਰ ਦਿਸਦਾ ਹੈਗਾ, ਜਿਹੜੇ ਉਸ ਸਥਿਤੀ ਦੇ ਵਿਚ ਉਸ ਮਾਹੌਲ ਦੇ ਵਿਚ ਜੀ ਰਹੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹ ਉਹਨਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈਗਾ। ਸੋ ਉਹਨਾਂ ਦੇ ਨਾਲ ਸਾਨੂੰ ਸਮੇਂ ਦੇ ਮੁਤਾਬਕ ਤੇ ਹਾਲਾਤਾਂ ਦੇ ਮੁਤਾਬਕ ਸਾਨੂੰ ਗੱਲ ਕਰਨੀ ਪੈਣੀ ਆ, ਔਰ ਬਹੁਤ ਸੋਚ ਸਮਝ ਕੇ, ਹੋਸ਼ ਤੇ ਹਵਾਸ਼ ਦੇ ਨਾਲ ਗੱਲ ਕਰਨੀ ਪੈਣੀ ਆ, ਸੋਚ ਸਮਝ ਕੇ ਗੱਲ ਕਰਨੀ ਪੈਣੀ, ਕਿਉਂਕਿ ਅਸੀਂ ਹਰ ਵੇਲੇ ਨੁਕਸਾਨ ਹੀ ਚੱਲਿਆ। 47 ਤੋਂ ਬਾਅਦ ਫਿਰ ਅਸੀਂ 84 ਦੀ ਗੱਲ ਕਰ ਲਈਏ, 84 ਤੋਂ ਬਾਅਦ ਹੋਣ ਵਾਲੀ ਜੇ ਗੱਲ ਕਰ ਲਈਏ, ਸਾਡੀਆਂ ਇੱਥੇ ਨਸਲ ਕੁਸ਼ੀ ਵੀ ਹੋਈ ਆ, ਨੌਜਵਾਨ ਸਾਡੇ ਹੱਥੋਂ 84 ਦੇ ਵਿਚ, ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਆਪਣੇ ਹੱਥੋਂ ਗਵਾਇਆ ਹੈਗਾ ਆ, ਘਰਾਂ ਦੇ ਵਿਚੋਂ ਜਿਹੜੇ ਨੌਜਵਾਨ ਗਏ ਸੀ ਪਰਤ ਕੇ ਨਹੀਂ ਆਏ ਹੈਗੇ। ਇਹ ਉਹੀ ਦਿੱਲੀ ਸ਼ਹਿਰ ਆ ਜਿੱਥੇ ਹਰ ਕਿਸੇ ਨੂੰ ਪੰਜਾਬ ਚੋਂ ਆਏ ਨੂੰ ਯਾਦ ਕਰਵਾਇਆ ਜਾਂਦਾ ਸੀਗਾ ਕਿ ਹੇ ਯੂ ਰਿਮੈਂਬਰ 84, ਇਸ ਤਰ੍ਹਾਂ ਕਿਹਾ ਜਾਂਦਾ ਸੀ। ਇੱਕ ਮੇਰਾ ਕੋਈ ਜਾਣੂ ਹੈ ਇੰਗਲੈਂਡ ਦੇ ਵਿਚ ਰਹਿ ਰਹੇ ਨੇ, ਕਾਫੀ ਬਾਰੇ ਪੁਰਾਣੀ ਗੱਲ ਆ, ਇੰਗਲੈਂਡ ਤੋਂ ਉਹ ਘੁੰਮਣ ਫਿਰਨ ਗਏ ਤੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਘੁੰਮ ਰਹੇ ਆ, ਕਿਉਂਕਿ ਬਾਹਰੋਂ ਜਦੋਂ ਤੁਸੀਂ ਜਾਂਦੇ ਆ ਤੇ ਆਪਣੇ ਦੇਸ਼ ਦੇ ਨਾਲ ਤੁਹਾਨੂੰ ਪਿਆਰ ਆਉਂਦਾ ਆ, ਬੇਸ਼ੱਕ ਉਸ ਦੇਸ਼ ਦੇ ਵਿਚ ਤੁਸੀਂ ਬਹੁਤ ਸਾਰਾ ਤਸ਼ੱਦਦ ਝੱਲਿਆ ਹੁੰਦਾ ਆ, ਤੇ ਉਸ ਵੀਰ ਨੇ ਦੱਸਿਆ ਕਿ ਮੈਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਗਿਆ ਤੇ ਅਸੀਂ ਪੱਗਾਂ ਬੰਨੀਆਂ ਹੋਈਆਂ ਸੀ, ਬੱਚਿਆਂ ਨੂੰ ਵੀ ਉਹਨਾਂ ਨੇ ਪਿਆਰ ਦੇ ਨਾਲ ਉਸ ਤਰ੍ਹਾਂ ਪਗੜੀ ਹੋ ਗਈ ਜਾਂ ਕੁਛ ਪੱਟ ਕੇ ਉਹਨਾਂ ਦੇ ਸਿਰਾਂ ਦੇ ਉੱਤੇ ਸੀ। ਸ਼ਾਮ ਦੇ ਟਾਈਮ ਦੇ ਵਿਚ ਕਹਿੰਦੇ ਕਿ ਇੱਕ ਟੋਲਾ ਜਿਹਾ ਸਾਡੇ ਪਿੱਛੋਂ ਆਇਆ ਮਸਟੰਡਿਆਂ ਜਿਹਿਆਂ ਦਾ, ਤੇ ਬਗੈਰ ਅਸੀਂ ਕੁਛ ਉਹਨਾਂ ਨੂੰ ਕੁਛ ਨਹੀਂ ਕਿਹਾ ਤੇ ਪਿੱਛੋਂ ਆਵਾਜ਼ ਮਾਰੀ ਕਿ ਹੇ ਯੂ ਰਿਮੈਂਬਰ 84, ਤੇ ਕਹਿੰਦੇ ਕਿ ਅਸੀਂ ਕੁਛ ਬੋਲ ਨਹੀਂ ਸਕੇ ਕਿਉਂਕਿ ਅਸੀਂ ਆਪਣੇ ਦੇਸ਼ ਦੇ ਵਿਚ ਬਗਾਨੇ ਸੀ, ਅਸੀਂ ਬਾਹਰੋਂ ਸੈਰ ਕਰਨ ਆਏ ਸੀ, ਬੇਸ਼ਕ ਉਹ ਸਾਡਾ ਹੀ ਦੇਸ਼ ਸੀ। ਦਰਦ 84 ਦਾ ਹਰ ਕਿਸੇ ਨੇ ਚੱਲਿਆ, ਚਾਹੇ ਕੋਈ ਹਿੰਦੂ ਸਿੱਖ ਸੀ ਜਾਂ ਮੁਸਲਮਾਨ ਸੀ। ਪੰਜਾਬ ਦੀ ਮੈਂ ਗੱਲ ਕਰ ਰਹੀ ਹਾਂ, ਪੰਜਾਬ ਦੇ ਬਸ਼ਿੰਦੇ ਨੇ, ਪੰਜਾਬ ਦੇ ਪਿੰਡਾਂ ਦੇ ਵਸਨੀਕਾਂ ਨੇ ਦਰਦ ਚੱਲਿਆ ਆ। ਕਿਉਂਕਿ ਜਦੋਂ ਪੰਜਾਬ ਦੇ ਵਿੱਚ ਲਾਸ਼ਾਂ ਭਰੀਆਂ ਗੱਡੀਆਂ ਆਉਂਦੀਆਂ ਸੀਗੀਆਂ, ਉਦੋਂ ਪੰਜਾਬ ਦਾ ਹੀ ਦਿਲ ਜਾਣਦਾ ਸੀ। ਸੋ ਉਹ ਸਮਾਂ ਅਸੀਂ ਨਾ ਯਾਦ ਕਰਨਾ ਚਾਹੁੰਦੇ ਆ, ਸਾਡੇ ਅੰਦਰ ਹੈ ਪਰ ਅਸੀਂ ਉਹ ਜ਼ੁਬਾਨ ਤੇ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦੇ, ਭੁੱਲਣਾ ਚਾਹੁੰਦੇ ਆ, ਉਹ ਜ਼ਖਮ ਭਰਨਾ ਚਾਹੁੰਦੇ ਆ ਕਿ ਸਰਕਾਰ ਕੁਛ ਇਦਾਂ ਦਾ ਕੰਮ ਵਧੀਆ ਕਰ ਜਾਵੇ ਕਿ ਸਾਡੇ ਉਹ ਜ਼ਖਮ ਭਰੇ ਜਾਣ ਜਿਹੜੇ 84 ਦੇ ਸਾਡੇ ਧੁਰ ਅੰਦਰ ਤੱਕ ਹਜੇ ਖੁੱਲੇ ਪਏ ਨੇ। ਹੁਣ ਇਹ 2021 ਦਾ ਜਿਹੜਾ ਜ਼ਖਮ ਬਹੁਤ ਵੱਡਾ ਸਾਨੂੰ ਮਿਲਿਆ ਹੈਗਾ ਆ, ਰੱਬ ਕਰੇ ਇਹ ਜ਼ਖਮ ਬਣੇ ਨਾ, ਇਹਨੂੰ ਸੀਂਤਾ ਜਾਵੇ, ਇਹਦੇ ਤੇ ਮੱਲਮ ਲਾਈ ਜਾਵੇ ਤੇ ਸਾਡੇ ਜਿਹੜੇ ਫੱਟ ਆ ਉਹ ਉਹਨਾਂ ਨੂੰ ਹਰੇ ਕਰਨ ਦੀ ਬਜਾਏ ਇਹਨਾਂ ਦੀ ਮੱਲਮ ਪੱਟੀ ਕੀਤੀ ਜਾਵੇ, ਗੱਲ ਸੁਣੀ ਜਾਵੇ, ਸਰਕਾਰੀ ਦਰਬਾਰੇ ਆਵਾਜ਼ ਸੁਣੀ ਜਾਵੇ ਤੇ ਸਰਕਾਰ ਦੇ ਦਿਲ ਦੇ ਵਿੱਚ ਰਹਿਮ ਆਵੇ ਤੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਗੌਰ ਕਰੇ ਤੇ ਹੱਕ ਉਹਨਾਂ ਨੂੰ ਵਾਪਸ ਦਿੱਤੇ ਜਾਣ। ਸੋ ਇਹ ਸਾਡੀਆਂ ਅਰਦਾਸਾਂ ਪ੍ਰਾਰਥਨਾਵਾਂ ਨੇ। ਮੇਨ ਗੱਲ ਇਹੀ ਆ ਕਿ ਜੇ ਅਸੀਂ ਬਾਹਰ ਬੈਠੇ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੈਗੇ ਆ, ਕੋਸ਼ਿਸ਼ ਕਰੋ ਕਿ ਕੁਛ ਵੀ ਭੜਕਾਊ ਭਾਸ਼ਣ ਨਾ ਦਵੋ, ਭੜਕਾਊ ਲਿਖਤਾਂ ਨਾ ਲਿਖੋ, ਭੜਕਾਊ ਸ਼ੇਅਰ ਨਾ ਲਿਖੋ, ਭੜਕਾਊ ਭਾਸ਼ਣ ਨਾ ਦਵੋ, ਕਿਉਂਕਿ ਸਾਡਿਆਂ ਇੱਕ ਵੀ ਸ਼ਬਦ ਅਕਰੋਸ਼ ਤੇ ਗੁੱਸੇ ਵਾਲਾ ਲਿਖਿਆ ਹੋਇਆ ਉੱਥੇ ਬਹੁਤ ਵੱਡਾ ਨੁਕਸਾਨ ਕਰ ਸਕਦਾ ਆ। ਅੱਜ ਮੇਰੀ ਖਾਸ ਬੇਨਤੀ ਇਹੀ ਹੈਗੀ ਆ, ਲਿਖੋ, ਬਹੁਤ ਕੁਛ ਲਿਖੋ, ਬਹੁਤ ਕੁਛ ਲਿਖੋ, ਲਿਖਣ ਵਾਲਾ ਬਹੁਤ ਕੁਛ ਆ, ਬਹੁਤ ਕੁਛ ਸਾਡੇ ਦਿਲ ਦੇ ਅੰਦਰ ਬਲਬਲੇ ਨੇ ਜਿਹੜੇ ਉੱਥੇ ਤੱਕ ਪਹੁੰਚਾਉਣ ਵਾਲੇ ਨੇ। ਇਹ ਕਲਮ ਦੇ ਰਾਹੀਂ ਅਸੀਂ ਸਾਂਝੇ ਕਰ ਸਕਦੇ ਆ ਆਪਣੇ ਦਿਲ ਦੀ ਗੱਲ, ਪਰ ਆਪਣੇ ਦਿਲ ਚ ਜਿਹੜਾ ਸਾਨੂੰ ਗੁੱਸਾ ਆਉਂਦਾ ਆ, ਜਿਹੜੇ ਸਾਡੇ ਵਿਚਾਰ ਗੁੱਸੇ ਵਾਲੇ ਨੇ, ਉਹਨਾਂ ਨੂੰ ਡੱਕ ਲਵੋ, ਕਲਮਾਂ ਦੇ ਡੋਕਿਆਂ ਚ ਉਹਨਾਂ ਨੂੰ ਡੱਕ ਲਵੋ ਤੇ ਸੋਹਣੇ ਸ਼ਬਦ ਲਿਖੋ, ਪਿਆਰ ਤੇ ਮਜ਼ਬੂਤੀ ਭਰੇ, ਤਾਂ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਹੱਕ ਲੈ ਲਈਏ। ਜਿਹੜੀ ਕਲਮ ਆ ਉਹ ਤਲਵਾਰ ਦੀ ਤਰ੍ਹਾਂ ਹੁੰਦੀ ਆ, ਸ਼ਮਸ਼ੀਰ ਜਿਹੜੀ, ਤੇ ਜਦੋਂ ਉਹ ਮਿਆਨ ਚੋਂ ਨਿਕਲ ਜਾਂਦੀ ਆ ਤੇ ਬਹੁਤ ਕੁਛ ਹੋ ਜਾਂਦਾ। ਕਲਮ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਦੋਂ ਕੋਈ ਜ਼ਬਾਨ ਤੇ ਉੱਤੇ ਰੱਟਦਾ ਆ, ਜਿਹੜੇ ਗੁੱਸੇ ਤੇ ਨਫ਼ਰਤ ਭਰੇ ਹੁੰਦੇ ਆ, ਤੇ ਉਹਦੇ ਨਾਲ ਪਿਆਰ ਦੀ ਥਾਂ ਨਫ਼ਰਤ ਫੈਲਦੀ ਆ। ਸੋ ਬਾਹਰ ਬੈਠਿਆਂ ਨੂੰ ਇਹੀ ਸਾਡੀ ਬੇਨਤੀ ਆ, ਚਾਹੇ ਉਹ ਇੰਡੀਆ ਚ ਬੈਠੇ ਆ, ਜਿਹੜੇ ਮੀਡੀਆ ਰਾਹੀਂ ਸਾਂਝ ਪਾ ਰਹੇ ਆ ਕਿਸਾਨਾਂ ਦੇ ਨਾਲ, ਕਿਸਾਨ ਅੰਦੋਲਨਾਂ ਦੇ ਨਾਲ, ਉਹਨਾਂ ਦੀ ਜਥੇਬੰਦੀਆਂ ਦੇ ਨਾਲ, ਸੋਹਣੇ ਤੇ ਵਧੀਆ ਤੇ ਅਸਾਰੋ ਤੇ ਚੜ੍ਹਦੀ ਕਲਾ ਵਾਲੇ ਤੇ ਸਾਂਝੀਵਾਲਤਾ ਦੇ ਸ਼ਬਦ ਲਿਖੋ, ਕਵਿਤਾਵਾਂ ਲਿਖੋ, ਉਹਨਾਂ ਤੱਕ ਪਹੁੰਚਦੇ ਕਰੋ ਤਾਂ ਕਿ ਉਹਨਾਂ ਚ ਜੋਸ਼ ਆਵੇ ਤੇ ਸਾਡੀ ਗੱਲ ਸੁਣੀ ਜਾਵੇ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੀਤ ਦੇ ਨਾਲ ਲਹਿਰਾਂ ਪ੍ਰੋਗਰਾਮ, ਸੁਣਦੇ ਆ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ।
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਹਾਂਜੀ ਹਾਂ ਦੋਸਤੋ, ਇਹ ਸੀ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ। ਅੱਜ ਗੱਲਬਾਤ ਆਪਾਂ ਕਿਸਾਨੀ ਅੰਦੋਲਨ ਦੇ ਉੱਤੇ ਕਰ ਰਹੇ ਹਾਂ, ਉਹਨਾਂ ਤੱਕ ਵਧੀਆ ਲਿਖਤਾਂ ਤੇ ਸੁਨੇਹੇ ਪਹੁੰਚਾਉਣ ਦੀ ਗੱਲ ਕਰ ਰਹੇ ਹਾਂ। ਜੋ ਗਲਤ ਫਹਿਮੀਆਂ ਪਾਈਆਂ ਗਈਆਂ ਨੇ, ਜੋ ਗਲਤ ਫਹਿਮੀਆਂ ਸਾਡੀਆਂ ਅੱਖਾਂ ਨੇ ਦੇਖ ਲਈਆਂ, ਜੋ ਸਾਡੇ ਕੰਨਾਂ ਨੇ ਸੁਣ ਲਈਆਂ, ਸਾਡੇ ਦਿਮਾਗ ਦੇ ਵਿੱਚ ਵੜ ਗਈਆਂ, ਉਹਨਾਂ ਨੂੰ ਦੂਰ ਕਰੋ, ਉਹਨਾਂ ਨੂੰ ਗੱਲ ਨੂੰ ਅੱਗੇ ਨਾ ਵਧਾਵੋ ਤੇ ਇਹੀ ਕਰੀਏ ਕਿ ਉਹਨਾਂ ਤੱਕ, ਅੰਦੋਲਨਕਾਰੀਆਂ ਤੱਕ ਅਸੀਂ ਕੁਛ ਵਧੀਆ ਸੁਨੇਹੇ ਪਹੁੰਚਾ ਸਕੀਏ। ਸਾਡੀ ਇਹੀ ਸਭ ਤੋਂ ਵੱਡੀ ਸਪੋਰਟ ਹੋਏਗੀ ਕਿ ਅਸੀਂ ਆਪਣਾ ਵਧੀਆ ਤੇ ਸਾਂਝੀਵਾਲਤਾ ਦਾ ਸੁਨੇਹਾ ਉਹਨਾਂ ਤੱਕ ਪਹੁੰਚਾਈਏ। ਇਸੇ ਤਰ੍ਹਾਂ ਮੈਂ ਗੱਲ ਅੱਗੇ ਕਰਦੀ ਜਾਵਾਂ, ਅੱਜ ਵੀ ਗੱਲ ਇਸ ਗੱਲ ਦੇ ਨਾਲ ਨਾਲ ਮੇਰੇ ਦਿਮਾਗ ਦੇ ਵਿੱਚ ਇਹ ਵੀ ਆ ਰਹੀ ਸੀਗੀ ਕਿ ਹਿੰਦੁਸਤਾਨ ਜਾਂ ਭਾਰਤ ਦੀ ਉਹ ਧਰਤੀ ਆ ਜਿੱਥੇ ਕਹਿੰਦੇ ਆ ਕਿ 33 ਕਰੋੜ ਦੇਵੀ ਦੇਵਤੇ ਪੈਦਾ ਹੋਏ ਆ, ਜਾਂ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੈਗਾ, ਹੋਏ ਨੀ ਹੈਗਾ ਆ, ਹੁਣ ਵੀ ਮੰਨਿਆ ਜਾਂਦਾ ਇਸ ਤਰ੍ਹਾਂ ਦਾ। ਮੈਂ ਇਸ ਸੋਚ ਦੀ ਧਾਰਨੀ ਨਹੀਂ ਹੈਗੀ, ਪਰ ਜਿਹੜੇ ਇਸ ਸੋਚ ਦੀ ਧਾਰਨੇ ਹੈਗੇ ਆ, ਮੈਂ ਉਹਨਾਂ ਦੀ ਇੱਜ਼ਤ ਕਰਦੀ ਆ, ਉਹਨਾਂ ਦਾ ਸਤਿਕਾਰ ਕਰਦੀ ਆ, ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਉਂਦੇ ਹੈਗੇ। ਲੇਕਿਨ ਇਹਦੇ ਨਾਲ ਇੱਕ ਤਰਕ ਵੀ ਆ, ਜਿਹੜੇ ਤਰਕ ਦੇ ਨਾਲ ਦੁਨੀਆ ਜਿੰਦੀ ਆ, ਇੱਕ ਸੱਚ ਆ ਤੇ ਇੱਕ ਲੋਕ ਜਿਹੜਾ ਕਿ ਇੱਕ ਸੁਪਨਿਆਂ ਦੀ ਦੁਨੀਆ ਦੇ ਵਿੱਚ ਜਿੰਦੇ ਆ। ਸੁਪਨਿਆਂ ਦੀ ਜ਼ਿੰਦਗੀ ਜੀਣੀ ਕੁਛ ਦੇਰ ਲਈ ਸੋਹਣੀ ਲੱਗ ਸਕਦੀ ਆ, ਲੇਕਿਨ ਥੋੜੀ ਦੇਰ ਬਾਅਦ ਸਾਨੂੰ ਸੁਪਨਿਆਂ ਚੋਂ ਨਿਕਲ ਕੇ ਇੱਕ ਹਕੀਕਤ ਦੀ ਦੁਨੀਆ ਦੇ ਵਿੱਚ ਆਉਣਾ ਹੀ ਪਵੇਗਾ, ਸੱਚ ਦਾ ਸਾਹਮਣਾ ਕਰਨਾ ਪਵੇਗਾ। ਹਿੰਦੁਸਤਾਨ ਦੀ ਧਰਤੀ ਲਈ ਇਹ ਧਾਰਨਾ ਹੈਗੀ ਆ ਕਿ ਇੱਥੇ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਆ। ਹਰ ਕਿਸੇ ਦੇਵੀ ਦੇਵਤੇ ਦੀ ਆਪਣੀ ਸ਼ਕਲ ਸੂਰਤ ਆ, ਹਰ ਕਿਸੇ ਦੀ ਆਪਣੀ ਮਾਨਤਾ ਆ, ਹਰ ਕਿਸੇ ਦੀ ਆਪਣੀ ਸ਼ਕਤੀ ਆ, ਹਰ ਕਿਸੇ ਦਾ ਆਪਣੀ ਉਹਦਾ ਆਪਣਾ ਵਰਦਾਨ ਆ ਤੇ ਉਹਦੀ ਆਪਣੀ ਪਰਿਭਾਸ਼ਾ ਆ ਤੇ ਉਹਦੀ ਆਪਣੀ ਹਿਸਟਰੀ ਆ 33 ਕਰੋੜ ਦੇਵੀ ਦੇਵਤਿਆਂ ਦੀ। ਇਸੇ ਤਰ੍ਹਾਂ ਜੇ ਮੈਂ ਸੋਚਦੀ ਆ ਕਿ ਜੇ ਜਿਸ ਦੇਸ਼ ਦਾ ਇੱਕ ਪਰਮਾਤਮਾ ਇੱਕ ਨਹੀਂ ਹੈਗਾ, ਮੰਨਦੇ ਆ ਈਸਾਈ ਧਰਮ ਦੀ ਗੱਲ ਕਰ ਲਈਏ ਤਾਂ ਸਾਨੂੰ ਇਹੀ ਅਸੀਂ ਸੁਣਦੇ ਆ ਕਿ ਗੋਡ ਇਜ਼ ਵਨ। ਮੁਸਲਮਾਨ ਧਰਮ ਦੀ ਗੱਲ ਕਰ ਲਈਏ ਤੇ ਉਹ ਵੀ ਕਹਿੰਦੇ ਕਿ ਅੱਲਾ ਇੱਕ ਆ। ਸਿੱਖ ਧਰਮ ਦੀ ਅਸੀਂ ਗੱਲ ਕਰਦੇ ਆ, ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਰਮਾਤਮਾ ਇੱਕ ਆ। ਹਿੰਦੁਸਤਾਨ ਦਾ ਰੱਬ, ਜਿਹੜਾ ਹਿੰਦੂਆਂ ਦਾ ਰੱਬ ਮੈਂ ਕਹਿੰਦੀ ਆ, ਸੋਰੀ ਟੂ ਸੇ, ਕਿ ਉਹ ਕਹਿ ਰਹੇ ਨੇ ਕਿ ਪਰਮਾਤਮਾ ਇੱਕ ਹੋ ਸਕਦਾ, ਲੇਕਿਨ 33 ਕਰੋੜ ਦੇਵੀ ਦੇਵਤੇ ਨੇ, ਕਿਉਂਕਿ ਹਿੰਦੁਸਤਾਨ ਦਾ ਜਿਹੜਾ ਹਿੰਦੂ ਆ ਉਹ ਰੱਬ ਨੂੰ ਨਹੀਂ ਮੰਨਦਾ, ਉਹ ਦੇਵੀ ਦੇਵਤਿਆਂ ਨੂੰ ਮੰਨਦਾ। ਇਹਦੀ ਇਹੀ ਗੱਲ ਹੋਈ। ਦੂਸਰੇ ਧਰਮ ਡਾਇਰੈਕਟ ਰੱਬ ਦੇ ਨਾਲ ਉਹਨਾਂ ਦਾ ਲਿੰਕ ਆ, ਰੱਬ ਦੀ ਗੱਲ ਕਰਦੇ ਆ, ਆਪਣੇ ਅੱਲਾ ਦੀ ਗੱਲ ਕਰਦੇ ਆ, ਵਾਹਿਗੁਰੂ ਦੀ ਗੱਲ ਕਰਦੇ ਆ, ਗੋਡ ਦੀ ਗੱਲ ਕਰਦੇ ਆ ਕਿ ਰੱਬ ਇੱਕੋ ਹੀ ਪਰਮ ਪਿਤਾ ਪਰਮਾਤਮਾ ਆ। ਤੇ ਲੇਕਿਨ ਹਿੰਦੁਸਤਾਨ 33 ਕਰੋੜ ਦੇਵੀ ਦੇਵਤਿਆਂ ਦੀ ਗੱਲ ਕਰਦਾ, ਇਹਦੇ ਵਿੱਚ 33 ਕਰੋੜ ਦੇ ਵਿੱਚ ਰੱਬ ਕਿਤੇ ਨਹੀਂ ਹੈਗਾ। ਦੇਵੀ ਦੇਵਤੇ ਉਹ ਆ ਕਿ ਜਿਹੜੇ ਕਿ ਰੱਬ ਦੇ ਭੇਜੇ ਹੋਏ ਦੂਤ ਆ, ਸੁਨੇਹੇ ਲੈ ਕੇ ਆਉਂਦੇ ਆ ਧਰਤੀ ਦੇ ਉੱਤੇ। ਸੋ ਸੁਨੇਹਾ ਲਿਆਉਣ ਵਾਲਾ ਜਿਹੜਾ ਵਿਚਲਾ ਵਿਚੋਲੀਆ ਹੁੰਦਾ ਆ, ਕਈ ਦਫਾ ਗੱਲਾਂ ਦਾ ਏਰ ਫੇਰ ਹੋ ਜਾਂਦਾ, ਕਈ ਦਫਾ ਗੱਲ ਕਿਸ ਤਰ੍ਹਾਂ ਕਿੱਦਾਂ ਹੁੰਦੀ ਆ, ਵਿਚੋਲੀਏ ਦੀ ਇੱਕ ਆਪਣੀ ਪਰਿਭਾਸ਼ਾ ਹੁੰਦੀ ਆ, ਆਪਣੀ ਗੱਲਬਾਤ ਹੁੰਦੀ ਆ। ਸੋ ਮੈਂ ਇਧਰ ਨਹੀਂ ਜਾਂਦੀ ਕਿ ਕਿਸ ਤਰ੍ਹਾਂ ਕਾ ਤੇ ਕਿੱਦਾਂ ਆ, ਮੈਂ ਸਿਰਫ ਜਿਹੜੀ ਗੱਲ ਮੇਰੇ ਮਨ ਦੀ ਗੱਲ, ਮੈਂ ਹਮੇਸ਼ਾ ਉਹ ਗੱਲ ਕੀਤੀ ਜੋ ਮੈਂ ਸੋਚਦੀ ਆ, ਮੈਂ ਉਹਦੀ ਗੱਲ ਕੀਤੀ ਆ। ਹਿੰਦੁਸਤਾਨ ਦੀ ਧਰਤੀ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਵਾਲੀ ਆ, ਇਸੇ ਕਰਕੇ ਹਿੰਦੁਸਤਾਨ ਦਾ ਜਿਹੜਾ ਮਨੁੱਖ ਆ ਇੱਕ ਨਹੀਂ ਹੋ ਸਕਦਾ। ਇੱਕ ਹੋਣ ਦੀ ਸੋਚਦੀ ਆ ਕੁਝ ਕੌਮਾਂ, ਲੇਕਿਨ ਜਿਹੜੇ 33 ਕਰੋੜ ਦੇਵੀ ਦੇਵਤਿਆਂ ਦੇ ਧਾਰਨੀ ਆ, ਉਹ ਨਾ ਆਪ ਇੱਕ ਹੋ ਸਕਦੇ ਆ ਤੇ ਨਾ ਉਹ ਦੂਸਰੇ ਦੇ ਨਾਲ ਮਿਲ ਕੇ ਇੱਕ ਹੋ ਸਕਦੇ ਆ, ਤੇ ਨਾ ਹੀ ਉਹ ਕਿਸੇ ਨੂੰ ਇੱਕ ਹੋਣ ਲਈ ਸੋਚ ਸਕਦੇ ਆ ਤੇ ਦੇਖ ਸਕਦੇ ਆ, ਕਿਉਂਕਿ ਉਹਨਾਂ ਦੀਆਂ ਸੋਚਾਂ ਦੇ ਵਿੱਚ 33 ਕਰੋੜ ਦੇਵੀ ਦੇਵਤੇ ਆ। ਕੁਛ ਕੁ ਗਰੁੱਪ ਕਿਸੇ ਦੇਵਤੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ ਆ, ਕੋਈ ਕਿਸੇ ਨੂੰ ਮੰਨਦਾ ਆ। ਗੱਲ ਵੱਖਰੀ ਆ ਕਿ ਇਹਨਾਂ 33 ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਵਾਲਿਆਂ ਦੇ ਵਿੱਚ ਆਪਸ ਦੇ ਵਿੱਚ ਕਦੇ ਲੜਾਈ ਨਹੀਂ ਹੋਈ, ਕੋਈ ਸ਼ਿਵ ਜੀ ਨੂੰ ਮੰਨ ਰਿਹਾ, ਕੋਈ ਕ੍ਰਿਸ਼ਨ ਨੂੰ ਮੰਨ ਰਿਹਾ, ਕੋਈ ਮਾਤਾ ਨੂੰ ਮੰਨ ਰਿਹਾ, ਕੋਈ ਕਿਸੇ ਦੇਵੀ ਦੇਵਤਿਆਂ ਨੂੰ ਮੰਨ ਰਿਹਾ। ਇਹਨਾਂ ਦੀ ਆਪਸ ਦੇ ਵਿੱਚ ਕਦੇ ਲੜਾਈ ਨਹੀਂ ਹੋਈ। ਕਦੇ ਵੀ ਤੁਸੀਂ ਕਿਸੇ ਹਿੰਦੂ ਨੂੰ ਨਹੀਂ ਦੇਖਿਆ ਹੋਵੇਗਾ ਕਿ ਉਹ ਇੱਕ ਦੂਜੇ ਦੇ ਉੱਤੇ ਵਾਰ ਕਰਦੇ ਆ। ਕੋਈ ਵੀ ਕਿਸੇ ਨੂੰ ਮੰਨ ਲਵੇ, ਕਿਸੇ ਵੀ ਧਰਮ ਨੂੰ ਉਹ ਵਿੱਚੋਂ ਦੇਵੀ ਦੇਵਤੇ ਨੂੰ ਮੰਨ ਰਹੇ ਆ। ਲੇਕਿਨ ਜੇ ਇਹ ਕਿਸੇ ਦੇ ਉੱਤੇ ਵਾਰ ਨਹੀਂ ਕਰਦੇ ਤੇ ਪਰ ਇਹ ਇਕੱਠੇ ਵੀ ਨਹੀਂ ਹੈਗੇ। ਜੇ ਇਕੱਠੇ ਨਹੀਂ ਤੇ ਇਹ ਕਿਸੇ ਦੂਸਰੇ ਦੇ ਨਾਲ ਵੀ ਇਕੱਠੇ ਨਹੀਂ ਹੋ ਸਕਦੇ, ਤੇ ਦੂਸਰੇ ਦੀ ਜਿਹੜਾ ਕੋਈ ਆਪਣੇ ਨਾਲ ਇਹਨਾਂ ਨੂੰ ਜੋੜਨਾ ਚਾਹੁੰਦਾ ਇਹ ਉਹਨਾਂ ਦੇ ਨਾਲ ਵੀ ਇਕੱਠੇ ਨਹੀਂ ਹੋ ਸਕਦੇ। ਇਹ ਇੱਕ ਬਹੁਤ ਵੱਡੀ ਦੁਖਾਂਤ ਦੀ ਗੱਲ ਆ ਕਿ ਅਸੀਂ ਰੱਬ ਨੂੰ ਵੀ ਵੰਡਿਆ ਆ ਅਲੱਗ ਅਲੱਗ ਪ੍ਰਤਿਮਾ ਦੇ ਵਿੱਚ, ਪੱਥਰਾਂ ਦੇ ਰੂਪ ਦੇ ਵਿੱਚ, ਤੇ ਅਸੀਂ ਆਪਣੇ ਆਪ ਨੂੰ ਵੀ ਵੰਡਿਆ ਆ ਉਹਨਾਂ ਦੇ ਨਾਲ। ਪੱਥਰਾਂ ਦੀ ਜਿਹੜੀ ਪ੍ਰਤਿਮਾ ਆ ਉਹਦਾ ਸੰਕਲਪ ਲੈ ਕੇ ਉਸ ਸੰਸਥਾ ਦੇ ਨਾਲ ਅਸੀਂ ਆਪਣੇ ਆਪ ਜੁੜੇ ਹੋਏ ਆ। ਜਿਹੜੀ ਧਰਮ ਦੀ ਮੈਂ ਸੰਸਥਾ ਕਹਾਂਗੀ ਉਹਦੇ ਨਾਲ ਅਸੀਂ ਜੁੜੇ ਹੋਏ ਆ। ਇੱਕ ਦੁੱਖ ਵਾਲੀ ਗੱਲ ਆ ਕਿ ਜਿੱਥੇ ਹਿੰਦੁਸਤਾਨ ਦੀ ਧਰਤੀ ਇਹ ਹੋਕਾ ਲਾ ਰਹੀ ਆ ਕਿ ਮੇਰੀ ਧਰਤੀ ਦੇ ਉੱਤੇ ਇੰਨੇ ਕਰੋੜ ਦੇਵੀ ਦੇਵਤੇ ਨੇ, ਹਰ ਗਲੀ ਦੇ ਵਿੱਚ, ਹਰ ਥਾਂ ਦੇ ਉੱਤੇ, ਜਿੱਥੇ ਕੋਈ ਸ਼ਾਮਲੇਟ ਜਗ੍ਹਾ ਹੋ ਜਾਵੇ, ਹਰ ਸੜਕ ਦੇ ਕਿਨਾਰੇ ਦੇ ਉੱਤੇ ਤੁਹਾਨੂੰ ਛੋਟੇ ਛੋਟੇ ਧਾਰਮਿਕ ਸਥਾਨ, ਧਾਰਮਿਕ ਥਾਵਾਂ ਮਿਲਣਗੀਆਂ ਜਿੱਥੇ ਲੋਕ ਪਾਠ ਪੂਜਾ ਬੈਠੇ ਕਰਦੇ ਨੇ। ਟ੍ਰੈਫਿਕ ਆਉਂਦੀ ਜਾਂਦੀ ਆ, ਜਾ ਰਹੀ ਆ, ਆ ਰਹੀ ਆ, ਚਾਹੇ ਕੋਈ ਸੁੰਨਸਾਨ ਜਗ੍ਹਾ ਆ, ਚਾਹੇ ਭੀੜ ਭੜੱਕੇ ਵਾਲੀ ਥਾਂ ਆ, ਪਾਠ ਪੂਜਾ ਰੱਬ ਦੀ ਹੋ ਰਹੀ ਆ। ਉਹਨਾਂ ਦੇ ਲਈ ਰੌਲਾ ਰੱਪਾ ਕੋਈ ਨੀ। ਉਹਨਾਂ ਦਾ ਇਹੀ ਆ ਕਿ ਫਰੈਸ਼ ਤੁਸੀਂ ਤਾਜੇ ਫੁੱਲ ਲਿਆਵੋ, ਕੱਚੀ ਲੱਸੀ ਚੜੋ, ਧੂਫ ਲਵੋ, ਮੱਥਾ ਟੇਕੋ, ਰੱਬ ਦਾ ਨਾਂ ਧਿਆ ਹੋ ਗਿਆ। ਜਿਸ ਦੇਸ਼ ਦੇ ਵਿੱਚ ਦੇਵੀ ਦੇਵਤਿਆਂ ਦੀ ਇੰਨੀ ਮਾਨਤਾ ਆ, ਉਸੇ ਦੇਸ਼ ਦੇ ਵਿੱਚ ਅੱਜ ਬੰਦੇ ਦੇ ਨਾਲ, ਇਨਸਾਨ ਦੇ ਨਾਲ ਆ ਕੁਛ ਹੋ ਰਿਹਾ। ਸੜਕ ਦੇ ਉੱਤੇ ਰੱਬ ਨੂੰ ਤਾਂ ਸੰਘਾਸਨ ਤੇ ਬਿਠਾਇਆ ਜਾ ਰਿਹਾ, ਤੇ ਉਸੇ ਸੜਕ ਦੇ ਉੱਤੇ ਬੈਠੇ ਇਨਸਾਨ ਦਾ ਕਤਲ ਕੀਤਾ ਜਾ ਰਿਹਾ, ਭੁੱਖ ਵੱਲੋਂ ਮਾਰਿਆ ਜਾ ਰਿਹਾ। ਉਹਦੀ ਸੁਣਾਈ ਨਹੀਂ ਹੋ ਰਹੀ, ਉਹਦੀ ਗੱਲ ਸੁਣੀ ਨਹੀਂ ਜਾ ਰਹੀ। ਕੀੜੇ ਮਕੌੜਿਆਂ ਦੀ ਤਰ੍ਹਾਂ ਉਹਨੂੰ ਮਾਰਿਆ ਜਾ ਰਿਹਾ, ਕੁਚਲਿਆ ਜਾ ਰਿਹਾ। ਜਿਨ੍ਹਾਂ ਹੱਥਾਂ ਦੇ ਨਾਲ ਪਰਮਾਤਮਾ ਅੱਗੇ ਫੁੱਲ ਚੜਾਏ ਜਾਂਦੇ ਆ, ਜਿਨ੍ਹਾਂ ਹੱਥਾਂ ਦੇ ਨਾਲ ਪਰਮਾਤਮਾ ਨੂੰ ਦੁੱਧ ਮੱਖਣ ਘਿਓ ਖਿਲਾਇਆ ਜਾਂਦਾ ਆ, ਜਿਨ੍ਹਾਂ ਹੱਥਾਂ ਦੇ ਨਾਲ ਆਰਤੀਆਂ ਉਤਾਰੀਆਂ ਜਾਂਦੀਆਂ, ਉਹਨਾਂ ਹੱਥਾਂ ਦੇ ਨਾਲ ਹੀ ਇਨਸਾਨ ਦਾ ਕਤਲ ਕੀਤਾ ਜਾਂਦਾ। ਇਹ ਹਿੰਦੁਸਤਾਨ ਦੀ ਧਰਤੀ ਦਾ ਜਿਹੜਾ ਸੱਚ ਆ, ਇਹ ਸੱਚ ਸਾਨੂੰ ਕਬੂਲਣਾ ਪਵੇਗਾ। ਇਹ ਸੱਚ ਉਸ ਕੌਮ ਦਾ ਆ ਜਿਹੜੀ ਕਹਿੰਦੀ ਆ ਕਿ ਸਾਡੀ ਧਰਤੀ ਦੇ ਉੱਤੇ ਇੰਨੇ ਕਰੋੜ ਦੇਵੀ ਦੇਵਤੇ ਆ, ਤੇ ਕੀੜਾ ਮਾਰਨਾ ਸਾਡੇ ਧਰਮ ਦੇ ਵਿੱਚ ਮਨਾ ਆ। ਉਸੇ ਧਰਮ ਦੇ ਵਿੱਚ ਉਹੀ ਧਰਮ ਵਾਲੇ ਇਨਸਾਨ ਨੂੰ ਮਾਰ ਕੇ ਸੀ ਤੱਕ ਨਹੀਂ ਕਰਦੇ। ਕੀੜੇ ਨੂੰ ਮਾਰਨ ਲਈ ਤਾਂ ਉਹ ਆਪਣਾ ਪੈਰ ਚੁੱਕ ਲੈਣਗੇ, ਲੇਕਿਨ ਇਨਸਾਨ ਦੀ ਸੰਗੀ ਤੇ ਪੈਰ ਰੱਖਦੇ ਉਹਨਾਂ ਦਾ ਦਿਲ ਨਹੀਂ ਕੰਬਦਾ। ਉਦਾਂ ਉਹ ਕਹਿੰਦੇ ਆ ਕਿ ਅਸੀਂ ਇੰਨੇ ਕਰੋੜ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਆ। ਸਾਡਾ ਇਹ ਜਿਹੜਾ ਦੇਸ਼ ਆ ਇਹ ਦੇਵੀ ਦੇਵਤਿਆਂ ਦਾ ਵਾਸ ਕਰਦਾ ਦੇਸ਼ ਆ। ਜੇ ਇਹ ਦੇਵੀ ਦੇਵਤਿਆਂ ਦਾ ਦੇਸ਼ ਹੈ ਤੇ ਫਿਰ ਖੂਨ ਖਰਾਬਾ ਇੰਨਾ ਕਿਉਂ? ਕਿ ਇਹ ਦੇਵੀ ਦੇਵਤੇ ਖੂਨ ਪੀਣੇ ਦੇਵੀ ਦੇਵਤੇ ਆ, ਜਿਨ੍ਹਾਂ ਨੂੰ ਖੂਨ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ, ਮਨੁੱਖ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ। ਕੀ ਇਹ ਉਹਨਾਂ ਦੇਵੀ ਦੇਵਤਿਆਂ ਦਾ ਦੇਸ਼ ਆ? ਤੇ ਫਿਰ ਜੇ ਇਹ ਉਹਨਾਂ ਦੇਵੀ ਦੇਵਤਿਆਂ ਦਾ ਦੇਸ਼ ਹੈਗਾ ਜਿੱਥੇ ਕੀੜਿਆਂ ਨੂੰ, ਜਾਨਵਰਾਂ ਨੂੰ ਤਾਂ ਮਾਰਨ ਤੋਂ, ਇਨਸਾਨ ਮਾਰਨ ਤੋਂ ਜਾਂ ਮਾਰਨ ਤੋਂ ਤੌਬਾ ਕਰਦਾ, ਤੇ ਮਨੁੱਖ ਨੂੰ ਮਾਰ ਕੇ ਉਹ ਕੁਛ ਆਪਣੇ ਆਪ ਨੂੰ ਤਾਕਤਵਰ ਸਮਝਦਾ, ਤੇ ਫਿਰ ਐਸੇ ਦੇਸ਼ ਦੇ ਜੇ ਅਸੀਂ ਦੇਸ਼ ਵਾਸੀ ਹੈਗੇ ਆ ਤੇ ਫਿਰ ਅਸੀਂ ਸ਼ਰਮਿੰਦਾ ਆ ਕਿ ਅਸੀਂ ਉਸ ਦੇਸ਼ ਦੇ ਦੇਸ਼ ਵਾਸੀ ਆ ਜਿੱਥੇ ਦੇਵੀ ਦੇਵਤਿਆਂ ਨੂੰ ਰਜਾਉਣ ਤੇ ਖੁਸ਼ ਕਰਨ ਲਈ ਮਨੁੱਖ ਦੀ ਅੱਜ ਵੀ ਬਲੀ ਦਿੱਤੀ ਜਾਂਦੀ ਆ। ਸੜਕ ਤੇ ਬੈਠੇ ਮਨੁੱਖ ਨੂੰ ਅੱਜ ਵੀ ਜਾਨਵਰਾਂ ਦੀ ਤਰ੍ਹਾਂ ਕੁਚਲਿਆ ਜਾਂਦਾ, ਚਾਹੇ ਉਹਦੇ ਜਜ਼ਬਾਤਾਂ ਨੂੰ, ਚਾਹੇ ਉਹਦੇ ਹੱਕਾਂ ਨੂੰ, ਚਾਹੇ ਇਨਸਾਫ ਬੇਇਨਸਾਫੀ ਦੀ ਗੱਲ ਲੈ ਲਈਏ, ਸੱਚ ਤੇ ਝੂਠ ਦੀ ਗੱਲ ਲੈ ਲਈਏ, ਇਨਸਾਨ ਦੇ ਨਾਲ ਹਰ ਤਰ੍ਹਾਂ ਦੇ ਨਾਲ ਧੋਖੇਬਾਜ਼ੀ ਹੋ ਰਹੀ ਆ। ਤੇ ਧੋਖੇਬਾਜ਼ੀ ਕੌਣ ਕਰ ਰਿਹਾ? ਉਹੀ ਕਰ ਰਿਹਾ ਜਿਹੜੇ ਧਾਰਮਿਕ ਸਥਾਨਾਂ ਤੇ ਬੈਠ ਕੇ ਪ੍ਰਚਾਰ ਕਰਦੇ ਨੇ। ਇਸ ਗੱਲ ਦਾ ਉਹ ਰੌਲਾ ਪਾਉਂਦੇ ਨੇ, ਪ੍ਰਚਾਰ ਕਰਦੇ ਨੇ ਕਿ ਇਹ ਦੇਸ਼ ਦੇਵੀ ਦੇਵਤਿਆਂ ਦਾ ਦੇਸ਼ ਆ। ਉਹੀ ਲੋਕ ਧਾਰਮਿਕ ਸਥਾਨਾਂ ਤੋਂ ਬਾਅਦ, ਧਾਰਮਿਕ ਸਥਾਨਾਂ ਤੋਂ ਬਾਹਰ ਇਨਸਾਨ ਦੇ ਨਾਲ ਆ ਹਾਲ ਕਰਦੇ ਨੇ। ਅੱਜ ਜਿਹੜਾ ਹਸ਼ਰ ਦਿੱਲੀ ਦੀਆਂ ਸੜਕਾਂ ਦੇ ਉੱਤੇ ਹੋ ਰਿਹਾ ਆ ਇਨਸਾਨ ਦਾ, ਦਿੱਲੀ ਦੀ ਬੈਠੀ ਸਰਕਾਰ ਦੇ ਕੋਲੋਂ ਇਹ ਸਬੂਤ ਆ। ਸਾਡੀ ਸਰਕਾਰ, ਅੱਜ ਦੀ ਮੌਜੂਦਾ ਸਰਕਾਰ ਆਪਣੇ ਰਾਜ ਦੇ ਵਿੱਚ ਆਪਣੀਆਂ ਸਟੇਜਾਂ ਦੇ ਉੱਤੇ, ਧਾਰਮਿਕ ਸਥਾਨਾਂ ਤੇ ਆਰਤੀ ਦੀਆਂ ਥਾਲੀਆਂ ਤਾਂ ਬਹੁਤ ਕਮਾਉਂਦੇ ਨੇ, ਵਰਤ ਪੂਜਾ ਕਰਦੇ ਨੇ, ਹਵਨ ਕਰਦੇ ਨੇ, ਤੇ ਲੇਕਿਨ ਇਨਸਾਨ ਦੀ ਜਗ੍ਹਾ ਉਹਨਾਂ ਦੇ ਦਿਲ ਦੇ ਵਿੱਚ ਕਿੰਨੀ ਕੁ ਹੈਗੀ ਆ, ਅੱਜ ਸਾਨੂੰ ਇਸ ਗੱਲ ਦਾ ਪਤਾ ਲੱਗਾ। ਇੱਕ ਦੇਸ਼ ਦਾ ਮੰਤਰੀ ਜਿਹੜਾ ਸਭ ਦਾ ਸਾਂਝਾ ਹੁੰਦਾ ਆ, ਜਿਹਦਾ ਕੋਈ ਧਰਮ ਨਹੀਂ ਹੁੰਦਾ, ਜਿਹਦਾ ਧਰਮ ਇਨਸਾਨੀਅਤ ਹੁੰਦਾ ਆ, ਜੇ ਉਹਦੇ ਦੇਸ਼ ਦੇ ਨਾਗਰਿਕ ਖੁਸ਼ ਨੇ ਤੇ ਉਹਦਾ ਇਹ ਸਭ ਤੋਂ ਵੱਡਾ ਧਰਮ ਆ। ਜੇ ਦੇਸ਼ ਦੇ ਨਾਗਰਿਕ ਦੁਖੀ ਆ, ਇਹ ਵੀ ਉਹਦਾ ਵੀ ਇਹੀ ਧਰਮ ਆ ਕਿ ਉਹ ਨਾਲ ਦੁਖੀ ਹੋਵੇ ਤੇ ਕੋਈ ਹੱਲ ਲੱਭੇ ਕਿ ਆਪਣੇ ਦੇਸ਼ ਦੀ ਜਨਤਾ ਨੂੰ ਕਿਸ ਤਰ੍ਹਾਂ ਖੁਸ਼ ਕਰਨਾ ਆ। ਲੇਕਿਨ ਸਾਡੇ ਦੇਸ਼ ਦਾ ਜਿਹੜਾ ਮੰਤਰੀ ਆ, ਉਹ ਸਟੇਜਾਂ ਦੇ ਉੱਤੇ ਕੋਈ ਧਾਰਮਿਕ ਸਥਾਨ ਹੋਵੇ, ਉੱਥੇ ਇਸ ਗੱਲ ਤੋਂ ਕਦੇ ਉਹ ਪਿੱਛੇ ਨਹੀਂ ਹਟੇ ਇਹ ਦੱਸਣ ਲਈ ਕਿ ਮੈਂ ਕਿਸ ਕੌਮ ਦੇ ਨਾਲ ਸੰਬੰਧਿਤ ਹੈਗਾ, ਮੈਂ ਕਿਸ ਦੇਵੀ ਦੇਵਤੇ ਨੂੰ ਮੰਨਦਾ। ਪਾਠ ਪੂਜਾ ਉਹਨਾਂ ਦੇ ਹੱਥੋਂ ਦੇਖੀ, ਟੀਵੀ ਦੇ ਵਿੱਚ ਸ਼ਰੇਆਮ ਅਸੀਂ ਦੇਖਦੇ ਹਾਂ। ਉਹਨਾਂ ਨੇ ਆਪਣੇ ਆਪ ਨੂੰ ਇੱਕ ਕੌਮ ਤੇ ਇੱਕ ਧਰਮ ਦੇ ਨਾਲ ਜੋੜ ਕੇ ਲੋਕਾਂ ਨੂੰ ਦੱਸਿਆ ਕਿ ਮੈਂ ਇਸ ਧਰਮ ਤੇ ਦੇਸ਼ ਇਸ ਕੌਮ ਦਾ ਵਾਸੀ ਹਾਂ। ਸੋ ਇਹ ਬਹੁਤ ਇੱਕ ਵੱਡੀ ਖਿਲਾਫੀ ਕਰਨ ਵਾਲੀ ਗੱਲ ਹੈਗੀ ਆ ਕਿ ਜਦੋਂ ਇੱਕ ਦੇਸ਼ ਨੂੰ ਸੁਨੇਹਾ ਪਹੁੰਚਾਉਣ ਵਾਲਾ, ਸਾਂਝੀ ਬਾਲਤਾ ਦੇ ਵਿੱਚ ਦੇਸ਼ ਨੂੰ ਜੋੜਨ ਵਾਲਾ ਹੀ ਆਪਣੇ ਆਪ ਨੂੰ ਇੱਕ ਸੰਗਠਨ ਦੇ ਨਾਲ ਜੋੜ ਲਵੇ, ਇੱਕ ਧਰਮ ਦੇ ਨਾਲ ਜੋੜ ਕੇ ਆਪਣੇ ਆਪ ਨੂੰ ਟੀਵੀ ਕੈਮਰੇ ਦੇ ਵਿੱਚ ਦੱਸੇ ਕਿ ਮੈਂ ਫਲਾਨੇ ਧਰਮ ਦਾ ਧਾਰਨੀ ਆ, ਮੈਂ ਵਰਤ ਪੂਜਾ ਪਾਠ ਕਰਦਾ ਆ, ਤੇ ਉੱਥੇ ਲੋਕਾਂ ਦੇ ਦਿਮਾਗ ਦੇ ਵਿੱਚ, ਲੋਕ ਕੀ ਮਤਲਬ ਕਿ ਲੋਕਤੰਤਰੀ ਦੇਸ਼ ਦੇ ਵਿੱਚ ਲੋਕ ਜਿਹੜੇ ਉਸ ਦੀ ਨਾਗਰਿਕ ਆ, ਉਹ ਸੋਚਣ ਲਈ ਮਜਬੂਰ ਹੋ ਜਾਣਗੇ ਕਿ ਸਾਡਾ ਜਿਹੜਾ ਮੰਤਰੀ ਆ ਉਹ ਕਿਸ ਕੁੱਲ ਦਾ ਆ, ਕਿਸ ਖਾਨਦਾਨ ਦਾ ਆ, ਕਿਸ ਜਾਤ ਮਜ਼ਹਬ ਕੌਮ ਦਾ, ਤੇ ਆਖਿਰ ਚ ਉਹਨੇ ਜੋ ਵੀ ਗੱਲ ਕਰਨੀ, ਕੰਮ ਕਰਨਾ ਆਪਣੇ ਉਸੇ ਕੌਮ ਦੇ ਲਈ ਕਰਨਾ ਆ। ਸੋ ਇਹ ਨਤੀਜੇ ਸਾਡੇ ਸਾਹਮਣੇ ਅੱਜ ਆ ਰਹੇ ਨੇ, ਜਿਹੜੇ ਸਾਡੇ ਦੇਸ਼ ਦੇ ਮੰਤਰੀ ਨੇ ਸਾਨੂੰ 5 ਸਾਲ ਪਹਿਲਾਂ, 6 ਸਾਲ ਹੁਣ ਤੱਕ ਅਸੀਂ ਉਹਨਾਂ ਨੂੰ ਦੇਖਦੇ ਰਹੇ ਹਾਂ ਟੀਵੀ ਦੇ ਉੱਤੇ, ਹਰ ਫੰਕਸ਼ਨ ਮੌਕੇ ਤਿਉਹਾਰ ਦੇ ਉੱਤੇ ਕਿਸ ਤਰ੍ਹਾਂ ਪਾਠ ਪੂਜਾ ਦੀਆਂ, ਫਿਰ ਰਾਮ ਮੰਦਿਰ ਦੀਆਂ ਗੱਲਾਂ ਹੋਈਆਂ, ਜਬਰਦਸਤੀ ਜਦੋਂ ਤੁਸੀਂ ਇੱਕ ਧਰਮ ਨੂੰ ਨਾਰਾਜ਼ ਕਰਕੇ ਦੂਸਰਾ ਆਪਣਾ ਧਰਮ ਬਰਕਰਾਰ ਕਰਦੇ ਆ, ਤੇ ਉੱਥੇ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਡੀਆਂ ਸਰਕਾਰਾਂ ਕਿੰਨੀਆਂ ਬਦਮਾਕ ਤੇ ਜਿੱਦੀ ਸਰਕਾਰਾਂ, ਤੇ ਆਉਣ ਵਾਲਾ ਜਿਹੜਾ ਆ ਸਾਡੇ ਲਈ ਖਤਰਾ ਕਿਤੇ ਨਾ ਕਿਤੇ ਖੜਾ ਹੈਗਾ ਆ। ਸੋ ਦੋਸਤੋ, ਇਸ ਗੱਲ ਦਾ ਸਾਨੂੰ ਅਫਸੋਸ ਵੀ ਹੁੰਦਾ ਆ ਕਿ ਜਿੱਥੇ ਅਸੀਂ ਕਹਿੰਦੇ ਆ ਕਿ ਇਹ ਇੱਕ ਰੰਗ ਬਿਰੰਗਾ ਗੁਲਦਸਤਾ ਸਾਡਾ ਹਿੰਦੁਸਤਾਨ ਆ, ਉਸ ਰੰਗ ਬਿਰੰਗੇ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਨੂੰ ਦੇਖਣ ਨੂੰ ਸਾਨੂੰ ਦੱਸਿਆ ਜਾ ਰਿਹਾ, ਦੇਖਦੇ ਆ ਅਸੀਂ ਰੰਗ ਬਿਰੰਗਾ ਕਹਿ ਸਕਦੇ ਆ ਅਸੀਂ, ਜਿੱਥੇ ਅਲੱਗ ਅਲੱਗ ਧਰਮ ਕੌਮ ਦੇ ਲੋਕ ਰਹਿੰਦੇ ਆ, ਤੇ ਲੇਕਿਨ ਜੋ ਇਹਦੇ ਵਿੱਚ ਮਨਮਾਨੀਆਂ ਹੋ ਰਹੀਆਂ ਨੇ ਉਹ ਸਿਰਫ ਇੱਕ ਕੌਮ ਹੀ ਕਰ ਰਹੀ ਹੈ ਤੇ ਕਰਵਾ ਰਹੀ ਹੈ ਜਿਹਨੂੰ ਅਸੀਂ ਅੱਜ ਹੁਕਮਰਾਨ ਕਹਿ ਸਕਦੇ ਹਾਂ। ਲੋਕਤੰਤਰੀ ਰਾਜ ਕਿਤੇ ਨਾ ਕਿਤੇ ਖਤਮ ਹੋਇਆ ਸਾਨੂੰ ਲੱਗਦਾ, ਤਾਨਾਸ਼ਾਹੀ ਰਾਜ ਚੱਲ ਰਿਹਾ। ਦੇਵੀ ਦੇਵਤਿਆਂ ਦੇ ਨਾਂ ਦੀ ਜਿਹੜੀ ਧਰਤੀ ਕਹੀ ਜਾਂਦੀ ਆ ਉਹ ਕਿਸੇ ਤਾਨਾਸ਼ਾਹ ਦੇ ਗੁਲਾਮ ਚ ਹੈਗੀ ਆ। ਸੋ ਇਸ ਗੱਲ ਦਾ ਸਾਨੂੰ ਦੁਖਾਂਤ ਵੀ ਆ, ਜਿਹੜੇ ਬਾਗੀ ਹੋ ਗਏ ਆ ਇਸ ਦੇਸ਼ ਦੇ ਵਿੱਚੋਂ ਉਹ ਕਿਸੇ ਕਾਰਨ ਕਰਕੇ ਹੋਏ ਆ, ਜਿਨ੍ਹਾਂ ਨੇ ਨੈਸ਼ਨੈਲਿਟੀਆਂ ਕਟਾ ਲਈਆਂ, ਦੂਸਰੇ ਦੇਸ਼ ਦੀਆਂ ਨੈਸ਼ਨੈਲਿਟੀਆਂ ਲਈਆਂ, ਉਹਦਾ ਵੀ ਇੱਕ ਕਾਰਨ ਹੀ ਰਿਹਾ ਹੈਗਾ ਆ। ਜਿਹੜੇ ਹਿੰਦੁਸਤਾਨ ਦੇ ਵਿੱਚ ਬੈਠੇ ਬਾਹਰਲੇ ਮੁਲਕਾਂ ਨੂੰ ਆਉਣ ਦੀ ਸੋਚਦੇ ਆ ਉਹਦਾ ਕਾਰਨ ਇਹੀ ਹੈਗਾ ਆ ਕਿ ਸਾਡੀਆਂ ਸਰਕਾਰਾਂ ਉੱਥੇ ਗਲਤ ਨੇ, ਸਾਡੇ ਧਰਮ ਉੱਥੇ ਧਰਮ ਦਾ ਪ੍ਰਚਾਰ ਜਿਸ ਤਰ੍ਹਾਂ ਦਾ ਕੀਤਾ ਜਾਂਦਾ ਆ ਉਸੇ ਤਰ੍ਹਾਂ ਸਰਕਾਰ ਆਪਣੇ ਵਿਚਾਰ ਪੈਦਾ ਕਰਦੀ ਹੈ ਧਰਮ ਦੇ ਆਧਾਰ ਦੇ ਉੱਤੇ, ਉਸੇ ਦੀ ਜਨਤਾ ਦੇ ਨਾਲ ਉਸੇ ਤਰ੍ਹਾਂ ਦਾ ਉਹਨਾਂ ਨੂੰ ਉਹਨਾਂ ਦੇ ਨਾਲ ਵਰਤਿਆ ਜਾਂਦਾ ਆ, ਵਰਤਾਰਾ ਕੀਤਾ ਜਾਂਦਾ ਆ। ਸੋ ਇਹ ਸਾਡੇ ਲਈ ਅਫਸੋਸ ਵਾਲੀ ਗੱਲ ਆ। ਸੋ ਦੋਸਤੋ ਇਸੇ ਤਰ੍ਹਾਂ ਗੱਲਬਾਤ ਅੱਗੇ ਵਧੇਗੀ, ਗੱਲ ਕਰਾਂਗੇ ਅੱਜ ਹਿੰਦੁਸਤਾਨ ਦੇ ਬਾਰੇ ਹੀ ਗੱਲ ਕਰਾਂਗੇ, ਉਹਦੇ ਧਰਮ ਬਾਰੇ। ਤੇ ਧਰਮ ਬਾਰੇ ਨਹੀਂ, ਮੈਂ ਇਹਨੂੰ ਧਰਮ ਨਹੀਂ ਕਵਾਂਗੀ, ਧਰਮ ਹੀ ਆ ਕਿ ਜੋ ਸਾਡਾ ਉੱਥੇ ਪ੍ਰਚਾਰ ਗਲਤ ਹੋ ਰਿਹਾ, ਜੋ ਉੱਥੇ ਇਨਸਾਨ ਦੇ ਨਾਲ ਅੱਜ ਵਰਤਾਰਾ ਹੋ ਰਿਹਾ ਆ, ਧਰਮ ਦੇ ਨਾਂ ਦੇ ਉੱਤੇ ਜਿਹੜਾ ਕਿ ਕਿਸੇ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾ ਰਿਹਾ, ਇਹਦੀ ਗੱਲਬਾਤ ਕਰਾਂਗੇ। ਸੋ ਹਰ ਕਿਸੇ ਦਾ ਧਰਮ ਉਹਨਾਂ ਨੂੰ ਮੁਬਾਰਕ, ਅਸੀਂ ਹਰ ਕਿਸੇ ਧਰਮ ਦੀ ਇੱਜ਼ਤ ਸਨਮਾਨ ਕਰਦੇ ਹਾਂ, ਲੇਕਿਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਧਰਮ ਨੂੰ ਅੱਗੇ ਰੱਖ ਕੇ ਕਿਸੇ ਨੂੰ ਨੁਕਸਾਨ ਪਹੁੰਚਾਵੋ ਤੇ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਖੇਡੋ ਤੇ ਦੂਸਰੇ ਦੇ ਧਰਮ ਨੂੰ ਨੀਵਾ ਕਰੋ। ਇਹ ਕੋਈ ਵੀ ਧਰਮ ਕਿਸੇ ਨੂੰ ਹੱਕ ਨਹੀਂ ਦਿੰਦਾ, ਇਹ ਹੋਣਾ ਵੀ ਨਹੀਂ ਚਾਹੀਦਾ। ਤੇ ਜਿਹੜਾ ਜਿੱਦੇ ਜਿੱਥੇ ਹੋਇਆ ਤੇ ਉੱਥੇ ਫਿਰ ਮਸਲੇ ਵਧੇ ਨੇ ਤੇ ਜਿਹੜੇ ਮਸਲੇ ਆ ਉਹ ਹੱਦੋਂ ਪਾਰ ਗਏ ਨੇ ਤੇ ਇਨਸਾਨੀਅਤ ਦਾ ਘਾਣ ਉਹਦੇ ਵਿੱਚ ਹੋਇਆ। ਅੱਜ ਇਸੇ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਆ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਅੰਜੂ ਜੀ ਦੇ ਨਾਲ ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਗੱਲਬਾਤ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
Harman Radio.
दोस्तों तुसी सुन रहे हो हरमन रेडियो। अज गल बात अपने किसानी मुद्दे दे उत्ते देश दे हालातां दे उत्ते जड़े हालात बने हुए ने जेदे उत्ते किते ना किते मैं जिस तरह गल कीती सी के धर्म दा नां लैके बहुत सारा प्रचार किया जा रहा ते जिथे इंसान कठे हुए ने उना दे विच धर्म दे अंग्यार सिटे जा रहे ने। एक सांझी वालता नूं उत्थे अंग्यारां दे नाल साड़िया जा रहा। मैं उस धर्म दी अज गल कीती आ। मैं उन्हां 33 करोड़ देवी देवतियां दी गल कीती आ जिन्हां दे अंदर अपने आप ही आक्रोश बहुत ज्यादा सी। मैं उन्हां 33 करोड़ देवी देवतियां दी गल कीती आ जिहड़ी छोटी छोटियां गल्लां तों जिदां तों आके सराफ दे दिंदे सी। मैं उन्हां देवी देवतियां दी गल कीती आ जिहड़े के आप तीसरी दुनिया दे विच फिरदे आ, उड़े फिरदे आ, जिहड़े रब दे मिलन नूं कहिंदे आ ते जां साडा रब नाल मिलाप हो जावे जां फिर असीं इंसान दे विच समा जाईए। मैं उस देवी देवते दी गल कीती आ। मैं इत्थे उस रब दी गल नहीं कीती जिहनूं असीं निराकार कहिंदे आ, जिहनूं असीं परमात्मा कहिंदे आ। मैं रब दे दूतां दी गल कीती आ कि जे असीं इन्ने दूतां नूं रिस्पैक्ट दिन्ने अपने देश दे विच, उन्हां नूं महंगे तों महंगे पत्थरां दे विच उन्हां दीआं मूर्तां घड़दे आ, उन्हां नूं रेशम दीआं पोशाकां पवाने आ, सोने चांदियां दे उन्हां दे मुकट पवाने आ, उन्हां दे रहण लई शानदार घर बनाने आ, घर मतलब धार्मिक स्थान असीं बनाने आ, उन्हां नूं असीं कई तरह दे भोजन तैयार करके खिलाने आ इन्हां देवी देवतियां नूं, ते फिर इंसान दी थां कित्थे आ, इंसान दी जगह कित्थे आ। जे पत्थरां नूं घड़ घड़ के पत्थरां नूं पूजदे आ ਤੇ ਫਿਰ ਇਨਸਾਨ ਕਿੱਥੇ ਆ? ਅੱਜ ਮੈਂ ਉਸ ਦੀ ਗੱਲ ਕੀਤੀ ਆ ਕਿ ਅੱਜ ਸਾਡੇ ਅੰਦੋਲਨ ਦੇ ਵਿੱਚ ਧਰਮ ਦੇ ਅੰਗਿਆਰ ਸਿੱਟੇ ਜਾ ਰਹੇ ਆ, ਮਨੁੱਖ ਨੂੰ ਸਾੜਿਆ ਜਾ ਰਿਹਾ, ਮਨੁੱਖ ਦੇ ਪੈਰਾਂ ਦੇ ਥੱਲੇ ਅੰਗਿਆਰ ਸਿੱਟੇ ਜਾ ਰਹੇ ਨੇ ਕਿ ਉਹ ਆਪਣਾ ਰਸਤਾ ਭੁੱਲ ਜਾਵੇ, ਭਟਕ ਜਾਵੇ। ਸੋ ਤੁਸੀਂ ਜਿਸ ਵੀ ਕਿਸੇ ਇਸ਼ਟ ਨੂੰ ਮੰਨਦੇ ਹੋ, ਭਗਵਾਨ ਨੂੰ ਮੰਨਦੇ ਹੋ, ਰੱਬ ਨੂੰ ਮੰਨਦੇ ਹੋ, ਜਿਸ ਨੂੰ ਵੀ ਮੰਨਦੇ ਹੋ, ਮੁਬਾਰਕ ਹੋ, ਆਪਣੇ ਧਰਮ ਤੇ ਕਾਇਮ ਰਹੋ। ਲੇਕਿਨ ਧਰਮ ਤੋਂ ਪਹਿਲਾਂ ਇੱਕ ਇਨਸਾਨ ਆ, ਇਨਸਾਨ ਜੀਂਦਾ ਜਾਗਦਾ, ਜਿਹੜਾ ਸਾਹ ਲੈਂਦਾ, ਜਿਹੜਾ ਸੋਚਦਾ ਆ, ਜਿਹੜੀ ਆਪਣੀ ਸੋਚ ਤੁਹਾਡੇ ਤੱਕ ਦੱਸਦਾ ਆ, ਉਸ ਨੂੰ ਕਿਸ ਤਰ੍ਹਾਂ ਅਸੀਂ ਜਿਉਂਦੇ ਰੱਖਣਾ ਆ, ਉਹਦੀ ਭੁੱਖ ਦਾ ਪਿਆਸ ਦਾ ਸਾਨੂੰ ਕਿੰਨਾ ਕੁ ਫਿਕਰ ਹੈਗਾ ਆ, ਇਹ ਜ਼ਰੂਰੀ ਆ। ਸੋ ਜੇ ਸਾਡੀਆਂ ਸਰਕਾਰਾਂ ਨੂੰ ਪੱਥਰਾਂ ਦਾ ਜ਼ਿਆਦਾ ਫਿਕਰ ਆ ਤੇ ਇਨਸਾਨ ਦਾ ਨਹੀਂ ਫਿਕਰ, ਜਿਹੜਾ ਜਿਉਂਦਾ ਜਾਂਦਾ ਜਿਉਂਦਾ ਜਾਗਦਾ ਹੈਗਾ ਆ, ਜਿਹੜਾ ਇਸ ਧਰਤੀ ਦੇ ਉੱਤੇ ਰਹਿ ਰਿਹਾ ਆ, ਹਿੰਦੁਸਤਾਨ ਦੀ ਧਰਤੀ ਦੇ ਉੱਤੇ, ਜੇ ਸਰਕਾਰ ਨੂੰ ਉਹਦਾ ਫਿਕਰ ਨਹੀਂ ਤੇ ਫਿਰ ਸਾਨੂੰ ਐਸੀ ਸਰਕਾਰ ਵੀ ਨਹੀਂ ਚਾਹੀਦੀ। ਫਿਰ ਸਾਡੇ ਹੱਥ ਦੇ ਵਿੱਚ ਲੋਕਤੰਤਰੀ ਰਾਜ ਆ, ਅਸੀਂ ਸਰਕਾਰਾਂ ਬਣਾਉਣ ਵਾਲੇ ਹਾਂ, ਇਤਿਹਾਸ ਅਸੀਂ ਬਦਲ ਸਕਦੇ ਹਾਂ ਤੇ ਸਰਕਾਰਾਂ ਵੀ ਬਦਲ ਸਕਦੇ ਹਾਂ। ਲੇਕਿਨ ਹਾਂ, ਬਦਲੇ ਦੇ ਵਿੱਚ ਸਾਡੇ ਕੋਲ ਇੱਦਾਂ ਦੀ ਸਰਕਾਰ ਹੋਣੀ ਚਾਹੀਦੀ ਆ ਜਿਹੜੀ ਇਨਸਾਨ ਦੀ ਗੱਲ ਕਰੇ, ਧਰਮ ਦੀ ਨਾ ਗੱਲ ਕਰੇ, ਹੱਕਾਂ ਦੀ ਗੱਲ ਕਰੇ, ਸਾਡੀ ਸੋਸ਼ਲ ਲਾਈਫ ਦੀ ਗੱਲ ਕਰੇ, ਸਾਡੇ ਸਮਾਜਿਕ ਮੁੱਦਿਆਂ ਦੀ ਗੱਲ ਕਰੇ, ਸਾਡੇ ਘਰੇਲੂ ਜਨ ਜੀਵਨ ਦੀ ਗੱਲ ਕਰੇ, ਫਿਊਚਰ ਦੀ ਗੱਲ ਕਰੇ, ਬਜ਼ੁਰਗਾਂ ਦੇ ਬੁਢਾਪੇ ਦੀ ਗੱਲ ਕਰੇ, ਸਾਡੀਆਂ ਬਿਮਾਰੀਆਂ ਦੀ ਗੱਲ ਕਰੇ, ਸਾਡੇ ਇਲਾਜ ਦੀ ਗੱਲ ਕਰੇ, ਦੇਸ਼ ਨੂੰ ਬਿਹਤਰੀ ਵੱਲ ਲੈ ਕੇ ਜਾਣ ਦੀ ਗੱਲ ਕਰੇ, ਬੇਰੁਜ਼ਗਾਰੀ ਘਟਾਉਣ ਦੀ ਗੱਲ ਕਰੇ, ਕੰਮਾਂ ਕਾਰਾਂ ਦੀ ਗੱਲ ਕਰੇ। ਧਰਮ ਧਰਮ ਤਾਂ ਇੱਕ ਪੱਥਰ ਆ, ਜਿੱਥੋਂ ਚੱਕ ਲਓ ਜਿੱਥੇ ਬਿਠਾ ਦੋ, ਨਾ ਉਹ ਹਿੱਲੇ ਨਾ ਉਹ ਬੋਲੇ। ਸੋ ਸਾਨੂੰ ਧਰਮ ਤੋਂ ਜ਼ਿਆਦਾ ਇੱਕ ਸਾਈਡ ਤੇ ਰੱਖ ਕੇ ਸਾਨੂੰ ਆਪਣੇ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ। ਸਾਨੂੰ ਐਸੀ ਸਰਕਾਰ ਚਾਹੀਦੀ ਆ, ਸਾਨੂੰ ਐਸੀ ਸਰਕਾਰ ਨਹੀਂ ਚਾਹੀਦੀ ਕਿ ਜਿਹੜੇ ਜਿਸ ਦੇਸ਼ ਦਾ ਇਨਸਾਨ ਮਹੀਨਿਆਂ ਬੱਧੀ ਸੜਕ ਤੇ ਬੈਠਾ ਰਹੇ ਤੇ ਉਹ ਸਰਕਾਰ ਆਪਣੇ ਅਲੀਸ਼ਾਨ ਘਰਾਂ ਦੇ ਵਿੱਚ ਰਾਤ ਨੂੰ ਸੌਂ ਰਹੀ ਹੋਵੇ, ਉਹਨੂੰ ਇਹ ਫਿਕਰ ਨਾ ਹੋਵੇ ਕਿ ਮੇਰੇ ਦੇਸ਼ ਦੀ ਜਨਤਾ ਤਾਂ ਸੜਕ ਦੇ ਉੱਤੇ ਬੈਠੀ ਆ ਤੇ ਮੈਨੂੰ ਨੀਂਦ ਕਿਸ ਤਰ੍ਹਾਂ ਆ ਰਹੀ ਆ। ਏਦਾਂ ਦੀਆਂ ਲਾਪਰਵਾਹੀਆਂ ਵਾਲੀ ਸਰਕਾਰ ਸਾਨੂੰ, ਬੇਪਰਵਾਹੀਆਂ ਵਾਲੀ ਸਰਕਾਰ ਸਾਨੂੰ ਨਹੀਂ ਚਾਹੀਦੀ। ਅਸੀਂ ਸਰਕਾਰਾਂ ਜੇ ਚੁਣ ਸਕਦੇ ਹਾਂ ਤੇ ਫਿਰ ਬਦਲ ਵੀ ਸਕਦੇ ਹਾਂ। ਇਹ ਆ ਕਿ ਸਾਡੇ ਅੰਦਰ ਜੋਸ਼ ਤੇ ਹਿੰਮਤ ਹੋਣੀ ਚਾਹੀਦੀ ਆ। ਸੋ ਅੱਜ ਗੱਲਬਾਤ ਇਸੇ ਬਾਰੇ ਹੋ ਰਹੀ ਹੈਗੀ ਆ, ਇਸੇ ਬਾਰੇ ਚ ਕਰ ਰਹੇ ਹਾਂ। ਸੋ ਦੋਸਤੋ, ਨਾਲ ਹੀ ਨਾਲ ਆਪਾਂ ਗੱਲ ਕਰ ਲਈਏ ਕੋਰੋਨਾ ਦੀ। ਕੋਰੋਨਾ ਦਾ ਜਿਹੜਾ ਜੋਸ਼ ਆ ਫੜ ਰਿਹਾ, ਕਿਤੇ ਨਾ ਕਿਤੇ ਜਿਹੜੇ ਇਹਦੇ ਕੇਸ ਆ ਬਹੁਤ ਜ਼ਿਆਦਾ ਹੋ ਰਹੇ ਆ, ਕਿਤੇ ਘੱਟ ਵੀ ਰਹੇ ਨੇ। ਜਰਮਨ ਦੀ ਗੱਲ ਆ, ਜਰਮਨ ਦੇ ਵਿੱਚ ਜਿਹੜੇ ਕੋਰੋਨਾ ਵੈਕਸੀਨ ਇੰਜੈਕਸ਼ਨ 13 ਜਨਵਰੀ ਤੋਂ ਸ਼ੁਰੂ ਕੀਤੇ ਗਏ ਨੇ ਤੇ ਜਿਹੜੀ ਉਹਦੀ ਸੈਕਿੰਡ ਡੋਜ਼ ਹੈਗੀ ਆ ਉਹ 11 ਫਰਵਰੀ, ਕਿਤੇ ਕਿਤੇ 13 ਫਰਵਰੀ ਵੀ ਹੈਗੀ ਆ। ਉਮੀਦ ਕੀਤੀ ਜਾ ਰਹੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਡੈਥ ਕੇਸ ਆ ਉਹ ਘਟਣਗੇ, ਕੋਰੋਨਾ ਦਾ ਜਿਹੜਾ ਖਾਤਮਾ ਹੋਣਾ ਸ਼ੁਰੂ ਹੋ ਜਾਵੇਗਾ। ਲੇਕਿਨ ਸ਼ੁਰੂ ਤਦ ਹੋਵੇਗਾ ਕਿ ਜਦੋਂ ਇੰਜੈਕਸ਼ਨ ਲੱਗ ਜਾਣਗੇ ਤੇ ਜਾਂ ਫਿਰ ਮੌਸਮ ਬਦਲ ਜਾਣਗੇ, ਧੁੱਪਾਂ ਵਾਲੇ ਮੌਸਮ ਆ ਜਾਣਗੇ, ਠੰਡ ਦੇ ਵਿੱਚ ਹਸਪਤਾਲਾਂ ਦੇ ਵਿੱਚ ਆਵਾਜਾਈ ਫਿਰ ਆਉਣੀ ਸ਼ੁਰੂ ਹੋ ਗਈ ਆ ਤੇ ਆਵਾਜਾਈ ਦੇ ਨਾਲ ਜਿਹੜੇ ਕੋਰੋਨਾ ਦੇ ਕੇਸ ਆ ਉਹ ਥੋੜੇ ਵੱਧ ਰਹੇ ਨੇ। ਖੰਘ ਜ਼ੁਕਾਮ ਹੋ ਰਿਹਾ ਤੇ ਜਿਨ੍ਹਾਂ ਦੇ ਸਿੰਪਟਮਸ ਕੁਛ ਕਿਸੇ ਨੂੰ ਆਪਣੇ ਕੋਰੋਨਾ ਦੇ ਲੱਗ ਰਹੇ ਆ ਤੇ ਕਈ ਡਰਦੇ ਆ ਰਹੇ ਨੇ। ਕੁੱਲ ਮਿਲਾ ਕੇ ਹਾਲਾਤ ਹਜੇ ਬਿਹਤਰੀ ਵਾਲੇ ਨਹੀਂ ਹੈਗੇ ਦੁਨੀਆਂ ਦੇ ਵਿੱਚ, ਕੋਰੋਨਾ ਦਾ ਬਿਹਤਰੀ ਦਾ ਇਲਾਜ ਹਾਲਾਤ ਨਹੀਂ ਹੈਗੇ। ਤੇ ਹਿੰਦੁਸਤਾਨ ਵੱਲ ਜੇ ਝਾਤ ਮਾਰੀਏ ਤਾਂ ਕਿਸਾਨ ਅੰਦੋਲਨ ਆ, ਸਾਨੂੰ ਉਹਦੇ ਵੱਲ ਵੀ ਕੁਛ ਸਿੱਟੇ ਸਾਨੂੰ ਨਿਕਲਦੇ ਨਜ਼ਰ ਨਹੀਂ ਆ ਰਹੇ। ਸੋ ਇਹ ਜਿਹੜੇ ਮਸਲੇ 2019 ਤੋਂ ਲੈ ਕੇ 2021 ਤੱਕ ਹੁਣ ਜਿਹੜੇ ਦੋ ਚੱਲਦੇ ਰਹੇ ਨੇ, ਇਹ ਕਿਸਾਨੀ ਮੁੱਦਾ ਸਾਡਾ ਪਿਛਲੇ ਸਾਲ ਤੋਂ ਹੈਗਾ ਆ 2020 ਦਾ, ਤੇ ਕੋਰੋਨਾ ਦਾ 2019 ਦਾ ਆ, ਤੇ ਹੁਣ 21 ਚੱਲ ਰਹੀ ਆ। ਇਹ ਦੋ ਜਿਹੜੇ ਮੇਨ ਮੁੱਦੇ ਜਿਨ੍ਹਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਆ, ਨਵਾਂ ਇਤਿਹਾਸ ਬਣਾਇਆ ਹੈਗਾ ਆ। ਇਹਨਾਂ ਦਾ ਸਿੱਟਾ ਕਿਸ ਤਰ੍ਹਾਂ ਦਾ ਨਿਕਲਿਆ ਹੈਗਾ ਆ, ਕਿਸ ਤਰ੍ਹਾਂ ਦਾ ਟਾਈਮ ਆਵੇਗਾ, ਇਹ ਸਾਡੇ ਮੂਹਰੇ ਹਲੇ ਤੱਕ ਸਾਨੂੰ ਨਹੀਂ ਦਿਸ ਰਿਹਾ। ਹਜੇ ਅਸੀਂ ਸਾਰੇ ਹੀ ਉਸ ਸਮੇਂ ਵੱਲ ਮੱਥੇ ਤੇ ਹੱਥ ਰੱਖ ਕੇ ਦੇਖ ਰਹੇ ਹਾਂ ਕਿ ਉਹ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ, ਕਿਸ ਪਾਸੇ ਨੂੰ ਦੁਨੀਆ ਜਾਵੇਗੀ, ਕਿਸ ਤਰ੍ਹਾਂ ਦੀ ਸੋਚ ਹੋਵੇਗੀ, ਕੋਰੋਨਾ ਖਤਮ ਹੋਵੇਗਾ ਕਦੋਂ ਖਤਮ ਹੋਵੇਗਾ, ਖਤਮ ਹੋਣ ਤੋਂ ਮਗਰੋਂ ਦੁਨੀਆ ਦਾ ਕੀ ਸੋਚਣ ਦਾ ਨਜ਼ਰੀਆ ਹੋਵੇਗਾ। ਤੇ ਕਿਸਾਨ ਅੰਦੋਲਨ ਦੇ ਵਿਚ ਇਹ ਹੈ ਕਿ ਸਰਕਾਰ ਕਦੋਂ ਜਾਗੇਗੀ, ਉੱਠੇਗੀ, ਬਾਹਰ ਨਿਕਲੇਗੀ, ਕਿਸਾਨਾਂ ਨਾਲ ਗੱਲਬਾਤ ਕਰੇਗੀ, ਹੱਕਾਂ ਦੀ ਗੱਲ ਕਰੇਗੀ, ਉਹਨਾਂ ਨੂੰ ਹੱਕ ਦੇਵੇਗੀ, ਤੇ ਉਹ ਸਮਾਂ ਤੇ ਉਹ ਮਾਹੌਲ, ਉਹ ਮੰਜ਼ਰ ਕਿਸ ਤਰ੍ਹਾਂ ਦਾ ਹੋਵੇਗਾ। ਸੋ ਇਹ ਦੋ ਮੁੱਦੇ ਸਾਡੇ ਸਾਹਮਣੇ ਨੇ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਤੇ ਹੁਣ ਮੇਰਾ ਦਿਲ ਕਰਦਾ ਤੁਹਾਨੂੰ ਮੈਂ ਖੂਬਸੂਰਤ ਗਾਣਾ ਸੁਣਾ ਦੇਵਾਂ, ਤੇ ਉਸ ਤੋਂ ਬਾਅਦ ਛੋਟੀ ਜਿਹੀ ਹਲਕੀ ਫੁਲਕੀ ਗੱਲ ਕਰਕੇ ਪ੍ਰੋਗਰਾਮ ਨੂੰ ਸਮੇਟਦੇ ਹਾਂ। ਸੁਣੋ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ।
ਬੁੱਕ ਬੁੱਕ ਰੋਣਾ ਰੱਥ ਧਰ ਗਿਣ ਸੋਣਾ ਚੰਗਿਆ ਸਿਕਲੇ ਨਿਮੀ ਯਾਰ ਬਲ ਬਲ ਨਿਮੀ ਯਾਰ ਬਲ ਬਲ ਨਿਮੀ ਯਾਰ ਬਲ ਬਲ ਨਿਮੀ
ਦੇਖ
ਬੱਲ ਬੱਲ ਨਿੰਮੀ ਯਾਰਾਂ ਦੇ ਬੱਲ ਬੱਲ ਨਿੰਮੀ ਯਾਰਾਂ ਦੇ ਬੱਲ ਬੱਲ ਨਿੰਮੀ
ਤੇਰੇ ਤੇ ਮੇਰੀ ਅੱਖ ਹੋਣੀਆਂ
ਯਾਰਾਂ ਦੇ ਬੱਲ ਬੱਲ ਨਿੰਮੀ
ਤੇਰੇ ਤੇ ਮੇਰੀ ਅੱਖ ਹੋਣੀਆਂ
ਦੋਸਤੋ ਅੱਜ ਮੈਂ ਤੁਹਾਡੇ ਨਾਲ ਕਹਾਣੀ ਦਲੀਪ ਕੌਰ ਟਵਾਣਾ ਜੀ ਹੁਣਾਂ ਦੀ ਲਿਖੀ ਹੋਈ ਰੱਬ ਤੇ ਰੁੱਤਾਂ ਉਹ ਸਾਂਝੀ ਕਰ ਰਹੀ ਹਾਂ। ਬਹੁਤ ਪੁਰਾਣੇ ਸਮਿਆਂ ਦੀ ਗੱਲ ਏ, ਰੱਬ ਉੱਤੇ ਸਵਰਗ ਵਿਚ ਰਹਿੰਦਾ ਸੀ ਤੇ ਹੇਠਾਂ ਸਭ ਧੁੰਦੂਕਾਰ ਸੀ। ਸ੍ਰਿਸ਼ਟੀ ਦੀ ਸਿਰਜਣ ਦਾ ਰੱਬ ਦੇ ਜ਼ਿਹਨ ਵਿਚ ਖੌਰੂ ਪਾ ਰਿਹਾ ਸੀ। ਆਪਣੇ ਚਿੱਤ ਵਿਚ ਹੋ ਰਹੀ ਭੰਨ ਘਾੜ ਵੱਲ ਇਕਾਗਰ ਹੋਇਆ ਉਹ ਇੱਕ ਨਦੀ ਦੇ ਕੰਢੇ ਫਿਰ ਰਿਹਾ ਸੀ। ਨਦੀ ਭਰ ਜੋਬਨ ਵਿਚ ਬਹਿ ਰਹੀ ਸੀ, ਜਰੂਰ ਪਹਾੜਾਂ ਵਿਚ ਮੀਂਹ ਪਿਆ ਹੋਵੇਗਾ ਤੇ ਫੁੱਲ ਪੌਦਿਆਂ ਦੀਆਂ ਟੀਸੀਆਂ ਤੇ ਬੈਠੇ ਖੰਭ ਫੜਕਾ ਰਹੇ ਸਨ, ਜਿਵੇਂ ਹੁਣੇ ਉੜ ਕੇ ਨਦੀ ਤੋਂ ਪਾਰ ਆਪਣੇ ਮਿੱਤਰ ਪਿਆਰਿਆਂ ਨੂੰ ਮਿਲਣ ਜਾਣਾ ਹੋਵੇ। ਤੇ ਪੰਛੀ ਗਰਦਨਾ ਮਟਕਾ ਮਟਕਾ ਉਹਨਾਂ ਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਫਿਰ ਬੱਦਲ ਘੋਰਿਆ, ਰੱਬ ਦੀ ਇਕਾਗਰਤਾ ਭੰਗ ਹੋ ਗਈ ਤੇ ਉਸਨੇ ਖਿੱਜ ਕੇ ਸਾਰੀਆਂ ਰੁੱਤਾਂ ਨੂੰ ਹੇਠਾਂ ਭੇਜ ਦਿੱਤਾ ਤੇ ਕਿਹਾ, ਵਾਰੀ ਵਾਰੀ ਸਿਰਜੀ ਜਾ ਰਹੀ ਸ੍ਰਿਸ਼ਟੀ ਉੱਤੇ ਪਹਿਰਾ ਦਿਓ। ਹੁਕਮ ਦੀਆਂ ਬੰਨੀਆਂ ਰੁੱਤਾਂ ਇਸ ਸ੍ਰਿਸ਼ਟੀ ਉੱਤੇ ਆ ਪਹੁੰਚੀਆਂ। ਮਾਣ ਮਤੀਆਂ ਰੁੱਤਾਂ ਇੱਥੇ ਦੇ ਬੰਦਿਆਂ ਨਾਲ ਮਸ਼ਕਰੀਆਂ ਕਰਦੀਆਂ ਰਹਿੰਦੀਆਂ। ਲੋਕ ਇਨ੍ਹਾਂ ਤੋਂ ਬਚਣ ਦੇ ਉਪਰਾਲਿਆਂ ਵਿਚ ਲੱਗੇ। ਕਿਸੇ ਰੁੱਤ ਮੀਂਹ ਪੈਂਦਾ, ਦਰਿਆਵਾਂ ਵਿਚ ਹੜ ਆਉਂਦੇ, ਪਿੰਡਾਂ ਦੇ ਪਿੰਡ ਰੁੜ ਜਾਂਦੇ। ਰੁੱਤਾਂ ਲਈ ਇਹ ਵੀ ਇੱਕ ਸ਼ੁਗਲ ਸੀ, ਪਰ ਹੁਣ ਇਨ੍ਹਾਂ ਲੋਕਾਂ ਦਾ ਰੇਡੀਓ ਪਹਿਲਾਂ ਹੀ ਦੱਸ ਦਿੰਦਾ ਕਿ ਕਦ ਮੀਂਹ ਪਵੇਗਾ ਤੇ ਦਰਿਆਵਾਂ ਨੂੰ ਬੰਨ ਮਾਰ ਕੇ ਇਹ ਲੋਕ ਕੈਦੀਆਂ ਵਾਂਗ ਮਨ ਮਰਜ਼ੀ ਦੇ ਪਾਸੇ ਭੇਜਣ ਲੱਗ ਪਏ। ਅੱਗੇ ਜੇ ਕਦੇ ਸ਼ਰਾਰਤ ਨਾਲ ਹਵਾ ਸਾਹ ਰੋਕ ਕੇ ਖੜ ਜਾਂਦੀ ਤਾਂ ਲੋਕ ਆਖਦੇ ਕੋਈ ਪਾਪੀ ਪਹਿਰੇ ਬੈਠਾ ਏ ਤੇ ਤਰਲੋ ਮੱਛੀ ਹੁੰਦੇ ਪਹਿਰਾ ਬਦਲ ਜਾਣ ਨੂੰ ਉਡੀਕਦੇ। ਪਰ ਹੁਣ ਬਿਜਲੀ ਤੇ ਪੱਖੇ ਹਵਾ ਨੂੰ ਬਿਨਾਂ ਪੁੱਛਿਆਂ ਹੀ ਵਗਦੇ ਰਹਿੰਦੇ ਹਨ। ਅੱਗੇ ਕਦੇ ਮੀਂਹ ਨਾ ਪੈਂਦਾ ਤਾਂ ਬਨਸਪਤੀ ਸੁੱਕ ਸੜ ਜਾਂਦੀ। ਲੋਕ ਜੱਗ ਕਰਦੇ, ਹਵਨ ਕਰਦੇ, ਪਰ ਹੁਣ ਤਾਂ ਲੋਕਾਂ ਨੇ ਟਿਊਬਵੈਲ ਲਾ ਲਏ, ਮੀਂਹ ਦੀ ਪਰਵਾਹ ਹੀ ਨਹੀਂ ਕਰਦੇ। ਇੱਕ ਦਿਨ ਰੁੱਤਾਂ ਉਦਾਸ ਹੋ ਗਈਆਂ, ਉਹ ਰਲ ਕੇ ਰੱਬ ਕੋਲ ਗਈਆਂ। ਰਾਮ ਜੀ, ਧਰਤੀ ਉੱਤੇ ਸਾਡੀ ਕੋਈ ਲੋੜ ਨਹੀਂ, ਸਾਨੂੰ ਪਰਤ ਆਉਣ ਦੀ ਆਗਿਆ ਦਿਓ। ਇਹ ਕਿਵੇਂ ਹੋ ਸਕਦਾ ਹੈ, ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਆਪ ਚੱਲ ਕੇ ਵੇਖ ਲਓ ਬੇਸ਼ੱਕ, ਰੁੱਤਾਂ ਨੇ ਅਰਜ ਗੁਜਾਰੀ। ਰੱਬ ਇੱਕ ਛੋਟੀ ਜਿਹੀ ਚਿੜੀ ਬਣ ਕੇ ਧਰਤੀ ਉੱਤੇ ਰੁੱਤਾਂ ਦੀ ਸ਼ਿਕਾਇਤ ਬਾਰੇ ਜਾਂਚ ਪੜਤਾਲ ਕਰਨ ਗਿਆ। ਆਥਣ ਦਾ ਬੇਲਾ ਸੀ, ਰੁੱਤ ਬਹਾਰ ਦੀ ਸੀ, ਅਸਮਾਨ ਉੱਤੇ ਬੱਦਲ ਘਿਰੇ ਹੋਏ ਸਨ। ਮੋਰਾਂ ਨੇ ਖੰਭ ਖਲਾਰ ਕੇ ਝੂਮ ਝੂਮ ਕੇ ਨੱਚ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਉੱਤਰ ਆਉਣ ਲਈ ਕਿਹਾ ਤੇ ਜੰਗਲੀ ਫੁੱਲ ਇੱਕ ਦੂਜੇ ਵੱਲ ਸੈਨਤਾ ਕਰ ਹੱਸ ਰਹੇ ਸਨ ਤੇ ਨਿੱਕੇ ਨਿੱਕੇ ਪੰਛੀ ਫੁੱਲਾਂ ਦੇ ਪੱਤਿਆਂ ਤੇ ਗੀਤ ਹਵਾ ਦੀਆਂ ਕੰਨੀਆਂ ਨਾਲ ਬੰਨ ਬੰਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸਨ। ਇਹ ਧਰਤੀ ਤਾਂ ਬੜੀ ਸੋਹਣੀ ਥਾਂ ਏ, ਰੱਬ ਨੇ ਬਹਾਰ ਨੂੰ ਆਖਿਆ। ਇੰਨੇ ਨੂੰ ਇੱਕ ਸ਼ਹਿਰ ਆ ਗਿਆ, ਬੜੀ ਭੀੜ ਸੀ, ਬੜਾ ਰੌਲਾ ਸੀ। ਹਰ ਕੋਈ ਜਿਵੇਂ ਗਵਾਚਿਆ ਹੋਇਆ ਸੀ, ਸਾਰੇ ਲੋਕ ਹੀ ਜਿਵੇਂ ਅਸਮਾਨ ਤੋਂ ਡਿੱਗੇ ਹੋਣ। ਕਿਸੇ ਦਾ ਕੋਈ ਕੁਝ ਨਹੀਂ ਸੀ ਲੱਗਦਾ, ਕਿਸੇ ਦਾ ਕੋਈ ਜਾਣੂ ਨਹੀਂ ਸੀ, ਇਥੋਂ ਤੱਕ ਕਿ ਕਿਸੇ ਦਾ ਕੋਈ ਗਰਾਈ ਵੀ ਪ੍ਰਤੀਤ ਨਹੀਂ ਸੀ ਹੁੰਦਾ। ਚਿੜੀ ਬਣੇ ਹੋਏ ਰੱਬ ਨੇ ਦੇਖਿਆ, ਇਹ ਲੋਕ ਘੜੀ ਨੂੰ ਬੜੀ ਵਾਰ ਦੇਖਦੇ ਹਨ, ਕਿਸ ਲਈ? ਉਸਨੇ ਬਹਾਰ ਤੋਂ ਪੁੱਛਿਆ। ਚਿੜੀਆਂ ਲੈ ਲਓ, ਰੰਗ ਬਰੰਗੀਆਂ ਚਿੜੀਆਂ, ਪਿੰਜਰੇ ਵਿਚ ਕਿੰਨੀਆਂ ਸਾਰੀਆਂ ਚਿੜੀਆਂ ਤਾੜੀ, ਨਿੱਕੇ ਨਿੱਕੇ ਪਿੰਜਰਿਆਂ ਦਾ ਥੱਬਾ ਮੋਢੇ ਸੁੱਟੀ ਇਕ ਭਾਈ ਹੋਕਾ ਦੇ ਰਿਹਾ ਸੀ। ਚਿੜੀ ਬਣੇ ਰੱਬ ਨੇ ਦੇਖਿਆ ਤੇ ਉਹ ਘਬਰਾ ਗਿਆ। ਉਥੋਂ ਛੇਤੀ ਦਿਨੀ ਉੜ ਕੇ ਉਹ ਇਕ ਮੰਦਰ ਚ ਜਾ ਵੜਿਆ। ਤਾਜੇ ਮੋਤੀਏ ਦਾ ਹਾਰ ਦੋ ਦੋ ਆਨੇ, ਮੰਦਰ ਦੇ ਬਾਹਰ ਨੰਗੇ ਪੈਰੀ ਪਾਟੇ ਹੋਏ ਝੱਗੇ ਵਾਲਾ ਇਕ ਮੁੰਡਾ ਵੇਚ ਰਿਹਾ ਸੀ। ਲੈ, ਡੂੜ ਆਨੇ ਦੇ ਹਾਰ ਦੇ ਦੇ, ਆਪਣਾ ਢਿੱਡ ਸੰਭਾਲੀ ਆ ਰਹੇ ਇਕ ਤਿਲਕਧਾਰੀ ਲਾਲੇ ਨੇ ਪੈਸੇ ਮੁੰਡੇ ਦੇ ਹੱਥ ਦਿੰਦਿਆਂ ਕਿਹਾ। ਮੁੰਡਾ ਜੱਕੋ ਤੱਕੀ ਪੈ ਗਿਆ, ਜਿਵੇਂ ਪਹਿਲਾਂ ਹੀ ਉਸਨੇ ਬਹੁਤ ਘੱਟ ਰੇਟ ਦੱਸਿਆ ਹੋਵੇ। ਓਏ ਛੱਡ ਪਰੇ, ਇਹ ਵੀ ਕਿਹੜਾ ਖਾਣ ਵਾਲੀ ਚੀਜ਼ ਹੈ, ਹੋਰ ਦੋ ਘੰਟੇ ਨੂੰ ਇਨ੍ਹਾਂ ਨੇ ਬੇਹੇ ਹੋ ਜਾਣਾ, ਲਾਲੇ ਨੇ ਜਿਵੇਂ ਆਪਣੀ ਸਿਆਣੀ ਦਲੀਲ ਦਿੱਤੀ। ਗੱਲ ਮੁੰਡੇ ਦੀ ਸਮਝ ਆ ਗਈ। ਉਸਨੇ ਬੇਵੱਸ ਜਿਹਾ ਹੋ ਕੇ ਡੇਢ ਆਨੇ ਨੂੰ ਹਾਰ ਦੇ ਦਿੱਤੇ। ਲਾਲਾ ਜੀ ਮੰਦਰ ਵਿਚ ਪਹੁੰਚੇ, ਦੇਵੀ ਦੀ ਪੱਥਰ ਦੀ ਮੂਰਤ ਦੇ ਸਾਹਮਣੇ ਖੜ ਕੇ ਅੱਖਾਂ ਮੀਚ ਕੇ ਅੰਤਰ ਧਿਆਨ ਹੋ ਕੇ ਉਸ ਨਾਲ ਲੈਣ ਦੇਣ ਦੀ ਗੱਲ ਕੀਤੀ ਤੇ ਫਿਰ ਨਮਸਕਾਰ ਕਰਕੇ ਜਿਉਂਦੇ ਫੁੱਲਾਂ ਦਾ ਹਾਰ ਉਸਦੇ ਚਰਨਾਂ ਵਿਚ ਬਗਾ ਮਾਰਿਆ। ਇਹ ਦੇਖਦਿਆਂ ਹੀ ਰੱਬ ਮੰਦਰ ਵਿਚੋਂ ਬਾਹਰ ਆ ਗਿਆ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂ ਜੀ ਦੇ ਨਾਲ ਲਹਿਰਾਂ ਪ੍ਰੋਗਰਾਮ। ਕਹਾਣੀ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਮਿਲਦੇ ਹਾਂ ਦੁਬਾਰਾ ਫੇਰ ਤੇ ਜੁੜਦੇ ਹਾਂ ਫਿਰ ਕਹਾਣੀ ਦੇ ਨਾਲ। ਇੱਕ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ।
ਕਰ ਦੁਸ ਕਰੇ ਨਕਰ ਹਾੜੀ ਵੇਚ ਕੇ ਉਲਮ ਲਗ ਸਾਰੇ ਨੀ ਚੰਡੀਗੜ ਰਹਿਣ ਵਾਲੀਏ ਅਸੀਂ ਪਿੰਡ ਨੇ ਦਿਲਾਂ ਦੇ ਮਾੜੇ ਨੀ ਚੰਡੀਗੜ ਰਹਿਣ ਵਾਲੀਏ
ਪਿੱਠ ਟਰੈਕਟਰ ਉੱਤੇ ਨੀ ਖੇਤਾਂ ਦੀ ਸੈਰ ਕਰਾਵਾਂ ਬੈਠ ਟਰੈਕਟਰ ਉੱਤੇ ਨੀ ਖੇਤਾਂ ਦੀ ਸੈਰ ਕਰਾਵਾਂ ਏਅਰ ਕੰਡੀਸ਼ਨ ਵਰਗੀਆਂ ਏ ਤੂਤਾਂ ਦੀਆਂ ਠੰਡੀਆਂ ਛਾਵਾਂ ਨਿਵੇਂ ਟੂਬਲ ਚਲਾਉਂਦਾ ਨਿਵੇਂ ਟੂਬਲ ਚਲਾਉਂਦਾ ਪਾਣੀ ਪਸ਼ੂਆਂ ਨੂੰ ਦੰਦਾ ਨਿਵੇਂ ਟੂਬਲ ਚਲਾਉਂਦਾ ਪਾਣੀ ਪਸ਼ੂਆਂ ਨੂੰ ਦੰਦਾ ਅਲ ਕਹੀ ਫੜ ਮੋੜ ਤੂੰ ਪਿਆਰੇ ਨੀ ਚੰਡੀਗੜ੍ਹ ਰਹਿਣ ਵਾਲੀਏ
ਜ਼ਰਾ ਸੁਣ ਕੇ ਜੀ
ਜ਼ਰਾ ਸੁਣ ਕੇ ਜੀ ਜ਼ਰਾ ਸੁਣ ਕੇ ਜੀ ਜ਼ਰਾ ਸੁਣ ਕੇ ਜੀ
ਜ਼ਰਾ ਸੁਣ ਕੇ ਜੀ
ਜ਼ਰਾ ਸੁਣ ਕੇ ਜੀ ਜ਼ਰਾ ਸੁਣ ਕੇ ਜੀ ਜ਼ਰਾ ਸੁਣ ਕੇ ਜੀ
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਜੀ ਹਾਂ ਦੋਸਤੋ, ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰ ਰਹੀ ਹਾਂ, ਦਲੀਪ ਕੌਰ ਟਵਾਣਾ ਜੀ ਹੁਣਾਂ ਦੀ ਲਿਖੀ ਰੱਬ ਅਤੇ ਰੁੱਤਾਂ, ਇਹ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਸੋ ਕਹਾਣੀ ਦਾ ਸਿਲਸਿਲਾ ਅਗਾਂਹ ਤੁਰਦੇ ਹਾਂ। ਜਦੋਂ ਰੱਬ ਮੰਦਰ ਵਿੱਚੋਂ ਬਾਹਰ ਆ ਗਿਆ ਤਾਂ ਉਸਨੇ ਇੱਕ ਔਰਤ ਨੂੰ ਦੇਖਿਆ। ਉਹ ਔਰਤ ਆਪਣੇ ਬਾਲਾਂ ਵਿੱਚ ਬਹੁਤ ਸੋਹਣਾ ਫੁੱਲ ਲਾਈ ਜਾ ਰਹੀ ਸੀ ਤੇ ਜਿਹੜੀ ਆਪ ਵੀ ਬਹੁਤ ਖੂਬਸੂਰਤ ਸੀ। ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸਿਰ ਢੱਕ ਲੈ, ਜਮਾਨਾ ਮਾੜਾ ਏ। ਉਸ ਔਰਤ ਨੂੰ ਮਗਰ ਆ ਰਹੀ ਇੱਕ ਬੁੜੀ ਜੋ ਸ਼ਾਇਦ ਉਸਦੀ ਸੱਸ ਸੀ, ਉਸਨੇ ਕਿਹਾ, ਆਗਿਆਕਾਰ ਧੀਆਂ ਨੋਹਾਂ ਵਾਂਗ। ਉਸਨੇ ਸਿਰ ਢੱਕ ਲਿਆ। ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜਿਸ ਦਾ ਜਰੂਰ ਪੱਲੇ ਹੇਠਾਂ ਸਾਹ ਘੁੱਟਿਆ ਗਿਆ ਹੋਣਾ। ਇੰਨੇ ਨੂੰ ਕਣੀਆਂ ਉੱਤਰ ਆਈਆਂ, ਆਵਾਜਾਈ ਹੋਰ ਤੇਜ਼ ਹੋ ਗਈ, ਬਰਸਾਤੀਆਂ ਛਤਰੀਆਂ ਚਮਕਣ ਲੱਗੀਆਂ ਤੇ ਚਿੜੀ ਬਣਿਆ ਰੱਬ ਇੱਕ ਖੰਭੇ ਉੱਤੇ ਬੈਠਣ ਹੀ ਲੱਗਾ ਸੀ ਤਾਂ ਉਸ ਨੂੰ ਕਰੰਟ ਦਾ ਇੱਕ ਝਟਕਾ ਜਿਹਾ ਲੱਗਿਆ ਤੇ ਪਲ ਦੇ ਪਲ ਲਈ ਉਸਦੀ ਸੁਰਤ ਗੁੰਮ ਜਿਹੀ ਗਈ। ਕੱਚੀ ਜਿਹੀ ਹਾਸੀ ਹੱਸ ਕੇ ਉਹ ਇੱਕ ਘਰ ਦੀ ਛੱਤ ਉੱਤੇ ਜਾ ਬੈਠ ਗਿਆ। ਹੁਣ ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿੱਚ ਕਿਧਰੇ ਦਰਖਤ ਹੀ ਨਹੀਂ, ਪੰਛੀ ਕਿੱਥੇ ਬਹਿੰਦੇ ਹੋਣਗੇ, ਆਲਣੇ ਕਿੱਥੇ ਪਾਉਂਦੇ ਹੋਣਗੇ, ਰਾਤ ਨੂੰ ਕਿੱਥੇ ਸੌਂਦੇ ਹੋਣਗੇ। ਉਸ ਨੂੰ ਇਹ ਕਿਸੇ ਨੇ ਨਹੀਂ ਸੀ ਦੱਸਿਆ ਕਿ ਇਸ ਸ਼ਹਿਰ ਵਿੱਚ ਪੰਛੀ ਹੀ ਨਹੀਂ ਹਨ। ਚਿੜੀ ਬਣਿਆ ਰੱਬ ਹੈਰਾਨ ਹੋ ਕੇ ਦੇਖ ਰਿਹਾ ਸੀ ਕਿ ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ, ਨਾ ਕਿਸੇ ਦੀਆਂ ਅੱਖਾਂ ਵਿੱਚ ਬੱਦਲਾਂ ਦੇ ਪਰਛਾਵੇਂ ਨੱਚੇ, ਨਾ ਕੋਈ ਨੰਗੇ ਨੰਗੇ ਪੈਰੀ ਧਰਤੀ ਦੀ ਸੁਗੰਧ ਪੀਣ ਆਇਆ, ਨਾ ਕਿਸੇ ਨੇ ਬਾਲ ਖੋਲ ਕੇ ਡਿੱਗਦੇ ਮੋਤੀ ਬੋਚੇ। ਹੁਣ ਰੱਬ ਬਹਾਰ ਦੇ ਮੂੰਹ ਵੱਲ ਤੱਕਣੋਂ ਝਿਜਕਦਾ ਸੀ। ਉਹ ਉਸ ਸ਼ਹਿਰ ਵੱਲ ਪਿੱਠ ਕਰਕੇ ਤੁਰ ਪਿਆ। ਹੁਣ ਸ਼ਹਿਰ ਪਿੱਛੇ ਰਹਿ ਗਿਆ ਸੀ। ਡਿੰਗੀ ਟੇਢੀ ਡੰਡੀ ਉੱਤੇ ਖੁੱਲੇ ਖੇਤਾਂ ਦੇ ਵਿਚਕਾਰ ਇੱਕ ਬੰਦਾ ਗਾਉਂਦਾ ਤੁਰਿਆ ਆ ਰਿਹਾ ਸੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਕਿਹਨੂੰ ਨਾ ਮਿਲਣ ਦੀ ਇਸਨੇ ਕਸਮ ਖਾਈ ਏ, ਚਿੜੀ ਬਣੇ ਰੱਬ ਨੇ ਬਹਾਰ ਨੂੰ ਪੁੱਛਿਆ। ਇਸ ਨੂੰ ਬਹਾਰ ਦੇ ਮੌਸਮ ਵਿੱਚ ਜਿਹੜਾ ਸਭ ਤੋਂ ਵੱਧ ਯਾਦ ਆ ਰਿਹਾ ਏ, ਤੈਨੂੰ ਕਿਵੇਂ ਪਤਾ ਏ? ਨਾ ਮਿਲਣ ਦੀ ਕਸਮ ਜੋ ਖਾਣੀ ਪੈ ਰਹੀ ਏ। ਕਣੀਆਂ ਹੋਰ ਤੇਜ ਹੋ ਗਈਆਂ। ਡੰਡੀ ਡੰਡੀ ਜਾ ਰਹੇ ਉਸ ਬੰਦੇ ਨੇ ਮੋਢੇ ਛੱਡੇ, ਚੁਟਕੀਆਂ ਬਜਾਈਆਂ। ਬੱਦਲਾਂ ਵੱਲ ਵਾਕਵਾਂ ਵਾਂਗ ਦੇਖਿਆ ਤੇ ਸਾਰੇ ਆਪੇ ਨਾਲ ਗਾਇਆ, ਮੈਨੂੰ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਸਾਹਮਣਿਓ ਪਿੰਡੋਂ ਚਿੱਠੀਆਂ ਦੇ ਕੇ ਮੁੜੇ ਆਉਂਦੇ ਡਾਕੀਏ ਨੇ ਉਸ ਨੂੰ ਪਹਿਚਾਣ ਕੇ ਸਾਈਕਲ ਹੌਲੀ ਕਰ ਲਿਆ। ਮੀਂਹ ਆ ਰਿਹਾ ਏ, ਕਹੇ ਤਾਂ ਮੈਂ ਸਾਈਕਲ ਤੇ ਛੱਡ ਆਉਂਦਾ, ਕਿੱਥੇ ਜਾਣਾ ਏ। ਡਾਕੀਏ ਨੇ ਆਪਣੇ ਨੱਕ ਉਤੋਂ ਐਨਕ ਠੀਕ ਕਰਦਿਆਂ ਇੱਕ ਪੈਰ ਧਰਤੀ ਉੱਤੇ ਲਾ ਕੇ ਸਾਈਕਲ ਰੋਕਦਿਆਂ ਪੁੱਛਿਆ, ਜਾਣਾ ਤਾਂ ਕਿਤੇ ਵੀ ਨਹੀਂ। ਉਸਨੇ ਆਪਣੀ ਚਾਲ ਬਿਨਾਂ ਹੌਲੀ ਕੀਤਿਆਂ ਘੋਲੋਂ ਲੰਘਦਿਆਂ ਕਿਹਾ, ਮੀਂਹ ਆ ਰਿਹਾ ਏ, ਕੱਪੜੇ ਭਿੱਜ ਜਾਣਗੇ। ਇਹ ਗੱਲ ਬਹੁਤ ਹੀ ਉਸਦੀ ਥਾਂ ਡਾਕੀਏ ਨੇ ਸ਼ਾਇਦ ਆਪਣੇ ਘਸੇ ਮੈਲੇ ਖਾਕੀ ਕੱਪੜਿਆਂ ਦਾ ਧਿਆਨ ਧਰ ਕੇ ਆਖੀ। ਤੁਸੀਂ ਚੱਲੋ, ਮੀਂਹ ਤੋਂ ਪਹਿਲਾਂ ਪਹਿਲਾਂ ਠਿਕਾਣੇ ਪਹੁੰਚੋ। ਖਚਰੀ ਜਿਹੀ ਹਾਸੀ ਹੱਸਦਿਆਂ ਉਸ ਬੰਦੇ ਨੇ ਡਾਕੀਏ ਨੂੰ ਕਿਹਾ। ਕਾਲੀ ਕਾਲੀ ਪੈਡਲ ਮਾਰਦਾ ਡਾਕੀਆ ਸੋਚ ਰਿਹਾ ਸੀ, ਇਸ ਵਿਚ ਹੱਸਣ ਵਾਲੀ ਭਲਾ ਕਿਹੜੀ ਗੱਲ ਏ, ਮੈਂ ਤਾਂ ਅਕਲ ਦੀ ਗੱਲ ਆਖੀ ਸੀ। ਪਿੰਡ ਤੋਂ ਦੂਰ ਮੜੀਆਂ ਵਾਲੇ ਟੋਬੇ ਵੱਲ ਉਹ ਬੰਦਾ ਮੁੜ ਪਿਆ। ਕਿਉਂ, ਚਿੜੀ ਬਣੇ ਰੱਬ ਨੇ, ਬਹਾਰ ਤੋਂ ਪੁੱਛਿਆ। ਖਬਰੇ ਸੋਚਦਾ ਹੋਵੇ ਕਿ ਸ਼ਾਇਦ ਮਰਨ ਵਾਲਿਆਂ ਵਿਚ ਕੋਈ ਜਿਉਂਦਾ ਬੰਦਾ ਹੀ ਹੋਵੇ। ਚਿੜੀ ਬਣਿਆ ਰੱਬ ਹੱਸ ਪਿਆ, ਇੱਥੇ ਬੰਦਿਆਂ ਨੂੰ ਮਾਰ ਕੇ ਹੀ ਪਤਾ ਲੱਗਦਾ ਏ ਕਿ ਉਹ ਜਿਉਂਦੇ ਵੀ ਸਨ। ਰੱਬ ਨੇ ਹੈਰਾਨ ਹੋ ਕੇ ਪੁੱਛਿਆ। ਉਹ ਬੰਦਾ ਟੋਬੇ ਦੇ ਕੰਢੇ ਪਹੁੰਚ ਗਿਆ। ਟੋਬੇ ਵਿਚ ਭੰਬੂਲ ਖਿਲੇ ਹੋਏ ਸਨ। ਕਿੰਨਾ ਹੀ ਕੁਝ ਉਸ ਬੰਦੇ ਦੇ ਮਨ ਵਿਚ ਖਿੜ ਗਿਆ। ਉਸ ਨੇ ਲਜਰਾ ਕੇ ਆਪਣੇ ਧੁਰ ਅੰਦਰਲੇ ਬੋਲਾਂ ਰਾਹੀਂ ਗਾਇਆ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਟੋਬੇ ਵਿਚ ਬਗਲੇ ਚੂਲ ਕਦਮੀ ਕਰਦੇ ਫਿਰ ਰਹੇ ਸਨ, ਕੁਝ ਬੋਲ ਵੀ ਰਹੇ ਸਨ। ਉਸ ਨੂੰ ਲੱਗਿਆ ਕਹਿ ਰਹੇ ਸਨ, ਚੰਗਾ ਚੰਗਾ। ਟੋਬੇ ਦੇ ਕਸਮੇਲੇ ਪਾਣੀ ਵਿਚ ਡਿੱਗਦੀਆਂ ਕਣੀਆਂ ਨਾਲ ਪਾਣੀ ਦੇ ਜਿਵੇਂ ਕੁੱਤਕਧਾਰੀਆਂ ਨਿਕਲ ਗਈਆਂ ਸਨ। ਫਿਰ ਉਸ ਬੰਦੇ ਨੇ ਕੰਢੇ ਉੱਤੇ ਬੈਠ ਕੇ ਟੋਬੇ ਦੀ ਚੀਕਣੀ ਕਾਲੀ ਮਿੱਟੀ ਆਪਣੇ ਹੱਥਾਂ ਨੂੰ ਮਲ ਲਈ। ਫਿਰ ਉਹ ਹੱਥਾਂ ਨੂੰ ਹਲਾ ਹਲਾ ਹੱਥਾਂ ਦਾ ਪਰਛਾਵਾਂ ਪਾਣੀ ਵਿਚ ਦੇਖਦਾ ਰਿਹਾ, ਜਿਵੇਂ ਹੈਰਾਨ ਹੋ ਰਿਹਾ ਹੋਵੇ ਕਿ ਮਿੱਟੀ ਦੇ ਬਣੇ ਹੋਏ ਹੱਥ ਕਿੰਜ ਨ੍ਰਿਤ ਕਰ ਰਹੇ ਹਨ, ਜਿਵੇਂ ਸੱਚੀ ਮੁੱਚੀ ਦੇ ਹੋਣ ਤੇ ਇਨ੍ਹਾਂ ਹੱਥਾਂ ਦੀ ਇਨ ਬਿਨ ਨਕਲ ਪਾਣੀ ਵਿਚ ਦਿਸਦੀ ਇਨ੍ਹਾਂ ਦਾ ਪਰਛਾਵਾਂ ਕਰ ਰਿਹਾ ਸੀ। ਉਹਨੂੰ ਇਹ ਇਕ ਬਹੁਤ ਵੱਡੀ ਕਰਾਮਾਤ ਲੱਗਦੀ ਸੀ। ਤੇ ਫਿਰ ਉਸਨੇ ਪਾਣੀ ਦਾ ਉੱਜੜ ਭਰ ਕੇ ਭੰਭੂਲਾਂ ਉੱਤੇ ਸੁੱਟਿਆ। ਉਹ ਨੱਚ ਉੱਠੇ, ਉਹ ਗਾਉਣ ਲੱਗ ਪਿਆ, ਸੂਰਜਾਂ ਦੀ ਜਿੰਦ ਮੇਰੀ, ਬੱਦਲਾਂ ਦੀ ਜਿੰਦ ਮੇਰੀ, ਪੰਛੀਆਂ ਦੀ ਜਿੰਦ ਮੇਰੀ, ਪੱਤਿਆਂ ਦੀ ਜਿੰਦ ਮੇਰੀ, ਪੌਣਾ ਦੀ ਜਿੰਦ ਮੇਰੀ, ਮੈਨੇ ਤੁਮਕੋ ਨਾ ਮਿਲਨੇ ਕੀ ਕਸਮ ਖਾਈ ਹੈ। ਫਿਰ ਉਸਨੇ ਇਹ ਕਹਿ ਕੇ ਹੱਥ ਧੋ ਲਏ। ਟੋਬੇ ਕੰਢੇ ਖੜੇ ਪਰੋਟੇ ਨਾਲ ਅੱਖਾਂ ਹੀ ਅੱਖਾਂ ਰਾਹੀ ਗੱਲ ਕੀਤੀ। ਤੇਜ ਹਵਾ ਵਿਚ ਬਰੋਟੇ ਦੇ ਪੱਤੇ ਅੱਗੜ ਪਿੱਛੜ ਖੜ ਖੜ ਕਰਦੇ ਜਿਵੇਂ ਭੱਜੇ ਜਾ ਰਹੇ ਸਨ। ਚਿੜੀ ਬਣੇ ਬਰੋਟੇ ਉੱਤੇ ਬੈਠੇ ਰੱਬ ਵੱਲ ਤੱਕ ਕੇ ਉਸ ਬੰਦੇ ਨੇ ਸੀਟੀ ਮਾਰੀ। ਚਿੜੀ ਬਣੇ ਰੱਬ ਦੇ ਕੋਲ ਖੜੋਤੀ ਬਹਾਰ ਸ਼ਰਮਾ ਗਈ। ਰੱਬ ਹੱਸ ਪਿਆ ਤੇ ਬੋਲਿਆ, ਉਨ੍ਹਾਂ ਸਾਰਿਆਂ ਲਈ ਨਾ ਸਹੀ, अजहे इक लई ही रुत्ता आउंदियां रहणगियां। बदल बरदे रहणगे, फुल खिड़दे रहणगे ते सूरज चढ़दे रहणगे। जेड़ा गा रहा सी, मैंने तुमको न मिलने की कसम खाई है, बहार ने जिमें आग्या आख सिर नीमा कर दिता। चिड़ी बनिया रब सोच रहा सी के उपर स्वर्ग जाया जावे के ना। जी हां दोस्तो, ए सी दलीप कौर टवाणा जी दी लिखी हुई कहानी रब अते रुत्ता, जो मैं अज थोड़े नाल सांझी कीती। तुसी सुन रहे हो हरमन रेडियो लहरा प्रोग्राम अंजजीत दे नाल। सुनदे आ एक खूबसूरत गीत। जी हां दोस्तो, प्रोग्राम दे अखीर दे विच कुछ खास गल्लां ब्यूटी टिप्स दी करदे जाइए, खास करके लेडीज दे लई जिहड़ियां उहनां लई जरूरी हुंदियां। उहनां जिस तरह मैं हमेशा कहनी हुंनी आ कि जिहड़ियां औरतां आ उहनां दे अंदर ए होना चाहिदा, इक चाह हुंदा आ कि मैं खूबसूरत लगां। हर इंसान नूं सोहणा लगदा आ, मैं खूबसूरत लगा, मेरे कपड़े पाए मेरी बॉडी ते जचन, बैठिया उठिया हर इंसान अपने आप नूं वधिया देखदा आ। देखना चाहिदा इक इही जिंदा दिली दी निशानी आ, चढ़दी कला दी निशानी आ, इंसान होने दी निशानी आ। ते जेड़ा कहंदे कि साडे अंदर जेड़े चाह आ, जदों साडे अंदर चाह मुक जांदे आ ਤੇ ਫਿਰ ਸਾਨੂੰ ਸਾਡੇ ਚਾਹੇ ਬਾਲ ਖਿਲ ਰਹੇ ਆ ਤੇ ਚਾਹੇ ਅਸੀਂ ਕੱਪੜੇ ਮੌਸਮ ਮੁਤਾਬਕ ਪਾਏ ਆ ਨਹੀਂ ਵੀ ਪਾਏ ਹੈਗੇ ਮੌਸਮਾਂ ਮੁਤਾਬਕ ਤੇ ਸਾਨੂੰ ਉਹਨਾਂ ਦਾ ਕੁਛ ਪਤਾ ਨਹੀਂ ਹੁੰਦਾ ਹੈਗਾ। ਬਸ ਸਾਨੂੰ ਇਹ ਹੁੰਦਾ ਵੀ ਕੱਪੜਾ ਪਾ ਲਿਆ ਸੋ ਪਾ ਲਿਆ, ਬਾਲ ਬਾਏ ਜਾਂ ਨਹੀਂ ਬਾਏ ਬਸ ਠੀਕ ਆ ਓਕੇ ਆ। ਅੰਦਰੋਂ ਜਦੋਂ ਚਾਹ ਮਰ ਜਾਂਦੇ ਆ ਸਾਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਜਦੋਂ ਸਾਡੇ ਚਾਹ ਜਿਉਂਦੇ ਆ ਅਸੀਂ ਤੰਦਰੁਸਤ ਹੈਗੇ ਆ, ਸਾਨੂੰ ਰੁੱਤਾਂ ਦੇ ਮੁਤਾਬਕ ਜਿਹੜਾ ਰੰਗਾਂ ਦਾ ਮਨੋਵਿਗਿਆਨ ਕਰਨਾ ਆ ਜਾਂਦਾ ਆ ਕਿ ਕਿਹੜੀ ਰੁੱਤ ਦੇ ਵਿੱਚ ਕਿਹੜੇ ਕੱਪੜੇ ਪਾਏ ਜਾਂਦੇ ਆ, ਕਿਹੜੀ ਰੁੱਤ ਦੇ ਵਿੱਚ ਕਿਹੜੇ ਕੱਪੜੇ ਪਾ ਕੇ ਕਿਸ ਤਰ੍ਹਾਂ ਦੇ ਕੱਪੜੇ ਜਚਦੇ ਨੇ, ਰੰਗ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਇਹ ਇੱਕ ਦੁਨੀਆਂ ਦਾ ਕੋਈ ਵੀ ਮਨੁੱਖ ਆ, ਕੋਈ ਵੀ ਇਨਸਾਨ ਆ, ਉਹਨੂੰ ਜਿਸ ਤਰ੍ਹਾਂ ਕਾਇਨਾਤ ਸਜੀ ਸਜਾਈ ਸੋਹਣੀ ਲੱਗਦੀ ਹੈ, ਇਸੇ ਤਰ੍ਹਾਂ ਮਨੁੱਖ ਵੀ ਆਪਣੇ ਆਪ ਨੂੰ ਸਜਣਾ ਧਜਣਾ ਉਹ ਚਾਹੁੰਦਾ ਆ ਕਿ ਮੈਂ ਸੋਹਣਾ ਲੱਗਾ। ਖਾਸ ਕਰਕੇ ਔਰਤਾਂ ਹਮੇਸ਼ਾ ਆਪਣੀ ਇੱਕ ਜਿਹੜੀ ਉਮਰ ਆ, ਜਦੋਂ ਉਹਨਾਂ ਦੀ ਉਮਰ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਇੱਕ ਡਰ ਜਿਹਾ ਪੈਣਾ ਸ਼ੁਰੂ ਹੋ ਜਾਂਦਾ ਆ ਕਈਆਂ ਦੇ ਅੰਦਰ ਕਿ ਹੁਣ ਸ਼ਾਇਦ ਮੈਂ ਬਜ਼ੁਰਗ ਹੋ ਗਈ ਆ, ਮੇਰੇ ਅੰਦਰੋਂ ਜਿਹੜੀ ਕਿ ਇੱਕ ਜਿਹੜਾ ਜਵਾਨੀ ਦਾ ਪੈਰ ਆ ਉਹ ਖਤਮ ਹੋ ਗਿਆ, ਬਜ਼ੁਰਗੀ ਵੱਲ ਮੈਂ ਜਾ ਰਹੀ ਹੈਗੀ ਆ। ਕਈ ਇਸ ਨੂੰ ਗੱਲ ਨੂੰ ਲੈ ਕੇ ਇੰਨੀਆਂ ਸੀਰੀਅਸ ਹੋ ਜਾਂਦੀਆਂ ਕਿ ਡਿਪਰੈਸ਼ਨ ਚ ਚਲੇ ਜਾਂਦੀਆਂ। ਸੋ ਇਹਦੇ ਵਿੱਚ ਡਿਪਰੈਸ਼ਨ ਚ ਜਾਣ ਦੀ ਕੋਈ ਜ਼ਰੂਰਤ ਨਹੀਂ, ਸੀਰੀਅਸ ਹੋਣ ਦੀ ਲੋੜ ਨਹੀਂ, ਕਿਉਂਕਿ ਹਰ ਟਾਈਮ ਦਾ ਆਪੋ ਆਪਣਾ ਸਮਾਂ ਆ, ਹਰ ਪੜਾਅ ਦਾ ਆਪੋ ਆਪਣਾ ਸਮਾਂ ਆ। ਬਚਪਨ ਆਇਆ, ਫਿਰ ਜਵਾਨੀ ਆਈ, ਫਿਰ ਅਧਖੜ ਆਇਆ ਤੇ ਫਿਰ ਉਸ ਤੋਂ ਬਾਅਦ ਬੁਢਾਪਾ ਆਇਆ। ਸੋ ਚਾਰ ਪੈਰ ਨੇ ਤੇ ਚਾਰ ਪੈਰਾਂ ਦਾ ਆਪੋ ਆਪਣਾ ਇੱਕ ਸਫ਼ਰ ਆ, ਇੱਕ ਟਾਈਮ ਆ, ਉਹ ਅਸੀਂ ਹੰਡਾ ਰਹੇ ਹਾਂ। ਜ਼ਰੂਰਤ ਇਸ ਗੱਲ ਦੀ ਹੁੰਦੀ ਹੈ ਕਿ ਜਿਹੜਾ ਸਮਾਂ ਸਾਨੂੰ ਦਿੱਤਾ ਗਿਆ, ਜਿਹੜੇ ਜ਼ਿੰਦਗੀ ਦੇ ਪਲ ਨੇ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੈ ਰਹੇ ਨੇ, ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਹੰਡਾ ਰਹੇ ਹਾਂ। ਹਰ ਵੇਲੇ ਹਾਏ ਹਾਏ ਕਰਕੇ ਰੋ ਰੋ ਕੇ ਜੇ ਅਸੀਂ ਟਾਈਮ ਕੱਢਾਂਗੇ, ਚਾਹੇ ਅਸੀਂ ਜਵਾਨੀ ਦੇ ਵਿੱਚ ਵੀ ਆ, ਚਾਹੇ ਅਸੀਂ ਆਪਣੀ ਸਾਡੀ ਤੇ ਜਿੰਨੀ ਵੀ ਮਰਜ਼ੀ ਖੂਬਸੂਰਤੀ ਹੋਵੇ, ਤੇ ਅਸੀਂ ਉਹ ਰੋਣੇ ਧੋਣੇ ਦੇ ਨਾਲ ਅਸੀਂ ਆਪਣਾ ਦਿਲ ਜਿਹੜਾ ਆ ਬਜ਼ੁਰਗ ਕਰ ਲੈਂਦੇ ਆ, ਅਸੀਂ ਆਪਣਾ ਅੰਦਰਲਾ ਪਾਉਂਦੇ ਆ ਉਹ ਬਿਮਾਰ ਕਰ ਲੈਂਦੇ ਆ ਤੇ ਬਜ਼ੁਰਗ ਕਰ ਲੈਂਦੇ ਆ। ਬਾਹਰੋਂ ਚਾਹੇ ਸਾਨੂੰ ਦਿਸਣ ਨੂੰ ਜਾਂ ਸਾਡੀ ਉਮਰ ਦੇ ਹਿੰਸੇ ਛੋਟੇ ਹੁੰਦੇ ਆ, ਪਰ ਅੰਦਰੋਂ ਦਿਲ ਬਜ਼ੁਰਗ ਹੋ ਜਾਂਦਾ, ਬਿਮਾਰ ਹੋ ਜਾਂਦਾ। ਸੋ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਕਰੋ, ਆਪਣੇ ਆਪ ਨੂੰ ਖੁਸ਼ ਰੱਖਿਆ ਕਰੋ। ਕਿਸੇ ਵੀ ਮਾਹੌਲ ਦੇ ਵਿੱਚ ਰਹਿੰਦੇ ਹੋ, ਹਾਲਾਤਾਂ ਦਾ ਸਾਹਮਣਾ ਕਰਨ ਦਾ ਜਿਗਰਾ ਰੱਖਿਆ ਕਰੋ, ਹੋਣਾ ਵੀ ਚਾਹੀਦਾ। ਹਾਲਾਤ ਜਿਹੜੇ ਸਾਡੇ ਆਪਣੇ ਆ, ਹਰ ਕਿਸੇ ਦੇ ਹਿਸਾਬ ਨਾਲ, ਸਿਚੁਏਸ਼ਨ ਦੇ ਹਿਸਾਬ ਨਾਲ, ਹਾਲਾਤਾਂ ਦੇ ਹਿਸਾਬ ਨਾਲ ਸਾਨੂੰ ਉਦਾਂ ਦੀਆਂ ਮੁਸ਼ਕਲਾਂ ਮਿਲਦੀਆਂ ਨੇ। ਸਾਨੂੰ ਪਤਾ ਕਿ ਅਸੀਂ ਜੇ ਮੁਸ਼ਕਲਾਂ, ਸਾਡੇ ਹਾਲਾਤ ਲੰਬੇ ਚੌੜੇ ਨੇ, ਅਸੀਂ ਆਪਣੇ ਕੰਮ ਲੰਬੇ ਚੌੜੇ ਸਿਰਜੇ ਹੋਏ ਨੇ, ਤੇ ਸਾਨੂੰ ਮੁਸ਼ਕਲਾਂ ਵੀ ਲੰਬੀਆਂ ਚੌੜੀਆਂ ਹੀ ਆਉਣਗੀਆਂ। ਜੇ ਛੋਟੀਆਂ ਛੋਟੇ ਸਾਡੇ ਕੰਮ ਸਿਰਜੇ ਹੋਏ ਨੇ, ਸਾਦੇ ਜੇ ਲੋਕ ਆ, ਸਾਦੀਆਂ ਮੁਸ਼ਕਲਾਂ ਆਉਣਗੀਆਂ, ਲੇਕਿਨ ਜਿਸ ਤਰ੍ਹਾਂ ਦੀਆਂ ਵੀ ਆਉਣਗੀਆਂ ਘਬਰਾਉਣ ਦੀ ਲੋੜ ਨਹੀਂ ਹੁੰਦੀ। ਬਸ ਜ਼ਰੂਰਤ ਹੁੰਦੀ ਹੈ ਟਾਈਮ ਕੱਢ ਕੇ ਉਹਨਾਂ ਬਾਰੇ ਸੋਚਣਾ, ਤਸੱਲੀ ਦੇ ਨਾਲ ਉਹਨਾਂ ਦਾ ਹੱਲ ਕੱਢਣਾ, ਇਹ ਹੁੰਦਾ। ਤੇ ਖਾਸ ਕਰਕੇ ਗੱਲ ਅੱਜ ਮੈਂ ਛੇੜੀ ਸੀਗੀ ਔਰਤਾਂ ਦੇ ਲਈ, ਜਿਨ੍ਹਾਂ ਨੂੰ ਸਜਨ ਧਜਨ ਦਾ ਜ਼ਿਆਦਾ ਸ਼ੌਂਕ ਹੁੰਦਾ ਆ, ਉਹਨਾਂ ਨੂੰ ਇਹੀ ਗੱਲ ਹੁੰਦੀ ਕਿ ਸਾਡਾ ਫੇਸ ਸਾਫ਼ ਸੁਥਰਾ ਤੇ ਚਮਕਦਾਰ ਤੇ ਜਵਾਨ ਜਵਾਨ ਨਜ਼ਰ ਆਵੇ। ਉਹਨਾਂ ਦੇ ਲਈ ਮੈਂ ਛੋਟੀਆਂ ਇੱਕ ਦੋ ਟਿਪਸ ਦੇ ਦਿੰਦੀ ਹਾਂ, ਪਸੰਦ ਆਉਣਗੀਆਂ ਤਾਂ ਕੋਸ਼ਿਸ਼ ਕਰ ਲਈਓ ਕਿ ਹੋ ਸਕਦਾ ਕਿ ਤੁਹਾਨੂੰ ਕਿਸੇ ਨੂੰ ਹਰਾਸ ਆ ਜਾਵੇ, ਪਸੰਦ ਆ ਜਾਵੇ ਤੇ ਤੁਸੀਂ ਉਹਨਾਂ ਨੂੰ ਰੈਗੂਲਰ ਕਰ ਸਕਦੀਆਂ ਹੈਗੀਆਂ। ਪਹਿਲਾਂ ਮੈਂ ਫੇਸ਼ੀਅਲ ਬਾਰੇ ਦੱਸ ਦਿੰਨੀ ਆ ਕਿ ਤੁਸੀਂ ਫੇਸ਼ੀਅਲ ਕਿਸ ਤਰ੍ਹਾਂ ਕਰਨਾ, ਤੇ ਨਾਲ ਹੀ ਨਾਲ ਆਪਣੀ ਜਿਹੜੀ ਸਕਿਨ ਆ ਉਹਨੂੰ ਕਿਸ ਤਰ੍ਹਾਂ ਤੁਸੀਂ ਜਵਾਨ ਰੱਖਣਾ। ਫੇਸ ਸਕਿਨ ਫੇਸ਼ੀਅਲ ਦੇ ਲਈ ਮੈਂ ਪਹਿਲਾਂ ਇਹੀ ਕਹਾਂਗੀ ਕਿ ਆਪਣੀ ਤੁਸੀਂ ਜਿਹੜਾ ਫੇਸ ਆ, ਫੇਸ ਨੂੰ ਤੁਸੀਂ ਓਲਿਵ ਆਇਲ ਲੈ ਸਕਦੇ ਆ, ਬਦਾਮਾਂ ਦਾ ਤੇਲ ਲੈ ਲਓ ਤੇ ਜਾਂ ਅਖਰੋਟਾਂ ਦਾ ਤੇਲ ਲੈ ਲਓ, ਕੋਈ ਵੀ ਤੇਲ ਲੈ ਲਓ ਤੇ ਇੱਕ ਇਹਨਾਂ ਨੂੰ ਜਾਂ ਮਿਕਸ ਕਰ ਲਓ ਤਿੰਨਾਂ ਨੂੰ, ਤੇ ਜੇ ਨਹੀਂ ਮਿਕਸ ਕਰਨਾ, ਬੇਸ਼ੱਕ ਤੁਸੀਂ ਇਹਨਾਂ ਦਾ ਕੱਲਾ ਕੱਲਾ ਹੀ ਜਿਹੜਾ ਵੀ ਤੁਹਾਡੇ ਕੋਲ ਹੈਗਾ, ਬਦਾਮਾਂ ਦਾ ਤੇਲ ਹੋ ਗਿਆ, ਅਖਰੋਟਾਂ ਦਾ ਹੋ ਗਿਆ ਜਾਂ ਓਲਿਵ ਆਇਲ ਹੋ ਗਿਆ, ਇਹ ਲੈ ਕੇ ਤੇ ਤੁਸੀਂ ਇਹਨਾਂ ਨੂੰ ਆਪਣੇ ਫੇਸ ਨੂੰ ਉਹਦੇ ਨਾਲ ਮਸਾਜ ਕਰਨੀ ਆ। ਮਸਾਜ ਕਰਨ ਤੋਂ ਬਾਅਦ ਇੱਕ ਦੋ ਮਿੰਟ ਜਿੰਨੀ ਦੇਰ ਵੀ ਤੁਸੀਂ ਕਰ ਸਕਦੇ ਆ, ਤਿੰਨ ਚਾਰ ਮਿੰਟ ਜਿੰਨੀ ਵੀ ਤੁਸੀਂ ਕਰਨੀ ਹੈ, ਜ਼ਿਆਦਾ ਦੇਰ ਨਹੀਂ। ਉਸ ਤੋਂ ਬਾਅਦ ਇੱਕ ਇਹਨੂੰ ਆਪਣੇ ਫੇਸ ਨੂੰ ਇਸੇ ਤਰ੍ਹਾਂ ਰਹਿਣ ਦੇਣਾ ਹੈਗਾ ਆ, 10-15 ਮਿੰਟਾਂ ਬਾਅਦ ਤੁਸੀਂ ਇਹਨੂੰ ਸਟੀਮ ਦੇਣੀ ਆਪਣੇ ਫੇਸ ਨੂੰ। ਸਟੀਮ ਤੁਸੀਂ ਗ੍ਰੀਨ ਟੀ ਦੇ ਨਾਲ, ਗ੍ਰੀਨ ਟੀ ਨੂੰ ਬੋਇਲ ਕਰਨਾ ਤੇ ਫਿਰ ਤੁਸੀਂ ਇਹਨੂੰ ਸਟੀਮ ਦੇਣੀ ਆ। ਸਟੀਮ ਦੇਣ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਤੁਹਾਡਾ ਫੇਸ ਕਾਫੀ ਕਲੀਨ ਹੋ ਗਿਆ। ਇਹਨੂੰ ਕਿਸੇ ਵੀ ਕਾਟਨ ਦੇ ਨਾਲ ਹਲਕਾ ਹਲਕਾ ਉਹਨੂੰ ਸਾਫ ਕਰ ਲੈਣਾ ਹੈਗਾ ਆ। ਤੁਹਾਡੀ ਜਿਹੜੀ ਫੇਸ ਸਕਿਨ ਆ ਉਹ ਸਾਫ ਹੋ ਜਾਏਗੀ, ਕਲੀਨ ਹੋ ਜਾਏਗੀ, ਤੁਹਾਨੂੰ ਉਹਦੇ ਵਿੱਚ ਆਪਣਾ ਕਾਫੀ ਬਦਲਾਅ ਲੱਗੇਗਾ। ਤੇ ਫਿਰ ਉਸ ਤੋਂ ਬਾਅਦ ਜੇ ਤੁਸੀਂ ਕਾਫੀ ਪੀਂਦੇ ਆ, ਜੇ ਤੁਹਾਡੇ ਕੋਲ ਕੋਈ ਵੇਸਟ ਕਾਫੀ ਆ ਨਾ ਉਹਨੂੰ ਪੀਨੇ ਆ ਤੇ ਜਿਹੜਾ ਪਾਊਡਰ ਆ ਵੇਸਟ ਕੀਤਾ ਆ ਉਹਨੂੰ ਵੇਸਟ ਨਾ ਕਰਿਓ। ਜਿਹੜਾ ਆਪਣਾ ਵੇਸਟ ਕਰਨ ਵਾਲਾ ਹੁੰਦਾ ਤੇ ਉਹਨੂੰ ਸਿੱਟਣਾ ਨੀ ਡਸਟਬਿਨ ਦੇ ਵਿੱਚ। ਕਾਫੀ ਪਾਊਡਰ ਨੂੰ ਤੁਸੀਂ, ਜਿਹੜੀ ਜੂਸ ਹੋ ਚੁੱਕੀ ਆ ਮੈਂ ਉਹਦੀ ਗੱਲ ਕਰਦੀ ਆ, ਉਹਨੂੰ ਤੁਸੀਂ ਅਲੱਗ ਠੰਡੀ ਕਰਨੀ ਰੱਖ ਦੇਣੀ ਆ ਤੇ ਉਹਦੇ ਵਿੱਚ ਫਿਰ ਥੋੜਾ ਜਿਹਾ ਤੁਸੀਂ ਸ਼ਹਿਦ ਪਾਉਣਾ ਹੈਗਾ ਆ। ਸ਼ਹਿਦ ਪਾ ਕੇ ਥੋੜਾ ਜਿਹਾ ਉਹਦੇ ਵਿੱਚ ਦੁੱਧ ਪਾ ਲਓ, ਉਹਨੂੰ ਪਾ ਕੇ ਤੁਸੀਂ ਮਿਕਸ ਕਰਨਾ, ਉਹਦਾ ਘੋਲ ਜਿਹਾ ਬਣਾਉਣਾ ਹੈਗਾ, ਲਿਕੁਇਡ ਜਿਹਾ। ਬਹੁਤ ਜਿਆਦਾ ਲਿਕੁਇਡ ਨਹੀਂ ਹੋਣਾ ਚਾਹੀਦਾ ਕਿ ਤੁਹਾਡੇ ਫੇਸ ਤੇ ਟਿਕੇ ਨਾ। ਤੇ ਫਿਰ ਤੁਸੀਂ ਆਪਣੇ ਫੇਸ ਦੇ ਉੱਤੇ ਉਹਨੂੰ ਇਸ ਤਰ੍ਹਾਂ ਲਾ ਲੈਣਾ ਜਿਸ ਤਰ੍ਹਾਂ ਆਪਾਂ ਕੋਈ ਵੀ ਲੇਪ ਲਾਉਂਦੇ ਹੈਗੇ ਆ, ਮਾਸਕ ਲਾਉਂਦੇ ਆਪਣੇ ਫੇਸ ਦੇ ਉੱਤੇ। ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗਾ ਕਿ 10 ਮਿੰਟ ਹੋ ਗਏ ਆ ਤੁਹਾਡੇ ਫੇਸ ਤੇ ਉਹਨੂੰ ਲੱਗੇ ਨੂੰ, ਤੇ ਜਿਹੜਾ ਤੁਸੀਂ ਗ੍ਰੀਨ ਟੀ ਦੇ ਨਾਲ ਤੁਸੀਂ ਸਟੀਮ ਲਈ ਹੁੰਦੀ ਆ ਉਹਨੂੰ ਵੇਸਟ ਨਹੀਂ ਕਰਨਾ ਪਾਣੀ ਨੂੰ, ਤੇ ਉਸ ਪਾਣੀ ਦੇ ਨਾਲ ਉਹਨੂੰ ਕੋਸੇ ਪਾਣੀ ਦੇ ਨਾਲ ਜਿਹੜਾ ਤੁਸੀਂ ਫੇਸ ਦੇ ਉੱਤੇ ਕਾਫੀ ਦਾ ਪਾਊਡਰ ਆ ਉਹ ਲਾਇਆ ਹੈਗਾ ਆ ਤੇ ਉਹਦੇ ਨਾਲ ਤੁਸੀਂ ਵਾਸ਼ ਕਰ ਦੇਣਾ ਹੈਗਾ ਆ ਗ੍ਰੀਨ ਟੀ ਦੇ ਨਾਲ। ਵਾਸ਼ ਕਰਨ ਤੋਂ ਬਾਅਦ ਤੁਹਾਨੂੰ ਆਪਣੇ ਆਪ ਫੇਸ ਦੇ ਵਿੱਚ ਕਾਫੀ ਉਹਦੇ ਵਿੱਚ ਸ਼ਾਈਨ ਤੁਹਾਨੂੰ ਲੱਗੇਗੀ ਔਰ ਸਾਫ ਤੇ ਕਲੀਨ ਹੋਇਆ ਤੁਹਾਨੂੰ ਸੋਹਣਾ ਲੱਗੇਗਾ ਫੇਸ। ਤੇ ਫਿਰ ਉਸ ਦਿਨ ਉਹਦੇ ਉੱਤੇ ਮੇਕਅਪ ਨਹੀਂ ਕਰਨਾ, ਕੋਈ ਕਰੀਮ ਨਹੀਂ ਲਾਉਣੀ ਹੈਗੀ। ਥੋੜੀ ਦੇਰ ਬਾਅਦ ਜਦੋਂ ਤੁਹਾਨੂੰ ਲੱਗਾ ਕਿ ਹੁਣ ਡਰਾਈ ਹੋ ਗਈ ਤੁਹਾਡੀ ਸਕਿਨ, ਤੇ ਫਿਰ ਉਹਨੂੰ ਤੁਸੀਂ ਨਾਰਮਲ ਪਾਣੀ ਦੇ ਨਾਲ ਵਾਸ਼ ਕਰਕੇ ਤੇ ਹਲਕਾ ਉਹਨੂੰ ਪੂਰਾ ਡਰਾਈ ਨਹੀਂ ਕਰਨਾ ਹੈਗਾ ਟਾਵਲ ਦੇ ਨਾਲ, ਉਹਨੂੰ ਥੋੜਾ ਤੁਸੀਂ ਉਹਨੂੰ ਜਿਹੜਾ ਜਦੋਂ ਫੇਸ ਤੁਸੀਂ ਵਾਸ਼ ਕੀਤਾ ਥੋੜੇ ਜਿਹਾ ਡਰਾਈ ਕਰਕੇ ਉਹਨੂੰ, ਬਾਕੀ ਇਸ ਤਰ੍ਹਾਂ ਗਿੱਲਾ ਹੋਵੇ ਤੇ ਉਹਦੇ ਉੱਤੇ ਤੁਸੀਂ ਆਪਣਾ ਅਖਰੋਟਾਂ ਦਾ ਤੇਲ ਜਾਂ ਕਿ ਬਦਾਮਾਂ ਦਾ ਤੇਲ ਹੋ ਗਿਆ ਸੋਰੀ, ਤੁਸੀਂ ਉਹਨੂੰ ਲਾ ਕੇ ਬਸ ਥੋੜੀ ਦੇਰ ਨਾਰਮਲ ਜਿਸ ਤਰ੍ਹਾਂ ਕਰੀਮ ਲਾਉਂਦੇ ਆ ਉਹਨੂੰ ਲਾ ਲੈਣਾ ਹੈਗਾ। ਸਾਰਾ ਦਿਨ ਉਹਨੂੰ ਇਸੇ ਤਰ੍ਹਾਂ ਰਹਿਣ ਦੇਣਾ ਔਰ ਦੂਸਰੇ ਦਿਨ ਫਿਰ ਤੁਸੀਂ ਜਿਹੜਾ ਵੀ ਕੋਈ ਮੇਕਅਪ ਕਰਨਾ ਫਿਰ ਤੁਸੀਂ ਉਹਨੂੰ ਮੇਕਅਪ ਕਰ ਸਕਦੇ ਹੋ ਜੇ ਕਿਤੇ ਬਾਹਰ ਜਾਣਾ ਆ। ਇਸੇ ਤਰ੍ਹਾਂ ਇਹ ਫੇਸ ਜਿਹੜਾ ਹੈ ਇਹਦੀ ਸ਼ਾਈਨ ਤੇ ਇਹ ਜਿਹੜਾ ਗਲੋ ਤੁਹਾਡਾ 1 ਤੋਂ 1.5 ਹਫ਼ਤੇ ਤੱਕ ਰਹੇਗਾ। ਉਸ ਤੋਂ ਬਾਅਦ 2 ਹਫ਼ਤੇ ਬਾਅਦ ਤੁਸੀਂ ਦੁਬਾਰਾ ਫੇਰ ਇਹ ਕਰ ਸਕਦੇ ਆ। ਇੱਕ ਦਿਨ ਤੁਸੀਂ ਇੱਕ ਵਾਰੀ ਕਾਫੀ ਦੇ ਨਾਲ ਕਰ ਲਿਆ ਤੇ ਫੇਰ ਜਾਂ ਤੁਸੀਂ ਉਸ ਤੋਂ ਬਾਅਦ ਕੋਈ ਵੀ ਬੇਸਣ ਹੋ ਗਿਆ, ਬੇਸਣ ਦੇ ਵਿੱਚ ਸ਼ਹਿਦ ਪਾ ਕੇ ਦੁੱਧ ਪਾ ਕੇ ਤੇ ਇਹਦਾ ਵੀ ਤੁਸੀਂ ਲੇਪ ਬਣਾ ਸਕਦੇ ਹੋ ਹਲਦੀ ਪਾ ਕੇ, ਤੇ ਕਾਫੀ ਦੇ ਨਾਲ ਵੀ ਤੁਹਾਨੂੰ ਕਾਫੀ ਇਹਦੇ ਤੇ ਹੋਵੇਗਾ ਜਿਹੜਾ ਉਹਦਾ ਕਾਫੀ ਅਸਰ ਲੱਗੇਗਾ ਔਰ ਕਾਫੀ ਫੇਸ ਤੁਹਾਡਾ ਸ਼ਾਈਨ ਹੋਵੇਗਾ ਇਹਦੇ ਨਾਲ। ਸੋ ਮਹੀਨੇ ਦੇ ਵਿੱਚ ਤੁਸੀਂ 2 ਵਾਰੀ ਕਰਦੇ ਆ ਔਰ ਤੁਹਾਡੀ ਫੇਸ ਨੂੰ ਤੁਸੀਂ ਪਹਿਲਾਂ ਫੇਸ਼ੀਅਲ ਕਰ ਲਓ, ਫੇਸ ਸਟੀਮ ਦੇ ਲਓ, ਉਸ ਤੋਂ ਬਾਅਦ ਤੁਸੀਂ ਮਾਸਕ ਤਿਆਰ ਕਰ ਲਓ, ਇਹ ਲੇਪ ਜਿਹੜਾ ਮੈਂ ਬਣਾਇਆ ਹੈਗਾ ਦੱਸਿਆ ਹੈਗਾ ਇਹ ਕਰ ਲਓ, ਉਸ ਤੋਂ ਬਾਅਦ ਇਹਨੂੰ ਗ੍ਰੀਨ ਟੀ ਦੇ ਨਾਲ ਸਾਫ਼ ਕਰ ਲਓ, ਫਿਰ ਕਿਸੇ ਤੇਲ ਦੇ ਨਾਲ ਹਲਕਾ ਜਿਹਾ ਮਸਾਜ ਕਰਕੇ ਬਸ ਇਹਨੂੰ ਇਸ ਤਰ੍ਹਾਂ ਰਹਿਣ ਦਿਓ। ਫਿਰ ਦੂਸਰੇ ਦਿਨ ਤੁਸੀਂ ਇਹਨੂੰ ਜਦੋਂ ਸ਼ਾਮ ਦੇ ਵੇਲੇ ਦੁਪਹਿਰ ਦੇ ਵੇਲੇ ਕਿਤੇ ਵੀ ਜਾਣਾ ਤੇ ਤੁਸੀਂ ਇਹਨੂੰ ਫਿਰ ਮੇਕਅਪ ਕਰੋ, ਚੰਗਾ ਲੱਗੇਗਾ ਤੁਹਾਨੂੰ। ਸੋ ਇਹ ਸੀਗੀ ਅੱਜ ਦੀ ਬਿਊਟੀ ਟਿਪਸ ਜਿਹੜੀ ਕਿ ਆਮ ਘਰ ਦੇ ਵਿੱਚ ਹੈਗੀ। ਬਾਹਰੋਂ ਚੀਜ਼ਾਂ ਬਾਜ਼ਾਰੀ ਨਾ ਖਰੀਦੋ ਕਿਉਂਕਿ ਬਹੁਤ ਸਾਰੇ ਕੈਮੀਕਲਸ ਪਾਏ ਹੁੰਦੇ ਆ, ਕਈ ਦਫ਼ਾ ਸਾਡੀ ਫੇਸ ਤੇ ਉਹ ਸਹੀ ਨਹੀਂ ਰਹਿੰਦੇ, ਸਾਨੂੰ ਅਲਰਜੀ ਹੋ ਜਾਂਦੀ ਹੈ। ਅਸੀਂ ਫੇਸ ਸੋਹਣਾ ਬਣਾਉਂਦੀਆਂ ਆਪਣਾ ਚਿਹਰਾ ਖੂਬਸੂਰਤ ਬਣਾਉਂਦੀਆਂ ਸਾਨੂੰ ਅਲਰਜੀ ਹੋ ਜਾਂਦੀ ਹੈ ਤੇ ਫਿਰ ਉੱਥੇ ਜ਼ਿਆਦਾ ਕੰਮ ਖਰਾਬ ਹੋ ਜਾਂਦਾ।
मन विच वसना सजना वे रहने अखियां तो दूर तू की जाने सजना मैं थे किन्नी मजबूर मन विच वसना सजना वे रहने अखियां तो दूर तू की जाने सजना मैं किन्नी मजबूर मन विच वसने सजना वे रहने अखियां तो दूर मन विच वसने
दोस्तो ए सी अज दा प्रोग्राम जेड़ा मैं लेके हाजिर हुई थोड़े नाल ਤੇ ਅਗਲੇ ਹਫਤੇ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਦੀ ਸਾਂਝ ਪਾਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਤੇ, ਜਿਹੜੇ ਵਿਸ਼ੇ ਸਾਡੇ ਆਲੇ ਦੁਆਲੇ ਹੀ ਘੁੰਮਦੇ ਰਹਿੰਦੇ ਨੇ, ਮੈਂ ਹਮੇਸ਼ਾ ਹੀ ਕਹਿੰਦੀ ਹਾਂ, ਉਹਨਾਂ ਦੇ ਬਾਰੇ ਚ ਗੱਲਬਾਤ ਕਰਾਂਗੇ। ਗੀਤ ਸੰਗੀਤ ਨਾਲ ਹੀ ਨਾਲ ਹੋਵੇਗਾ, ਇਧਰਲੀ ਉਧਰਲੀ ਓਰਲੀ ਪਰਲੀ ਗੱਲਬਾਤ ਹੋਵੇਗੀ, ਹੱਡ ਬੀਤੀ ਜੱਗ ਬੀਤੀ ਨਾਲ ਹੀ ਨਾਲ ਚੱਲੇਗੀ। ਸੋ ਦੋਸਤੋ, ਤੁਸੀਂ ਰੱਖਿਓ ਆਪਣਾ ਖਿਆਲ ਤੇ ਅਸੀਂ ਰੱਖਾਂਗੇ ਆਪਣਾ ਖਿਆਲ, ਤੇ ਫੇਰ ਗੱਲਾਂ ਬਾਤਾਂ ਦੇ ਵਿਚ, ਸੋਚਾਂ ਵਿਚਾਰਾਂ ਦੇ ਵਿਚ, ਦਿਲ ਦੀਆਂ ਗਹਿਰਾਈਆਂ ਦੇ ਵਿਚ ਅਸੀਂ ਰੱਖਾਂਗੇ ਇਕ ਦੂਜੇ ਦਾ ਖਿਆਲ, ਤੇ ਕਰਾਂਗੇ ਇਕ ਦੂਜੇ ਨੂੰ ਯਾਦ। ਅਗਲੇ ਹਫਤੇ ਇਸੇ ਥਾਂ ਤੇ ਇਸੇ ਜਗ੍ਹਾ ਤੇ ਇਸੇ ਟਾਈਮ ਤੇ ਇਸੇ ਰੇਡੀਓ ਸਟੇਸ਼ਨ ਤੇ ਫਿਰ ਮਿਲਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਸੁਣੋ ਇਹ ਖੂਬਸੂਰਤ ਗੀਤ। ਤੁਹਾਨੂੰ ਖੂਬਸੂਰਤ ਗੀਤ ਦੇ ਨਾਲ ਛੱਡ ਕੇ ਜਾ ਰਹੀ ਹਾਂ। ਜਿੰਦਾਬਾਦ ਦੋਸਤੋ।
ਉੱਤੇ ਚੰਗੇ ਆ ਦੁਪੱਟਾ ਮੇਰਾ ਡੋਲਦਾ, ਰੱਸੀ ਉੱਤੇ